ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਦਿਲ ਵਾਲੀ ਗੱਲ ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ, ਕਿਉਂਕਿ ਸਿਆਲ ਚੱਲ ਰਿਹਾ ਅਤੇ ਸਿਆਲ ਦੇ ਵਿੱਚ ਹੁਣ ਨਿੱਘੇ ਦਿਨ ਸਿਡਨੀ ਆਸਟ੍ਰੇਲੀਆ ਦੇ ਉੱਤਰੀ ਚੜ੍ਹਦੇ ਪਾਸੇ ਚੱਲ ਰਹੇ ਨੇ। ਸੋ ਨਿੱਘਾ ਸਵਾਗਤ ਹੈ ਜੀ, ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵਾਂਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਆਪ ਦਾ ਸਵਾਗਤ ਹੈ ਜੀ। ਸੋ ਅੱਜ ਤਰੀਕ 6 ਹਾੜ ਸੰਮਤ 558, ਜਾਣੀ ਕਿ 20 ਤਰੀਕ ਹੋ ਚੁੱਕੀ ਹੈ ਜੂਨ ਦੀ 2026 ਦੀ, ਔਰ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆ। ਸੋ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਜੁੜੇ ਹੋ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 8:01 ਤਕਰੀਬਨ ਹੋ ਚੁੱਕਾ ਹੈ ਸਿਡਨੀ ਸਮੇਂ ਦੇ ਮੁਤਾਬਿਕ, ਔਰ ਅੱਧਾ ਘੰਟਾ ਸਾਤੋਂ ਐਡਲੇਡ ਪਿੱਛੇ ਆ ਅਤੇ 2 ਘੰਟੇ ਸਾਤੋਂ ਪਰਥ ਪਿੱਛੇ ਆ, 4.5 ਘੰਟੇ ਭਾਰਤ ਪਿੱਛੇ ਆ ਅਤੇ ਅੱਧੀ ਰਾਤ ਤਕਰੀਬਨ ਲੰਡਨ 'ਚ ਹੋਈ ਹੋਈ ਆ, ਅਤੇ ਦਿਨ ਸ਼ੁੱਕਰਵਾਰ ਚੱਲ ਰਿਹਾ ਆ ਅਮਰੀਕਾ ਕਨੇਡਾ ਮਹਾਂਦੀਪਾਂ ਦੇ ਵਿੱਚ। ਸੋ ਸਾਡਾ ਤੁਹਾਡਾ ਸਾਥ ਅਗਲੇ 2 ਘੰਟੇ ਰਹੇਗਾ, ਔਰ ਇਸ ਸਾਥ ਦੇ ਦੌਰਾਨ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਵਿਚਾਰਾਂ ਕਰਾਂਗੇ, ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਹਾਸਾ ਮਜ਼ਾਕ ਵੀ ਹੋਏਗਾ। ਅਤੇ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਰਹੇ ਨੇ ਤਕਰੀਬਨ 1.5 ਘੰਟੇ ਤੱਕ, ਅਤੇ ਉਸ ਤੋਂ ਉਪਰੰਤ ਸਾਡੇ ਨਾਲ ਜਸਕਰਨ ਸਿੰਘ ਜੁੜ ਰਹੇ ਨੇ ਬ੍ਰਿਸਬਨ ਤੋਂ। ਸੋ ਅਸੀਂ ਬਹੁਤ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਇਸ ਦੌਰਾਨ ਤੁਹਾਡੇ ਸੁਨੇਹੇ ਪਹੁੰਚਦੇ ਨੇ ਸਾਡੇ ਤੱਕ ਬਹੁਤ ਜ਼ਿਆਦਾ, ਅਤੇ ਅਸੀਂ ਸਾਰਾ ਜਿਹੜਾ ਆ ਆਦਾਨ ਪ੍ਰਦਾਨ ਵਿਚਾਰਾਂ ਦਾ, ਗਿਆਨ ਦਾ ਕਰਦੇ ਹਾਂ, ਅਤੇ ਇਹੀ ਜਿਹੜੀਆਂ ਸਾਂਝਾਂ ਨੇ ਸਾਡੀਆਂ, ਇਹ ਸਾਨੂੰ ਪ੍ਰੇਰਿਤ ਕਰਦੀਆਂ ਨੇ ਕਿ ਅਸੀਂ ਹੋਰ ਵੀ ਚੰਗੇਰਾ ਕਰੀਏ, ਵਧੀਆ ਕਰੀਏ। ਅਤੇ ਅੱਜ ਕੌਫ ਸਾਰਬਰ ਦੇ ਵਿੱਚ ਜਿਹੜਾ ਦਿਨ ਹੈ ਉਹ ਬੱਦਲਬਾਈ ਦੇ ਨਾਲ ਸ਼ੁਰੂ ਹੋਇਆ, ਅਤੇ ਕੱਲ੍ਹ ਧੁੱਪ ਖਿੜੀ ਸੀਗੀ ਸਵੇਰੇ ਸਵੇਰੇ, ਪਰ ਫਿਰ ਬੱਦਲ ਹੋ ਗਏ। ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ ਸੀ। ਕੱਲ੍ਹ ਮੈਂ ਸੁਬਾਹ ਤਕਰੀਬਨ 6 ਵਜੇ ਨਿਕਲਿਆ ਇੱਥੋਂ, ਡਰਾਈਵ ਕਰਨਾ ਸੀ ਸਿਡਨੀ ਨੂੰ, ਮਾਸੀ ਮਾਸੜ ਮੇਰੇ ਆਏ ਹੋਏ ਸੀ, ਤਾਂ ਉਹਨਾਂ ਨੂੰ ਡਰੋਪ ਕਰਕੇ ਆਇਆ ਮੈਂ, ਅਤੇ ਸ਼ਾਮੀ ਫਿਰ ਰਾਤ ਨੂੰ 8 ਵਜੇ ਵਾਪਸ ਘਰ ਪਹੁੰਚਿਆ। ਸੋ ਇਹਦੇ ਬਾਰੇ ਕਰਾਂਗੇ ਗੱਲ, ਪਰ ਪਹਿਲਾਂ ਮੌਸਮ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਲੈਂਦੇ ਹਾਂ। ਜਿਹੜਾ ਲੋਅ ਪ੍ਰੈਸ਼ਰ ਤਸਮੇਨੀਆ ਦੇ ਲਾਗੇ ਛਾਗੇ ਘੁੰਮ ਰਿਹਾ, ਉਹਦੇ ਕਾਰਨ ਜਿਹੜੇ ਸ਼ਾਵਰ ਨੇ ਉਹ ਕਾਫੀ ਮਤਲਬ ਹੋ ਸਕਦੇ ਨੇ ਕਈ ਸਟੇਟਾਂ ਦੇ ਵਿੱਚ। ਔਰ ਸਿਡਨੀ ਦੇ ਵਿੱਚ 1 ਘੰਟਾ ਪਹਿਲਾਂ ਤਕਰੀਬਨ 13.3 ਡਿਗਰੀ ਤਾਪਮਾਨ ਸੀਗਾ, ਅਤੇ ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 12.5 ਡਿਗਰੀ ਤਾਪਮਾਨ ਸੀਗਾ। ਬ੍ਰਿਸਬਨ ਦੇ ਵਿੱਚ 14.5, ਪਰਥ ਦੇ ਵਿੱਚ ਹਲਕੀ ਬੱਦਲਬਾਈ, ਉੱਥੇ ਹੋਰ ਬੱਦਲ ਹੋਣਗੇ 8.2, ਐਡਲੇਡ ਦੇ ਵਿੱਚ 10.4, ਕੈਨਬਰਾ ਦੇ ਵਿੱਚ 8.6, ਹੋਬਾਰਟ ਦੇ ਵਿੱਚ 7.8, ਅਤੇ ਡਾਰਵਿਨ ਦੇ ਵਿੱਚ 21.9 ਡਿਗਰੀ ਤਾਪਮਾਨ 1 ਘੰਟਾ ਪਹਿਲਾਂ ਸੀ। ਅਤੇ ਨਕਸ਼ੇ 'ਤੇ ਝਾਤੀ ਮਾਰੀਏ, ਤਕਰੀਬਨ ਸਾਫ਼ ਹੀ ਹੈ, ਪਰਥ ਦੇ ਉੱਤੇ ਥੋੜ੍ਹੇ ਬੱਦਲ ਮੰਡਰਾ ਰਹੇ ਨੇ, ਅਤੇ ਇੱਧਰੋਂ ਪਰਥ ਵੱਲੋਂ ਵੈਸਟਰਨ ਆਸਟ੍ਰੇਲੀਆ ਵੱਲੋਂ ਸਮੁੰਦਰ 'ਚੋਂ ਕਾਫ਼ੀ ਬੱਦਲ ਜਿਹੜੇ ਨੇ ਉਹ ਉੱਠ ਰਹੇ ਨੇ, ਜਿਹੜੇ ਕਿ ਮੀਂਹ ਦਾ ਕਾਰਨ ਬਣ ਸਕਦੇ ਨੇ। ਓਵਰਆਲ ਠੰਡਾ ਆ, ਅਤੇ ਇੱਧਰ ਸਿਡਨੀ ਤੋਂ ਲੈ ਕੇ ਕੌਫ ਸਾਰਬਰ ਤੱਕ ਬੱਦਲ ਜਿਹੜੇ ਨੇ ਉਹ ਤਸਮਨਸੀ ਤੋਂ ਉੱਠ ਰਹੇ ਨੇ। ਔਰ ਉਸ ਤੋਂ ਬਾਅਦ ਐਕਸਟ੍ਰੀਮ ਤਾਪਮਾਨ ਆਸਟ੍ਰੇਲੀਆ ਦੇ, ਇਹਨਾਂ ਦੇ ਵਿੱਚ ਕੋਕੋਜ਼ ਆਈਲੈਂਡ ਸਾਰਿਆਂ ਨਾਲੋਂ ਜ਼ਿਆਦਾ ਗਰਮ ਰਿਹਾ ਵੈਸਟਰਨ ਆਸਟ੍ਰੇਲੀਆ ਦਾ, ਜਿੱਥੇ 3:10 'ਤੇ ਸਵੇਰੇ 26.7 ਰਿਕਾਰਡ ਕੀਤਾ ਗਿਆ, ਔਰ ਕੱਲ੍ਹ 11:46 'ਤੇ 32.1 ਰਿਕਾਰਡ ਕੀਤਾ ਗਿਆ। ਘੱਟ ਤੋਂ ਘੱਟ ਕੁਨਿਆਨੀ ਮਾਊਂਟ ਵਲਿੰਗਟਨ ਟਸਮੇਨੀਆ ਦੇ ਵਿੱਚ -1.8 ਰਿਕਾਰਡ ਕੀਤਾ ਗਿਆ, ਔਰ ਸਭ ਤੋਂ ਵੱਧ ਮੀਂਹ ਜਿਹੜਾ ਪਿਆ ਆ ਅਤੇ ਉਹ ਪਿਆ ਆ ਪਰਾਵਾ ਦੇ ਵਿੱਚ ਸਾਊਥ ਆਸਟ੍ਰੇਲੀਆ 'ਚ, 45.4 mm ਮੀਂਹ ਰਿਕਾਰਡ ਕੀਤਾ ਗਿਆ 24 ਘੰਟਿਆਂ ਦੇ ਵਿੱਚ। ਸੋ ਉਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ 26 ਡਿਗਰੀ ਇਸ ਵੇਲੇ ਤਾਪਮਾਨ ਹੈ ਅਤੇ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ, ਕਾਫੀ ਗਰਮੀ ਹੋਣ ਦੀ ਸੰਭਾਵਨਾ ਹੈ, ਔਰ ਆਪਣਾ ਰੱਖਿਓ ਖਿਆਲ ਜੀ। ਸੋ ਇੱਕ ਵਾਰੀ ਮੈਂ ਨਵੀਂ ਐਪ ਦੀ ਗੱਲ ਕਰ ਲਾਂ ਜਿਹੜੀ ਕਿ ਐਂਡਰਾਇਡ ਦੇ ਉੱਤੇ ਚੱਲ ਰਹੀ ਹੈ ਸਾਡੀ, ਅਤੇ ਤੇ ਹੋਪਫੁਲੀ ਆਪ ਨੂੰ ਪਸੰਦ ਆਈ ਹੋਵੇਗੀ। ਬਹੁਤ ਸਾਰੀਆਂ ਡਾਊਨਲੋਡਸ ਹੋ ਰਹੀਆਂ, ਅਪਡੇਟ ਹੋ ਰਹੀਆਂ, ਪਰ ਹਜੇ ਵੀ ਪੂਰੀਆਂ ਨਹੀਂ ਹੋ ਰਹੀਆਂ। ਸੋ ਅਗਰ ਤੁਹਾਡੇ ਕੋਲ ਐਂਡਰੋਇਡ ਐਪ ਹੈ ਤਾਂ ਉਸ ਨੂੰ ਅਪਡੇਟ ਕਰ ਲਓ। ਅਗਰ ਤੁਸੀਂ ਕਿਸੇ ਹੋਰ ਮਾਧਿਅਮ ਰਾਹੀਂ ਸੁਣ ਰਹੇ ਹੋ ਤਾਂ ਸਾਡੀ ਆਪਣੀ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਉਸ ਦੇ ਵਿੱਚ ਤੁਸੀਂ ਲਾਈਵ ਯੂਟਿਊਬ ਵੀ ਦੇਖ ਸਕਦੇ ਹੋ। ਤੇ ਇਹਦਾ ਇੱਕ ਨਵਾਂ ਅਪਡੇਟ ਜਿਹੜਾ ਕੁਝ ਦਿਨਾਂ ਦੇ ਵਿੱਚ ਆਏਗਾ ਤੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਪਿਆਰਿਓ, ਸੁਨੇਹੇ ਕਾਫੀ ਆ ਰਹੇ ਨੇ ਤੇ ਮੈਂ ਆਪ ਸਭ ਦਾ ਧੰਨਵਾਦੀ ਹਾਂ ਜੀ ਆਇਆਂ ਨੂੰ ਕਿ ਤੁਸੀਂ ਸਾਡੇ ਨਾਲ ਇਹ ਸੁਨੇਹੇ ਸਾਂਝ ਪਾ ਰਹੇ ਹੋ ਤੇ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਥੋੜ੍ਹੀ ਬੈਡ ਨਿਊਜ਼ ਵੀ ਦੱਸ ਦਈਏ ਕਿ ਆਸਟ੍ਰੇਲੀਆ ਅਤੇ ਅਮਰੀਕਾ ਦਾ ਮੈਚ ਸੀਗਾ ਫੁੱਟਬਾਲ ਦਾ, ਅਤੇ ਇਸ ਫੁੱਟਬਾਲ ਦੇ ਮੈਚ ਦੇ ਵਿੱਚ ਅਨਫੋਰਚੁਨੇਟਲੀ ਆਸਟ੍ਰੇਲੀਆ ਜਿਹੜਾ ਆ ਉਹ ਹਾਰ ਗਿਆ ਆ, ਅਤੇ ਜਿਹੜਾ ਕਿ ਆਪ ਸਭ ਨੂੰ ਚੰਗਾ ਨਹੀਂ ਲੱਗੇਗਾ। ਖੈਰ ਕੋਈ ਗੱਲ ਨਹੀਂ, ਖੇਡਾਂ ਦੇ ਵਿੱਚ ਜਿਹੜਾ ਆ ਉਹ ਜਿੱਤਣਾ ਹਾਰਨਾ ਜਿਹੜਾ ਆ ਉਹ ਬਣਿਆ ਰਹਿੰਦਾ ਆ, ਕੋਈ ਚੱਕਰ ਨਹੀਂ। ਅਤੇ ਇਸ ਕਰਕੇ ਹਾਰਿਆ ਵੀ 2-0 ਨਾਲ, ਪਹਿਲਾ ਮੈਚ 2-0 ਨਾਲ ਜਿੱਤਿਆ ਸੀ ਅਤੇ ਤੁਰਕੀ ਨੂੰ, ਅਤੇ ਹੁਣ ਅਮਰੀਕਾ ਤੋਂ 2-0 ਨਾਲ ਹਾਰ ਗਿਆ। ਅਮਰੀਕਾ ਦੀ ਟੀਮ ਵੈਸੇ ਕਾਫੀ ਤਕੜੀ ਹੈ ਅਤੇ ਇਹਦੇ ਵਿੱਚ ਮਤਲਬ ਉਹਨਾਂ ਨੇ ਕਾਫੀ ਪਲੇਅਰ ਇੰਪੋਰਟ ਕੀਤੇ ਹੋਏ ਨੇ, ਇੰਪੋਰਟ ਹੁਣ ਸਾਰੇ ਕਰਦੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਦੇਖੋ ਕਿ ਅਫਰੀਕਨ ਮੂਲ ਦੇ ਦੋ ਜਿਹੜੇ ਨੇ ਪਲੇਅਰ ਖੇਡ ਰਹੇ ਨੇ ਅਤੇ 20 ਸਾਲ ਦੇ ਨੌਜਵਾਨ ਨੇ ਗੋਲ ਵੀ ਕੀਤਾ ਸੀਗਾ ਜਿਸ ਨੂੰ ਸਲਾਹਿਆ ਵੀ, ਅਤੇ ਉਸਦੇ ਪੋਲਿਟਿਕਸ ਵੀ ਕਾਫੀ ਚੱਲੀ, ਮਜ਼ਾਕ ਵੀ ਕਾਫੀ ਬਣਾਇਆ ਜਿਹੜੇ ਐਂਟੀ ਇਮੀਗ੍ਰੈਂਟਸ ਨੇ ਉਹਨਾਂ ਉਹਨਾਂ ਦਾ, ਕਿ ਜ਼ਿਆਦਾਤਰ ਜਿਹੜੀਆਂ ਟੀਮਾਂ ਨੇ ਜ਼ਿਆਦਾਤਰ ਕੰਮ ਨੇ ਉਹਨਾਂ ਦੇ ਵਿੱਚ ਮਾਈਗ੍ਰੈਂਟਸ ਜਿਹੜੇ ਨੇ ਉਹ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਕਿਤੇ ਵੀ ਲੈ ਲਓ, ਚਾਹੇ ਪੰਜਾਬ ਦੇ ਵਿੱਚ ਲੈ ਲਓ ਕਿ ਜਿਹੜਾ ਯੂਪੀ ਬਿਹਾਰ ਤੋਂ ਬਈਏ ਆਉਂਦੇ ਨੇ, ਮਾਈਗ੍ਰੈਂਟ ਆਉਂਦੇ ਨੇ, ਉਹ ਨੌਕਰੀਆਂ ਕਰਦੇ ਨੇ ਜਿਹੜੇ ਸਾਡੇ ਬੱਚੇ ਨਹੀਂ ਕਰਦੇ, ਜਾਂ ਅਸੀਂ ਆਪਣਾ ਚਾਹੁੰਦੇ ਨਹੀਂ ਵੀ ਅਸੀਂ ਆ ਸਾਡੇ ਬੱਚੇ ਕਰਨ। ਤੇ ਚਲੋ ਇਹਦੇ ਬਾਰੇ ਆਪਾਂ ਥੋੜ੍ਹਾ ਹੋਰ ਚਿੰਤਨ ਕਰ ਸਕਦੇ ਹਾਂ, ਪਰ ਜਿਹੜੀ ਇੱਕ ਖਬਰ ਆਪਾਂ ਸਾਂਝੀ ਕਰ ਲਈਏ ਕਿ ਵਿਕਟੋਰੀਆ ਦੇ ਵਿੱਚ ਹੁਣ ਵਿਰੋਧ ਚੱਲ ਰਿਹਾ, ਸਟ੍ਰਾਈਕਾਂ ਚੱਲ ਰਹੀਆਂ ਟੀਚਰਸ ਦੀਆਂ, ਅਤੇ ਅਧਿਆਪਕਾਂ ਵੱਲੋਂ 28% ਤਨਖਾਹ ਵਾਧੇ ਦਾ ਸੌਦਾ ਰੱਦ ਕਰ ਦਿੱਤਾ ਗਿਆ, ਅਤੇ ਇਹ ਇੱਕ ਨਿਸ਼ਾਨੀ ਹੁੰਦੀ ਹੈ। ਇਹਦੇ ਬਾਰੇ ਮੈਂ ਤਾਂ ਗੱਲ ਕਰਨਾ ਚਾਹੁੰਦਾ ਸੀਗਾ ਕਿ ਵਿਕਟੋਰੀਆ ਦੇ ਵਿੱਚ ਇਲੈਕਸ਼ਨਸ ਆਉਣੀ ਹੈ ਅਤੇ ਜਿਹੜੀ ਸਰਕਾਰ ਹੈ ਨਾ ਪਿਛਲੇ ਮੇਰੇ ਖਿਆਲ 24 ਸਾਲ ਤੋਂ ਲੇਬਰ ਗਵਰਨਮੈਂਟ ਉੱਥੇ ਟਿਕੀ ਹੋਈ ਆ, ਅਤੇ ਹਰੇਕ ਵਾਰੀ ਉਹ ਜੁਗਾੜ ਲਾ ਕੇ ਇੱਧਰ ਉੱਧਰ ਸਰਕਾਰ ਉਹਨਾਂ ਦੀ ਬਣ ਜਾਂਦੀ ਹੈ। ਇੱਕ ਇਹ ਵੀ ਕਾਰਨ ਹੈ, ਦੂਜਾ ਕਾਰਨ ਇਹ ਹੈ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਵੀ ਕੋਈ ਬਹੁਤੀ ਸੋਲਿਡ ਨਹੀਂ ਹੈਗੀ, ਉਹ ਵੀ ਕੋਈ ਬਹੁਤੀ ਕਾਰਗਰ ਨਹੀਂ ਹੈਗੀ। ਅਤੇ ਪਰ ਇਸ ਵਾਰ ਮੈਂ ਗੱਲ ਕਰ ਰਿਹਾ ਸੀਗਾ ਡਾਕਟਰ ਸਰਮਾ ਪਤ ਰੰਧਾਵਾ ਨਾਲ ਕਿ ਕੀ ਸਿਚੁਏਸ਼ਨ ਹੈ, ਅਤੇ ਉਹ ਦੱਸਦੇ ਨੇ ਕਿ ਜਿਹੜੀ ਹੁਣ ਉੱਥੋਂ ਦੀ ਓਪੋਜੀਸ਼ਨ ਲੀਡਰ ਹੈ, ਮੈਨੂੰ ਨਾਮ ਨਹੀਂ ਯਾਦ ਉਹਦਾ, ਪਰ ਉਹਦਾ ਕਾਫੀ ਵਧੀਆ ਰੈਪੋ ਬਣਿਆ ਹੋਇਆ, ਕਾਫੀ ਵਧੀਆ ਉਹਦਾ ਨਾਮ ਬਣ ਰਿਹਾ ਹੈ। ਅਤੇ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਚੁੱਪ ਕਰੇ ਰਹਿਣਾ ਹੀ ਬੰਦਾ ਜਿੱਤ ਜਾਂਦਾ ਹੈ, ਕਿ ਜਿਹੜੀ ਰੂਲਿੰਗ ਧਿਰ ਹੁੰਦੀ ਹੈ ਉਹਨੇ ਗਲਤੀਆਂ ਹੀ ਇੰਨੀਆਂ ਕੀਤੀਆਂ ਹੁੰਦੀਆਂ ਕਿ ਆਪ ਬਹੁਤਾ ਬੋਲਣ ਦੀ ਲੋੜ ਨਹੀਂ ਪੈਂਦੀ, ਲੋਕ ਪਹਿਲਾਂ ਹੀ ਦੁਖੇ ਹੋਏ ਹੁੰਦੇ ਨੇ। ਮੈਲਬਨ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਵਿਕਟੋਰੀਆ ਦੀ ਇਹ ਕਿ ਹੁਣ ਪਿੱਛੇ ਜੇ ਕਾਫੀ ਵਾਹ ਵਾਸਤਾ ਪਿਆ, ਉੱਥੇ ਖੇਡਾਂ ਵੀ ਹੋਈਆਂ, ਆਪਣੇ ਮਿੱਤਰ ਪਿਆਰੇ ਮਿਲੇ ਵੀ, ਹੈ ਨਾ, ਅਤੇ ਵਿਆਹ ਸ਼ਾਦੀਆਂ 'ਚ ਵੀ ਅਸੀਂ ਜਾਂਦੇ ਰਹੇ ਹਾਂ, ਅਤੇ ਤਕਰੀਬਨ ਤਕਰੀਬਨ ਸਾਰੇ ਪਰੇਸ਼ਾਨ ਹੀ ਨੇ। ਟੈਕਸ ਜ਼ਮੀਨਾਂ 'ਤੇ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ, ਅਤੇ ਫਾਇਰ ਫਾਈਟਰਸ ਦੀ ਵੀ ਸਮੱਸਿਆ ਆ ਰਹੀ ਹੈ, ਫਾਰਮਰਾਂ ਦੀ ਵੀ ਸਮੱਸਿਆ ਆ ਰਹੀ ਹੈ, ਰੀਅਲ ਇਸਟੇਟ ਵਾਲਿਆਂ ਨੂੰ ਵੀ ਸਮੱਸਿਆ ਆ ਰਹੀ ਹੈ ਕਿਉਂਕਿ ਵਿਕਰੀ ਹੋ ਨਹੀਂ ਰਹੀ, ਟੈਕਸ ਜ਼ਿਆਦਾ ਬਹੁਤ ਵੱਧ ਗਏ ਨੇ, ਅਤੇ ਉਹ ਇਸ ਕਰਕੇ ਵਧੇ ਨੇ ਕਿਉਂਕਿ ਖਰਚੇ ਬਹੁਤ ਵੱਧ ਗਏ ਨੇ, ਕਰਜ਼ਾ ਜਿਹੜਾ ਰਿਕਾਰਡ ਤੋੜ ਵਿਕਟੋਰੀਆ ਦੇ ਸਿਰ ਹੋ ਗਿਆ ਹੈ। ਅਤੇ ਜਦੋਂ ਲੇਬਰ ਗਵਰਨਮੈਂਟ ਹਾਰਨ ਵਾਲੀ ਹੁੰਦੀ ਆ ਤਾਂ ਉਸ ਤੋਂ ਥੋੜ੍ਹੇ ਮਹੀਨੇ ਪਹਿਲਾਂ ਜਿਹੜੀਆਂ ਯੂਨੀਅਨਸ ਨੇ ਉਹ ਸਟ੍ਰਾਈਕ ਕਰਦੀਆਂ ਨੇ, ਔਰ ਜਾਂਦੇ ਜਾਂਦੇ ਜਾਣ ਤੋਂ ਪਹਿਲਾਂ ਸਰਕਾਰ ਤੋਂ, ਆਪਣੀ ਸਰਕਾਰ ਹੁੰਦੀ ਹੈ, ਫਰੈਂਡਲੀ ਗੇਮ ਚੱਲਦੀ ਹੁੰਦੀ ਹੈ ਇਹ, ਅਤੇ ਆਪਣੀ ਸਰਕਾਰ ਤੋਂ ਹੀ ਤਨਖਾਹਾਂ ਵਧਵਾ ਲੈਂਦੇ ਨੇ, ਆਪਣੀ ਸਰਕਾਰ ਤੋਂ ਹੀ ਰਹਿਤਾਂ ਲੈ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਤੋਂ ਬਾਅਦ 8 ਸਾਲ 12 ਸਾਲ ਉਹਨਾਂ ਦੀ ਬਹੁਤੀ ਜ਼ਿਆਦਾ ਚੱਲਣੀ ਨਹੀਂ, ਇਸ ਕਰਕੇ ਇਹ ਉਹ ਡਰਾਮਾ ਰਚਦੇ ਨੇ। ਇਹ ਬਹੁਤ ਪੁਰਾਣਾ ਟ੍ਰਿਕ ਹੈ, ਪਲੇਬੁੱਕ ਦੇ ਵਿੱਚੋਂ ਖੇਡਦੇ ਨੇ। ਇੱਦਾਂ ਹੀ ਸੈਂਟਰ ਸਰਕਾਰ ਜਿਹੜੀ ਫੈਡਰਲ ਗਵਰਨਮੈਂਟ ਦੀ ਹੁੰਦੀ ਹੈ ਲੇਬਰ, ਤਾਂ ਉਹਨਾਂ ਨੂੰ ਜਦ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਂਦਾ ਵੀ ਹੁਣ ਸਾਡੀ ਸਰਕਾਰ ਰਹਿਣੀ ਨਹੀਂ, ਤਾਂ ਉਹਨਾਂ ਦੇ ਪਿੱਛੇ ਜਿਹੜੀਆਂ ਯੂਨੀਅਨਸ ਉਹਨਾਂ ਨੂੰ ਸਪੋਰਟ ਕਰਦੀਆਂ ਹੁੰਦੀਆਂ ਨੇ, ਉਹਨਾਂ ਨੂੰ ਉਤਸ਼ਾਹਿਤ ਕਰਦੀਆਂ ਹੁੰਦੀਆਂ ਨੇ, ਉਹਨਾਂ ਦੇ ਵੋਟ ਬੈਂਕ ਹੁੰਦੀ ਹੈ, ਉਹ ਫਿਰ ਆਪਣੇ ਲਈ ਇਹ ਸ਼ਡਯੰਤਰ ਰੱਖ ਲਓ ਰਚਦੇ ਨੇ ਕਿ ਆਪੇ ਸਟ੍ਰਾਈਕ ਕਰ ਦੇਣੀ ਅਤੇ ਆਪੇ ਇਹ ਐਂਡ ਦੇ ਵਿੱਚ ਸਮਝੌਤਾ ਕਰ ਲੈਣਾ ਅਤੇ ਆਪਣੀਆਂ ਸਾਰੀਆਂ ਰਹਿਤਾਂ ਉਹਨਾਂ ਨੇ ਮਨਾ ਲੈਣੀਆਂ। ਸੋ ਇਹ ਟ੍ਰਿਕ ਜਿਹੜੇ ਨੇ ਉਹ ਚੱਲਦੇ ਨੇ। ਹੁਣ ਸਾਡੇ ਜਿਹੜੇ ਬੰਦੇ ਆ ਪੋਲੀਟੀਸ਼ਨ ਆ, ਹੈ ਨਾ, ਉਹ ਤਾਂ ਚਲੋ ਪੋਲੀਟੀਸ਼ਨ ਨੇ ਤਾਂ ਆਪਣਾ ਐਕਸਪੋਜ਼ਰ ਲੈਣਾ ਆ, ਪਰ ਜਿਹੜੇ ਸਾਡੇ ਵਰਗੇ ਬੰਦੇ ਹੁੰਦੇ ਆ ਉਹਨਾਂ ਨੂੰ ਫੋਟੋ ਖਿਚਾਉਣ ਤੱਕ ਮਤਲਬ ਹੁੰਦਾ ਕਿ ਅਸੀਂ ਫੋਟੋ ਖਿਚਾਉਣੀ ਆ, ਹੈ ਨਾ। ਬਹੁਤ ਅਸੀਂ ਦੇਖਿਆ ਪਿਛਲੇ 25-30 ਸਾਲ ਤੋਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਭਾਈਚਾਰਾ ਆ ਉਹ ਫੋਟੋਆਂ ਤੱਕ ਹੀ ਸੀਮਿਤ ਹੈ ਕਿ ਫੋਟੋ ਖਿਚਾ ਲਓ ਬਸ, ਪੋਲੀਟੀਸ਼ਨ ਆਇਆ ਉਹਨਾਂ ਫੋਟੋ ਖਿਚਾ ਲਓ, ਗੁਰਦੁਆਰਾ ਸਾਹਿਬ ਆਇਆ ਉਹਨਾਂ ਫੋਟੋ ਖਿਚਾ ਲਓ, ਕਿਤੇ ਵੀ ਹੈ। ਬਹੁਤ ਘੱਟ ਲੋਕ ਨੇ ਜਿਹੜੇ ਪੋਲੀਟੀਸ਼ਨ ਆਏ ਅਤੇ ਉਹਦੇ ਨਾਲ ਪੋਲੀਟਿਕਸ ਦੀ ਗੱਲ ਕਰਦੇ ਨੇ, ਉਹਦੇ ਨਾਲ ਪੋਲਿਸੀ ਦੀ ਗੱਲ ਕਰਦੇ ਨੇ, ਆਪਣੀਆਂ ਮੰਗਾਂ ਰੱਖਦੇ ਨੇ ਅਤੇ ਫੋਟੋ ਨਹੀਂ ਖਿਚਾਉਂਦੇ। ਮਤਲਬ ਰੇਅਰ, ਵੈਰੀ ਰੇਅਰ, 5% ਹੋਣਗੇ। ਮੈਂ ਜਾਣਦਾ ਹਾਂ ਜਿਹੜੇ ਹੈਗੇ ਆ, ਪਰ ਮੈਂ ਇਹ ਵੀ ਜਾਣਦਾ 95% ਨੂੰ ਵੀ ਜਾਣਦਾ ਜਿਹੜੇ ਜਿਨ੍ਹਾਂ ਦਾ ਮਕਸਦ ਸਿਰਫ ਫੋਟੋ ਖਿਚਾ ਕੇ ਰੱਖਣਾ ਅਤੇ ਜਦੋਂ ਇਲੈਕਸ਼ਨ ਆਉਣੀ ਆ ਦੇਖੋ ਜੀ ਮੈਂ ਇਹਦੇ ਨਾਲ ਖੜਾ ਸੀ ਉਹਦੇ ਨਾਲ ਖੜਾ, ਕਿਸੇ ਨੂੰ ਕੀ ਭਾ ਕੇ ਨਾ ਕੌਣ ਖੜਾ ਸੀ, ਹੈ ਨਾ। ਅਤੇ ਇੱਦਾਂ ਹੀ ਫੋਟੋ ਦਾ ਰੌਲਾ ਟਰੰਪ ਦਾ ਵੀ ਪਿਆ ਹੋਇਆ। ਇਹ ਜਿਹੜੀ ਹੁਣ ਅਗਲੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਾਂਗਾ, ਇਹ ਹੈ ਜੀ ਬੀਬੀ ਇਟਲੀ ਦੀ, ਇਤਾਲਵੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਲੋਨੀ ਬਾਰੇ ਕੀਤੇ ਦਾਅਵਿਆਂ 'ਤੇ ਸਖਤ ਪ੍ਰਤੀਕਰਮ ਦਿੱਤਾ ਹੈ। ਹੁਣ ਟਰੰਪ ਇਹੋ ਜਿਹਾ ਬੰਦਾ ਆ, ਉਹਨੂੰ ਕੋਈ ਪਤਾ ਨਹੀਂ ਉਹ ਕੀ ਬੋਲ ਰਿਹਾ, ਕਿੱਥੇ ਬੋਲ ਰਿਹਾ, ਕਦੋਂ ਬੋਲ ਰਿਹਾ, ਕਿਹਦੇ ਬਾਰੇ ਬੋਲ ਰਿਹਾ। ਅਤੇ ਉਹ ਕਿਤੇ ਹਵਾ ਕਰਦੇ ਕਰਦੇ ਨੇ ਕਹਿ ਦਿੱਤਾ ਵੀ ਮੈਂ ਤਾਂ ਜੀ, ਮੈਨੂੰ ਤਾਂ ਮਲੋਨੀ ਮਤਲਬ ਮੇਰੀਆਂ ਮਿੰਨਤਾਂ ਕਰਦੀ ਸੀਗੀ ਫੋਟੋ ਖਿਚਾਉਣ ਲਈ ਮੇਰੇ ਨਾਲ, ਅਤੇ ਉਹ ਜਦੋਂ ਉਹਨੇ ਦੂਜੇ ਲੀਡਰ ਨੂੰ ਹੇਠਾਂ ਲਾਉਣਾ ਹੁੰਦਾ, ਥੱਲੇ ਲਾਉਣਾ ਹੁੰਦਾ, ਅਤੇ ਇਹ ਉਹਦਾ ਟੈਕਟਿਕ ਹੈ। ਉਹ ਇੱਦਾਂ ਸਮਝਦਾ ਆ ਕਿ ਉਹ ਰੀਅਲ ਸਟੇਟ ਦੀ ਡੀਲ ਕਰ ਰਿਹਾ ਹੈ ਕੋਈ, ਉਹ ਰੀਅਲ ਸਟੇਟ ਏਜੰਟ ਤੋਂ ਉੱਪਰ ਉੱਠਿਆ ਨਹੀਂ, ਉਹ ਪ੍ਰੈਜ਼ੀਡੈਂਟ ਦੀ ਜਿਹੜੀ ਮਤਲਬ ਇੱਕ ਵਾਗਡੋਰ ਉਹਨੂੰ ਸੰਭਾਲੀ ਹੋਈ ਹੈ, ਉਹਦਾ ਜਿਹੜਾ ਔਰਾ ਆ, ਉਹਦੀ ਜਿਹੜੀ ਸੀਰੀਅਸਨੈਸ ਹੈ, ਉਹਦੀ ਗ੍ਰੇਸ, ਹੈ ਨਾ, ਉਹਨੇ ਉਹਨੂੰ ਰੀਅਲਾਈਜ਼ ਨਹੀਂ ਕਰਦਾ। ਉਹ ਇੱਦਾਂ ਸਮਝਦਾ ਆ ਕਿ ਸਾਰੇ ਜਿੰਨੇ ਲੀਡਰ ਨੇ ਇਹ ਸਾਰੇ ਰੀਅਲ ਸਟੇਟ ਏਜੰਟ ਨੇ, ਇਹਦੇ ਕੋਲ ਇੰਨਾ ਦੇਸ਼ ਹੈ, ਇਹਦੇ ਕੋਲ ਇੰਨੇ ਸਕੁਏਅਰ ਮੀਟਰ ਦੇਸ਼ ਹੈ, ਇਹਦੇ ਕੋਲ ਇੰਨੇ ਸਕੁਏਅਰ ਕਿਲੋਮੀਟਰ ਦੇਸ਼ ਹੈ, ਅਤੇ ਮੈਂ ਇਹਨਾਂ ਨਾਲ ਡੀਲ ਕਰ ਰਿਹਾ, ਮੈਂ ਵੱਡਾ ਡੀਲਰ ਹਾਂ, ਠੀਕ ਹੈ। ਅਤੇ ਉਹਦੇ ਵਿੱਚ ਫੋਟੋਆਂ ਖਿਚਾਉਣ ਲਈ ਮੈਂ ਉਹਨੂੰ ਥੱਲੇ ਲਾ ਦੇਣਾ, ਉਹਨੇ ਮੈਨੂੰ ਉਹ ਲਾ ਦੇਣਾ, ਮੈਂ ਉਹਨੇ ਮੈਨੂੰ ਫੋਟੋ ਖਿਚਾਉਣ ਦੀ ਮਿੰਨਤਾਂ ਕਰਦੀ ਸੀਗੀ, ਹੈ ਨਾ। ਵਟ ਇਜ਼ ਦਿਸ ਨੌਨਸੈਂਸ, ਇਹੋ ਜਿਹੇ ਮਤਲਬ ਮਾਨਸਿਕਤਾ ਚੱਕੀ ਫਿਰਦੇ ਨੇ। ਅਤੇ ਉਹ ਹੁਣ ਇਹਦੀ ਮਾਨਸਿਕਤਾ ਦਾ ਖੰਡਨ ਕੀਤਾ, ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦਾ। ਅਤੇ ਜਿਹੜੇ ਇਟਲੀ ਦੇ ਵਿਦੇਸ਼ ਮੰਤਰੀ ਹੈ ਨਾ, ਉਹਨਾਂ ਨੇ ਟਰੰਪ ਦੇ ਬਿਆਨਾਂ ਨੂੰ ਗੰਭੀਰ ਅਤੇ ਅਪਮਾਨਜਨਕ ਦੱਸਿਆ ਅਤੇ ਅਮਰੀਕਾ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ ਉਹਨਾਂ ਨੇ। ਅਤੇ ਇਟਲੀ ਦੇ ਰੱਖਿਆ ਮੰਤਰੀ ਨੇ ਜ਼ੋਰ ਦਿੱਤਾ ਕਿ ਮਲੋਨੀ ਫੋਟੋ ਦੇ ਲਈ ਕਿਸੇ ਅੱਗੇ ਨਹੀਂ ਝੁਕੇਗੀ ਭਾਵੇਂ ਕੋਈ ਵੀ ਦਬਾਅ ਹੋਵੇ। ਫੋਟੋ ਦਾ ਰੌਲਾ ਪਾ ਕੇ ਬੈਠੇ ਨੇ, ਠੀਕ ਹੈ। ਸੋ ਟਰੰਪ ਦੀਆਂ ਜਿਹੜੀਆਂ ਕਾਰਵਾਈਆਂ ਨੇ, ਟਰੰਪ ਦੇ ਜਿਹੜੇ ਕਾਰਨਾਮੇ ਨੇ, ਉਹਨਾਂ ਦੇ ਵਿੱਚ ਇਹ ਵੀ ਆਇਆ, ਇੱਕ ਮੈਂ ਸਵੇਰੇ ਹੀ ਪੜ੍ਹ ਰਿਹਾ ਸੀ ਕਿ ਉਹ ਕਹਿੰਦਾ ਵੀ ਮੈਂ ਨਹੀਂ ਦਿੰਦਾ $200-300 ਬਿਲੀਅਨ ਇਰਾਨ ਨਾਲ, ਇਰਾਨ ਨੂੰ ਜਿਹੜਾ ਮੇਰਾ ਸਮਝੌਤਾ ਹੋਇਆ ਨਾ, ਆਪਾਂ ਤਾਂ ਨਹੀਂ ਦਿੰਦੇ, ਕਹਿੰਦਾ। ਬਸ ਉਹਨਾਂ ਨੇ ਕਹਿੰਦਾ ਮੇਰੇ ਸਾਡੇ ਤਾਂ ਹੀ ਮਿੰਨਤਾਂ ਕੀਤੀਆਂ ਸੀ ਕਿ ਵੀ ਸਾਡੇ ਨਾਲ ਸਮਝੌਤਾ ਕਰ ਲਓ, 60 ਦਿਨਾਂ ਦਾ ਓਵਰ ਹੈ ਉਹ, ਅਤੇ ਆਪਾਂ ਨਹੀਂ ਕਿਸੇ ਨੂੰ ਕੁਛ ਪੈਸਾ ਦਿੰਦੇ। ਔਰ ਮੈਂ ਇੱਥੇ ਇਹ ਦੱਸਦਾ ਕਿ ਇਹ ਜਿਹੜਾ ਸਮਝੌਤਾ ਕਰਨ, ਸਾਈਨ ਕਰਨ ਦੇ ਲਈ, ਅਗਰ ਮੈਂ ਠੀਕ ਹੋਵਾਂ, ਗਲਤ ਨਾ ਹੋਵਾਂ, ਤਾਂ $12 ਬਿਲੀਅਨ ਉਹਨਾਂ ਨੇ ਪਹਿਲਾਂ ਲਏ ਆ ਇਰਾਨ ਨੇ, ਕਿ ਅਸੀਂ ਤਾਂ ਸ਼ੁਰੂਆਤ ਕਰਾਂਗੇ ਗੱਲਬਾਤ, ਪਹਿਲਾਂ $12 ਬਿਲੀਅਨ ਸਾਨੂੰ ਦਿਓ ਜਿਹੜਾ ਸਾਡਾ ਹੀ ਤੁਸੀਂ ਦੱਬ ਕੇ ਰੱਖਿਆ, ਫਿਰ ਗੱਲਬਾਤ ਸ਼ੁਰੂ ਹੋਏਗੀ। ਕਿਉਂਕਿ ਅੱਗੇ ਕੀ ਕਰਦੇ ਆ, ਗੱਲਬਾਤ ਕਰਨ ਲੱਗ ਪੈਂਦੇ ਨੇ, ਚੱਲਦੀ ਰਹਿੰਦੀ ਚੱਲਦੀ ਰਹਿੰਦੀ, ਜਦੋਂ ਐਂਡ ਤੱਕ ਸਮਝੌਤਾ ਹੋਣ ਲੱਗਦਾ ਆ, ਇਜ਼ਰਾਈਲ ਅਤੇ ਅਮਰੀਕਾ ਚੱਕ ਕੇ ਬੰਬ ਸੁੱਟਣ ਲੱਗ ਜਾਂਦੇ ਨੇ ਅਤੇ ਸਮਝੌਤਾ ਖਤਮ। ਦੋ ਤਿੰਨ ਵਾਰੀ ਇੱਦਾਂ ਕਰ ਚੁੱਕੇ ਆ। ਪਰ ਇਸ ਵਾਰੀ ਇਰਾਨ ਨੇ ਕਿਹਾ ਆ ਵੀ ਅਸੀਂ ਗੱਲੇ ਤਾਂ ਸ਼ੁਰੂ ਕਰਾਂਗੇ, ਪਹਿਲਾਂ 12 ਬਿਲੀਅਨ ਡਾਲਰ ਸਾਨੂੰ ਦਿਓ, ਦੇਖੀਏ ਵੀ ਤੁਹਾਡੇ 'ਚ ਹੈਗਾ ਬਿਆਨਾ ਦਿਓ, ਜਾਣੀ ਕਿ ਕਹਿਣ ਦਾ ਮਤਲਬ ਹੈ ਕੰਟਰੈਕਟ ਮਨੀ ਵੀ ਤੁਸੀਂ ਸੀਰੀਅਸ ਵੀ ਹੈ ਜਾਂ ਨਹੀਂ। ਸੋ ਇਹ ਜਿਹੜਾ ਮਤਲਬ ਬੇਇਤਬਾਰੀ ਹੈ ਨਾ, ਸ਼ਿਫਟ ਕਰ ਦੇਣਾ ਇੱਕ ਮਿੰਟ 'ਚ ਇੱਧਰ ਅਤੇ ਇੱਕ ਮਿੰਟ 'ਚ ਉੱਧਰ, ਇਹ ਕਾਫੀ ਘਾਤਕ ਹੈ ਅਤੇ ਬੰਦੇ ਵਾਲੀਆਂ ਗੱਲਾਂ ਨਹੀਂ ਹੈਗੀਆਂ। ਔਰ ਅਮਰੀਕਾ ਦਾ ਜਿਹੜਾ ਰੈਪੂਟੇਸ਼ਨ ਹੈ, ਅਮਰੀਕਾ ਦੀ ਸ਼ਾਖ ਹੈ ਦੁਨੀਆ ਦੇ ਵਿੱਚ, ਉਹ ਕਾਫੀ ਗਿਰ ਚੁੱਕੀ ਹੈ, ਕਾਫੀ ਡਾਊਨ ਹੋ ਚੁੱਕੀ ਹੈ। ਕਿਸ ਕਰਕੇ? ਲੀਡਰਸ਼ਿਪ ਕਰਕੇ, ਕਿ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਬੇਇਤਬਾਰੇ ਨੇ, ਔਰ ਉਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ, ਉਹਨਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ। ਉਹਨਾਂ ਕੋਲ ਇੱਕੋ ਹੀ, ਉਹਨਾਂ ਨੂੰ ਭਾਸ਼ਾ ਆਉਂਦੀ ਹੈ ਉਹ ਹੈਗੀ ਬੰਬ ਸਿੱਟਣਾ, ਅਤੇ ਇੱਕੋ ਹੀ ਭਾਸ਼ਾ ਉਹਨਾਂ ਨੂੰ ਸਮਝ ਆਉਂਦੀ ਹੈ ਉਹ ਹੈਗੇ ਮੋਹਰਿਓਂ ਵੀ ਉਹਨਾਂ 'ਤੇ ਵੀ ਬੰਬ ਸਿੱਟਣਾ। ਸੋ ਇਹ ਮਾਨਸਿਕਤਾ ਚੱਕੀ ਫਿਰਦੇ ਨੇ, ਡਿਪਲੋਮੇਸੀ ਨਾਮ ਦਾ ਕੋਈ ਵੀ ਚੀਜ਼ ਨਹੀਂ ਹੈਗੀ। ਅਤੇ ਇੱਕ ਹੋਰ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਦੋ ਪੰਜਾਬੀ ਨੌਜਵਾਨ ਜਹਾਜ਼ ਦੇ ਟਾਇਰਾਂ ਦੇ ਵਿੱਚ ਚੜ੍ਹ ਕੇ ਇੰਗਲੈਂਡ ਪਹੁੰਚੇ ਸੀ, ਦੋ ਭਰਾ ਸੀਗੇ, ਅਤੇ ਚੜ੍ਹ ਤਾਂ ਗਏ ਔਰ ਜਦੋਂ ਉਹ ਲੰਡਨ ਦੇ ਲਾਗੇ ਪਹੁੰਚੇ ਤਾਂ ਉਤਰਨ ਵੇਲੇ ਜਹਾਜ਼ ਦੇ ਟਾਇਰ ਖੁੱਲ੍ਹਣੇ ਸੀ, ਤਾਂ ਉਹਦੇ ਦੇ ਵਿੱਚੋਂ ਇੱਕ ਡਿੱਗ ਪਿਆ, ਕਿਉਂਕਿ ਉਹ ਸੁੱਤਾ ਹੋਇਆ ਸੀਗਾ, ਉਹਨੂੰ ਨੀਂਦ ਆ ਗਈ, ਅਤੇ ਉਹ ਡਿੱਗ ਪਿਆ ਅਤੇ ਇੱਕ ਬਚ ਗਿਆ ਸੀਗਾ। ਅਤੇ ਉਹਦੇ ਬਾਰੇ ਵੀ ਖਬਰਾਂ ਆਉਂਦੀਆਂ, ਪਿੱਛੇ ਜਿਹੇ ਉਹਦੀ ਇੰਟਰਵਿਊ ਵੀ ਹੋਈ ਸੀ। ਹੁਣ ਇੱਕ ਹੋਰ ਇਹੋ ਜਿਹੀ ਘਟਨਾ ਵਾਪਰੀ ਹੈ ਕਿ ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ ਜਹਾਜ਼ ਦੇ ਲੈਂਡਿੰਗ ਗੇਅਰ ਦੇ ਵਿੱਚ ਲਾਸ਼ ਮਿਲੀ ਹੈ। ਔਰ ਗੈਟਵਿਕ ਦੇ ਬਾਰੇ ਮੈਂ ਦੱਸਦਾ ਕਿ ਲੰਡਨ ਦਾ ਜਿਹੜਾ ਮੇਨ ਏਅਰਪੋਰਟ ਹੈ ਉਹ ਹੈਗਾ ਹੀਥਰੋ, ਜਿਹੜਾ ਕਿ ਸਲੋ ਅਤੇ ਸਾਊਥ ਹਾਲ ਦੇ ਵਿਚਾਲੇ ਆ, ਅਤੇ ਗੈਟਵਿਕ ਜਿਹੜਾ ਆ ਉਹ ਹਟ ਕੇ ਆ, ਤਕਰੀਬਨ 45 ਮਿੰਟ ਦੂਰ ਹੈ ਹੀਥਰੋ ਤੋਂ। ਅਤੇ ਉੱਥੇ ਜਿਹੜੀਆਂ ਫਲਾਈਟਾਂ ਕਈ ਵਾਰੀ ਇੱਦਾਂ ਹੁੰਦੀਆਂ ਕਿ ਗੈਟਵਿਕ ਦੀ ਸਸਤੀ ਹੁੰਦੀ ਹੈ, ਜਾਂ ਬਹੁਤ ਸਾਰੀਆਂ ਫਲਾਈਟਾਂ ਉੱਧਰ ਵੀ ਉਤਰਦੀਆਂ ਨੇ। ਅਤੇ ਏਅਰ ਅਰੇਬੀਆ ਦੀ ਫਲਾਈਟ ਦੇ ਲੈਂਡਿੰਗ ਗੇਅਰ ਦੇ ਵਿੱਚੋਂ ਇੱਕ ਆਦਮੀ ਦੀ ਉਹਦੇ ਵਿੱਚ ਲਾਸ਼ ਮਿਲੀ ਆ। ਇਹ ਫਲਾਈਟ ਮੰਗਲਵਾਰ ਨੂੰ ਮੋਰੋਕੋ ਤੋਂ ਟੈਂਜੀਅਰ ਤੋਂ ਆਈ ਸੀ, ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਆ। ਅਤੇ ਇਹ ਕਾਰਨ ਇਹੀ ਹੋ ਸਕਦਾ ਆ ਕਿ ਚੜ੍ਹਨ ਵੇਲੇ ਹੀ ਸ਼ਾਇਦ ਇਸ ਨੌਜਵਾਨ ਦੀ ਮੌਤ ਹੋ ਗਈ ਹੋਵੇ, ਕਿਉਂਕਿ ਜਦੋਂ ਲੈਂਡਿੰਗ ਜਿਹੜਾ ਗੀਅਰ ਹੈ ਉਹ ਇਕੱਠਾ ਹੁੰਦਾ ਆ, ਤਾਂ ਹੋ ਸਕਦਾ ਹੈ ਕਿ ਉਹਦੇ ਵਿੱਚ ਉਹ ਘੁੱਟ ਹੋ ਗਿਆ ਹੋਵੇ ਅਤੇ ਉਸਦੀ ਮੌਤ ਹੋ ਗਈ ਹੋਵੇ। ਸੋ ਇਹ ਮਾਈਗ੍ਰੇਸ਼ਨ ਦੇ ਘਿਨਾਉਣੇ ਰੂਪ ਨੇ ਪਿਆਰਿਓ, ਜਿਹੜੇ ਮਤਲਬ ਲੋਕਾਂ ਨੂੰ ਅਪਣਾਉਣੇ ਪੈਂਦੇ ਨੇ। ਕਿਤੇ ਫੈਂਸਾਂ ਟੱਪਣੀਆਂ ਪੈਂਦੀਆਂ ਨੇ, ਬਿਜਲੀ ਦੀਆਂ ਤਾਰਾਂ ਕੱਟਣੀਆਂ ਪੈਂਦੀਆਂ ਨੇ, ਕਿਤੇ ਜੰਗਲਾਂ 'ਚੋਂ 50-50 ਮੀਲ ਤੁਰਨਾ ਪੈਂਦਾ ਭੁੱਖੇ ਭਾਣੇ 'ਤੇ ਆਏ, ਕਿਤੇ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿਤੇ ਕਿਸ਼ਤੀਆਂ ਦੇ ਵਿੱਚ ਚੜ੍ਹ ਕੇ ਜਾਣਾ ਪੈਂਦਾ, ਡੁੱਬਣਾ ਪੈਂਦਾ। ਅਤੇ ਇਹ ਵੀ ਇੱਕ ਮਤਲਬ ਤਰੀਕਾ ਅਪਣਾਉਂਦੇ ਨੇ ਲੋਕ, ਜਿੱਥੇ ਉਹ ਚੋਰੀ ਛੁੱਪੇ ਲੈਂਡਿੰਗ ਗੇਅਰ ਦੇ ਵਿੱਚ ਚੜ੍ਹ ਜਾਂਦੇ ਨੇ, ਜਾਂ ਸਮਾਨ ਵਾਲੇ ਕੰਪਾਰਟਮੈਂਟ 'ਚ ਚੜ੍ਹ ਦਿੰਦੇ ਨੇ, ਅਤੇ ਉੱਥੋਂ ਫਿਰ ਉਹ ਅੱਗੇ ਦੂਜੇ ਦੇਸ਼ਾਂ ਤੱਕ ਪਹੁੰਚਦੇ ਨੇ। ਅਤੇ ਉੱਧਰ ਹੁਣ ਪੰਜਾਬ ਵੱਲ ਝਾਤੀ ਮਾਰਦੇ ਹਾਂ, ਅਤੇ ਹਰੜ ਖੁਰਦ ਨੇੜੇ BSF ਵੱਲੋਂ ਹਥਿਆਰ ਬਰਾਮਦ ਕੀਤੇ ਗਏ ਨੇ, ਹਥਿਆਰਾਂ ਦਾ ਜ਼ਖੀਰਾ, ਜਿਹਦੇ ਦੇ ਵਿੱਚ ਦੱਸਦੇ ਨੇ ਕਿ AK-47 ਵੀ ਹੈ ਅਤੇ ਹਥਿਆਰ ਵੀ ਨੇ BSF ਵੱਲੋਂ ਜਿਹੜੇ ਬਰਾਮਦ ਕੀਤੇ ਗਏ ਨੇ। 117 ਬਟਾਲੀਅਨ ਜਿਹੜੀ BSF ਦੀ ਅਜਨਾਲਾ ਨੇੜੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤੀ ਹੈ ਅਤੇ ਉਹਦੇ ਕੋਲੋਂ ਬਹੁਤ ਵੱਡੀ ਪੱਧਰ 'ਤੇ ਨਜਾਇਜ਼ ਹਥਿਆਰ ਮਿਲੇ ਨੇ। ਅਤੇ ਇੱਧਰ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਲਾਗੇ ਆ ਗਈਆਂ ਨੇ, ਅਤੇ ਉਹ ਇਹੋ ਜਿਹੀਆਂ ਘਟਨਾਵਾਂ ਹੁਣ ਵਧਣੀਆਂ ਨੇ। ਅਤੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਬਿਜਾਈ ਪੂਰੇ ਜ਼ੋਰਾਂ 'ਤੇ ਆ, ਅਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਆ ਕੇ ਝੋਨਾ ਲਾਉਂਦੇ ਨੇ, ਮਦਦ ਕਰਦੇ ਨੇ। ਬਿਹਾਰ ਅਤੇ ਪੂਰਬੀ ਸੂਬਿਆਂ ਤੋਂ ਆਏ ਹੁਨਰਮੰਦ ਮਜ਼ਦੂਰ ਜਿਹੜੇ ਝੋਨਾ ਲਾਉਣ ਦੇ ਮਾਹਰ ਨੇ, ਅਤੇ ਉਹ ਪੰਜਾਬ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾ ਰਹੇ ਨੇ। ਪਰ ਉਹ ਹੁਣ ਦਿਨ ਦੂਰ ਨਹੀਂ ਹੈਗਾ, 2-4 ਸਾਲਾਂ ਦੇ ਵਿੱਚ ਇਹ ਸਾਰਾ ਕੰਮ ਮਸ਼ੀਨੀ ਹੋਣ ਵਾਲਾ ਹੈ, ਕਿਉਂਕਿ ਜਿਹੜੀ ਬਿਹਾਰ ਦੀ ਲੇਬਰ ਹੈ ਉਹ ਵੀ ਸਾਰੀ ਜਿਹੜੀ ਆ ਉਹ ਹੁਣ ਇੱਥੇ ਨਹੀਂ ਆਉਂਦੀ, ਘਟਦੀ ਜਾ ਰਹੀ ਹੈ ਦਿਨ ਪਰ ਦਿਨ, ਪ੍ਰੋਬਲਮ ਆਉਂਦੀ ਆ। ਫਿਰ ਪ੍ਰਾਈਸਿਸ ਜਿਹੜੇ ਨੇ ਉਹ ਬਹੁਤ ਵੱਧ ਗਏ ਨੇ, ਭਾਅ ਵੱਧ ਗਏ ਨੇ ਪਰ ਜਿਹੜੇ ਖਰਚੇ ਵੱਧ ਗਏ ਨੇ, ਅਤੇ ਪਰ ਆਮਦਨ ਨਹੀਂ ਵਧੀ ਕਿਸਾਨਾਂ ਦੀ। ਪੰਜਾਬ ਦੀ ਹੀ ਇੱਕ ਹੋਰ ਖਬਰ ਦੇ ਤਹਿਤ ਮਾਲਵਾ ਨਹਿਰ ਪ੍ਰੋਜੈਕਟ ਦਾ ਕਿਸਾਨਾਂ ਅਤੇ ਵਾਸੀਆਂ ਵੱਲੋਂ ਜਨਤਕ ਸੁਣਵਾਈ ਵਿੱਚ ਵਿਰੋਧ, ਇੱਕ ਪਬਲਿਕ ਮੀਟਿੰਗ ਰੱਖੀ ਗਈ ਔਰ ਇਸ ਮੀਟਿੰਗ ਦੇ ਵਿੱਚ ਜੋ ਪਬਲਿਕ ਨੇ ਉਹ ਇਸ ਦਾ ਵਿਰੋਧ ਕੀਤਾ, ਕਿਸਾਨਾਂ ਨੇ ਵੀ ਵਿਰੋਧ ਕੀਤਾ। ਔਰ ਕਿਉਂ ਕੀਤਾ? ਕਿਉਂਕਿ ਪ੍ਰਦੂਸ਼ਣ ਹੋ ਸਕਦਾ ਆ, ਪ੍ਰਦੂਸ਼ਣ ਦੇ ਤੋਂ ਲੋਕਾਂ ਨੇ ਕਿਹਾ ਕਿ ਨਹਿਰ ਪ੍ਰਦੂਸ਼ਿਤ ਪਾਣੀ ਨੂੰ ਹੋਰ ਫੈਲਾਏਗੀ ਜਿਸ ਨਾਲ ਜ਼ਮੀਨੀ ਪਾਣੀ ਵੀ ਖਰਾਬ ਹੋ ਜਾਏਗਾ। ਹੁਣ ਇਹਦੇ ਬਾਰੇ ਵੀ ਦੱਸਦੇ, ਉਹਨਾਂ ਨੇ ਰਾਜਸਥਾਨ ਅਤੇ ਸਰਹੰਦ ਫੀਡਰ ਨਹਿਰਾਂ ਦੇ ਪਾਣੀ ਦੀ ਗੁਣਵੱਤਾ ਬਾਰੇ ਰਿਪੋਰਟਾਂ ਜਨਤਕ ਕਰਨ ਦੀ ਮੰਗ ਕੀਤੀ ਆ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਪੰਜਾਬ ਤੋਂ ਆਏ ਹੋਏ ਨੇ, ਮੇਰੀ ਸਵੇਰੇ ਉਹਨਾਂ ਨਾਲ ਗੱਲਬਾਤ ਹੋਈ ਆ। ਸੋ ਅਗਲੇ ਹਫ਼ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਬਾਰੇ ਵੀ ਕਿ ਉਹ ਗੱਲ ਠੀਕ ਹੈ ਕਿ ਨਹਿਰੀ ਪਾਣੀ ਜਿਹੜਾ ਲੱਗਣਾ ਚਾਹੀਦਾ, ਮਿਲਣਾ ਚਾਹੀਦਾ, ਕਨਾਲਾਂ ਬਣਨੀਆਂ ਚਾਹੀਦੀਆਂ, ਪਰ ਹੁਣ ਖਦਸ਼ਾ ਇਹ ਪੈਦਾ ਹੁੰਦਾ ਆ ਕਿ ਜਿਹੜੀਆਂ ਹਿਮਾਚਲ ਦੇ ਵਿੱਚ ਇੰਡਸਟਰੀਆਂ ਲੱਗ ਗਈਆਂ ਨੇ ਜਾਂ ਪੰਜਾਬ ਦੇ ਦਰਿਆਵਾਂ ਦੇ ਕੰਢੇ ਕੰਢੇ ਜਿਹੜੀਆਂ ਇੰਡਸਟਰੀਆਂ ਲੱਗ ਗਈਆਂ ਨੇ ਉਹ ਪਾਣੀ ਨੂੰ ਪ੍ਰਦੂਸ਼ਿਤ ਕਰਦੀਆਂ ਨੇ, ਉਹਨਾਂ ਦੇ ਵਿੱਚ ਤੇਜ਼ਾਬ ਸੁੱਟਦੀਆਂ ਨੇ, ਗੰਦਾ ਪਾਣੀ ਸੁੱਟਦੇ ਨੇ, ਗੰਦੇ ਕੈਮੀਕਲ ਉਹਨਾਂ ਦੇ ਵਿੱਚ ਜਾਂਦੇ ਨੇ ਵਿਦਾਊਟ ਫਿਲਟਰੇਸ਼ਨ, ਅਤੇ ਉਹ ਫਿਰ ਕਨਾਲਾਂ ਦੇ ਰੂਪ ਰਾਹੀਂ ਸਾਰੇ ਪੰਜਾਬ ਦੇ ਵਿੱਚ ਭੇਜੇ ਜਾਂਦੇ ਨੇ, ਉਹ ਖੇਤੀ ਲਈ ਵੀ ਵਰਤੇ ਜਾਂਦੇ ਨੇ। ਸੋ ਇਸ ਚੀਜ਼ ਨੂੰ ਲੈ ਕੇ ਵਿਰੋਧ ਹੋ ਰਿਹਾ ਆ ਕਿ ਸਾਨੂੰ ਪਾਣੀ ਜਿਹੜਾ ਨਹਿਰੀ ਪਾਣੀ ਹੈ ਉਹ ਦੇਣਾ ਹੈ ਜਿਹੜਾ ਸ਼ਹਿਰੀ ਪ੍ਰਦੂਸ਼ਿਤ ਪਾਣੀ ਦੇ ਵਿੱਚ ਰਲਿਆ ਹੋਇਆ ਆ, ਅਤੇ ਉਹ ਸਾਰਾ ਸਾਡੇ ਇਲਾਕੇ 'ਚ ਆਉਣਾ ਹੈ, ਅਤੇ ਸਾਡਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਵੀ ਗੰਦਲਾ ਕਰਨਾ, ਉਹ ਵੀ ਪਲਿਊਟ ਕਰਨਾ। ਅਤੇ ਇਸ ਕਰਕੇ ਉਹਨਾਂ ਨੇ ਪਹਿਲਾਂ ਮੰਗ ਕੀਤੀ ਕਿ ਜਿਹੜਾ ਰਾਜਸਥਾਨ ਅਤੇ ਸਰਹੰਦ ਫੀਡਰ ਹੈ ਉਹਨਾਂ ਨਹਿਰਾਂ ਦੀ ਜਿਹੜੀ ਰਿਪੋਰਟ ਹੈ ਪਾਣੀ ਦੀ ਉਹ ਪਹਿਲਾਂ ਪੇਸ਼ ਕੀਤੀ ਜਾਵੇ, ਦੇਖੀਏ ਕਿ ਉਹ ਕਿੰਨੀ ਕੁ ਸਾਫ਼ ਹੈ ਅਤੇ ਕੀ ਉਹ ਪੀਣ ਦੇ ਲਾਇਕ ਹੈ ਜਾਂ ਨਹੀਂ ਲਾਇਕ। ਸੋ ਫਿਲਹਾਲ ਮਾਲਵਾ ਨਹਿਰ ਜਿਹੜਾ ਪ੍ਰੋਜੈਕਟ ਹੈ ਉਹਦਾ ਵਿਰੋਧ ਹੋ ਰਿਹਾ ਹੈ। ਔਰ ਦੇਖੋ ਇਹ ਪਬਲਿਕ ਦਾ ਹੱਕ ਬਣਦਾ ਆ ਇਹਨਾਂ ਸਾਰਿਆਂ ਕੁਐਸਚਨਸ ਦਾ, ਇਹਨਾਂ ਸਾਰਿਆਂ ਪ੍ਰਸ਼ਨਾਂ ਦਾ ਜਵਾਬ ਲੈਣਾ, ਹੈ ਨਾ। ਕੋਈ ਵੀ ਸਰਕਾਰ ਪ੍ਰੋਜੈਕਟ ਬਣਾ ਰਹੀ ਹੈ ਅਤੇ ਉਹਨੂੰ ਇਹ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਹੈ। ਅਤੇ GST ਦੀ ਗੱਲ ਕਰੀਏ ਤਾਂ GST ਇੱਥੇ ਵੀ ਹੈ, ਉੱਥੇ ਵੀ ਹੈ, ਹਰ ਥਾਂ ਹੀ ਹੈ, ਅਤੇ GST ਦਾ ਘਪਲਾ ਇੱਥੇ ਵੀ ਹੈ ਅਤੇ ਉੱਥੇ ਵੀ ਹੈ, ਪੰਜਾਬ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ ਹੈ, ਅਤੇ ਬਹੁਤ ਸਾਰੇ ਡਿਫਾਲਟਰ ਹੋ ਜਾਂਦੇ ਨੇ, GST ਮਾਰ ਲੈਂਦੇ ਨੇ, ਦਿੰਦੇ ਨਹੀਂ ਹੈਗੇ। ਅਤੇ ਪੰਜਾਬ ਸਰਕਾਰ ਨੇ GST ਦੇ ਵੈਟ ਦੇ ਬਕਾਏ ਵਸੂਲਣ ਲਈ ਜਾਇਦਾਦਾਂ ਦੀ ਨਿਲਾਮੀ ਸ਼ੁਰੂ ਕਰ ਦਿੱਤੀ ਹੈ, ਅਤੇ ਮੋਹਾਲੀ ਅਤੇ ਜਲੰਧਰ ਵਿੱਚ ਦੋ ਫਰਮਾਂ ਦੀਆਂ ਜਾਇਦਾਦਾਂ ਕਰੋੜਾਂ ਰੁਪਏ ਵਿੱਚ ਨਿਲਾਮ ਹੋਈਆਂ ਹਨ। ਸਰਕਾਰ ਨੇ OTS ਯੋਜਨਾ ਨੂੰ 31 ਜੁਲਾਈ ਤੱਕ ਵਧਾ ਕੇ ਟੈਕਸ ਚੋਰਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਣ ਦਾ ਮੌਕਾ ਦਿੱਤਾ ਹੈ, ਇੱਥੇ ਵੀ ਦਿੰਦੇ ਨੇ ਹੁਣ ਉੱਥੇ ਵੀ ਦਿੰਦੇ ਨੇ। ਸੋ ਇੱਕ ਚੰਗੀ ਗੱਲ ਹੈ ਕਿ ਅਗਰ ਤੁਸੀਂ ਤੁਹਾਡੇ ਟੈਕਸ ਬਕਾਏ ਨੇ ਤਾਂ ਜ਼ਰੂਰ ਉਸਦੀ ਭਰਪਾਈ ਕਰ ਦੇਣੀ ਚਾਹੀਦੀ ਹੈ। ਅਤੇ ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੋਣਗੇ ਅਤੇ ਆਪਾਂ ਉਹਨਾਂ ਨਾਲ ਇਸ ਮੁੱਦੇ 'ਤੇ ਹੋਰ ਵੱਡੀ ਚਰਚਾ ਕਰਨੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ 'ਤੇ ਪੰਥਕ ਕਮੇਟੀ ਵੱਲੋਂ ਮੁੱਖ ਮੰਤਰੀ ਦੀ ਨਿੰਦਾ, ਹਾਂ, ਅਤੇ ਨਿੰਦਾ ਕੀਤੀ ਹੈ ਕਿ ਉਹ ਚੁਣੌਤੀ ਦੇ ਰਹੇ ਨੇ, ਹੈ ਨਾ। ਪਰ ਇਹ ਇੱਕ ਵੱਡਾ ਇਸ਼ੂ ਹੈ, ਆਪਾਂ ਇਹਦੇ ਬਾਰੇ ਲੰਬੀ ਚੌੜੀ ਗੱਲਬਾਤ ਕਰਾਂਗੇ ਜਦੋਂ ਗਿਆਨੀ ਜੀ ਸਾਡੇ ਨਾਲ ਸ਼ਾਮਲ ਹੋਣਗੇ। ਬਸ ਚੰਦ ਕੁ ਮਿੰਟਾਂ 'ਚ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਲੈਣਾ। ਹੁਣ ਇੱਕ ਖਬਰ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਮੈਂ ਸਾਂਭੀ ਬੈਠਾ ਸੀ ਤੁਹਾਡੇ ਨਾਲ, ਉਹ ਹੈਗੀ ਹੈ ਕਿ 90 ਦੇਸ਼ਾਂ ਤੋਂ ਵੱਧ ਦੇਸ਼ਾਂ ਲਈ ਮੁਫਤ ਵੀਜ਼ਾ ਬੰਦ, ਕਾਰਨ ਜੁਰਮ। ਥਾਈਲੈਂਡ ਦੀ ਇਹ ਗੱਲ ਹੈ ਕਿ ਥਾਈਲੈਂਡ ਤੇ ਪਹਿਲਾਂ ਵੀਜ਼ਾ ਹੁਣ ਅਰਾਈਵਲ ਹੁੰਦਾ ਸੀ ਅਤੇ ਉਹ ਬੰਦ ਕਰ ਦਿੱਤਾ ਗਿਆ 90 ਦਿਨਾਂ ਦਾ, ਅਤੇ ਹੁਣ 30 ਦਿਨਾਂ ਦਾ ਰਹੇਗਾ। ਇਹਦਾ ਕਾਰਨ ਇਹ ਹੈ ਕਿ ਜਿਹੜੇ ਸੈਲਾਨੀ ਉੱਥੇ ਜਾਂਦੇ ਨੇ ਉਹ ਕ੍ਰਾਈਮ ਕਰਦੇ ਨੇ, ਡਰੱਗਸ ਕਰਦੇ ਨੇ, ਹੋਰ ਜਿਸਮ ਫਰੋਸ਼ੀ ਕਰਦੇ ਨੇ, ਅਤੇ ਇਸ ਕਰਕੇ ਬਹੁਤ ਘਟਨਾਵਾਂ ਵਧੀਆਂ। ਅਤੇ ਹੁਣ 30 ਦਿਨ ਦਾ ਵੀਜ਼ਾ ਮਿਲੇਗਾ, 30 ਦਿਨ ਤੋਂ ਵੱਧ ਨਹੀਂ, ਕਹਿੰਦੇ ਨੇ ਕਿ ਕਿਸੇ ਖਾਸ ਦੇਸ਼ ਨੂੰ ਉਹਨਾਂ ਨੇ ਨਿਸ਼ਾਨਾ ਨਹੀਂ ਬਣਾਇਆ, ਸਗੋਂ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲੇ, ਜ਼ੁਰਮ ਕਰਨ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇਹ ਬਹੁਤ ਵੱਡੀ ਸਮੱਸਿਆ ਹੈ। ਟੂਰਿਸਟ ਜਾਂਦੇ ਨੇ, ਠੀਕ ਹੈ, ਉੱਥੇ ਉਹ ਕੰਮ ਕਰਦੇ ਨੇ ਜਿਹੜੇ ਆਪਣੇ ਦੇਸ਼ ਦੇ ਵਿੱਚ ਨਹੀਂ ਕਰ ਸਕਦੇ, ਗੈਰ ਕਾਨੂੰਨੀ ਹੁੰਦੇ ਨੇ। ਇੱਦਾਂ ਸਮਝਦੇ ਨੇ ਕਿ ਅਸੀਂ ਇੱਥੇ ਕਰ ਸਕਦੇ ਹਾਂ, ਅਸੀਂ ਟੂਰਿਸਟ ਹਾਂ, ਅਸੀਂ ਕੁਛ ਵੀ ਕਰ ਸਕਦੇ ਹਾਂ, ਠੀਕ ਹੈ। ਸਾਡੇ ਵੀ ਇਹੀ ਸਮੱਸਿਆ ਆ ਰਹੀ ਹੈ। ਪੰਜਾਬ ਤੋਂ ਜਾਂਦੇ ਨੇ ਬਾਹਰ, ਹੁੱਲੜਬਾਜ਼ੀ ਕਰਦੇ ਨੇ, ਕਈ ਸਾਰੇ ਨਹੀਂ, ਬਹੁਤ ਘੱਟ, ਪਰ ਬਦਨਾਮ ਸਾਰੇ ਹੋ ਜਾਂਦੇ ਨੇ, ਅਤੇ ਪੰਜਾਬ 'ਚ ਆ ਕੇ ਵੀ ਹੁੱਲੜਬਾਜ਼ੀ ਕਰਦੇ ਨੇ। ਤੁਸੀਂ ਦੇਖਿਆ ਹੋਣਾ ਦਰਬਾਰ ਸਾਹਿਬ ਆ ਕੇ ਹੁੱਲੜਬਾਜ਼ੀ ਕਰਦੇ ਲੋਕ, ਹੈ ਨਾ। ਸੋ ਹਰ ਥਾਂ ਇਹ ਸਮੱਸਿਆ ਹੈ, ਇਕੱਲੇ ਇੱਕ ਸੂਬੇ ਦੀ ਸਮੱਸਿਆ ਨਹੀਂ, ਇੱਕ ਦੇਸ਼ ਦੀ ਸਮੱਸਿਆ ਨਹੀਂ, ਇਹ ਮਾਈਂਡ ਸੈੱਟ ਹੈ ਕਿ ਇਕੱਠੇ ਹੋ ਕੇ ਜਾਣਾ ਜੀ, ਅਸੀਂ ਤਾਂ ਉੱਥੇ ਹੜਕੰਪ ਮਚਾ ਦੇਣਾ ਆ, ਅਸੀਂ ਤਾਂ ਉੱਥੇ ਬਹੁਤ ਤਰਤੱਲੀ ਮਚਾ ਦੇਣੀ ਆ, ਅਤੇ ਉਹਨਾਂ ਨੂੰ ਡਿਸਟਰਬ ਕਰਦੇ ਨੇ, ਹੈ ਨਾ। ਤਾਂ ਉਹ ਚੰਗਾ ਨਹੀਂ ਸਮਝਦੇ, ਅਸੀਂ ਵੀ ਨਹੀਂ ਚੰਗਾ ਸਮਝਾਂਗੇ ਸਾਡੀਆਂ ਗਲੀਆਂ ਦੇ ਵਿੱਚ ਇੱਦਾਂ ਮਤਲਬ ਖੱਜਲ ਖੁਆਰੀ ਕਰਦੇ ਫਿਰਨ ਲੋਕ, ਅਤੇ ਇਹ ਚੰਗੀਆਂ ਗੱਲਾਂ ਨਹੀਂ। ਖੈਰ, ਇਹ ਸੀ ਥੋੜ੍ਹੀਆਂ ਖਬਰਾਂ ਜਿਹੜੀਆਂ ਮੈਂ ਸੋਚਦਾ ਸੀ ਕਿ ਤੁਹਾਡੇ ਨਾਲ ਸਾਂਝੀਆਂ ਕਰ ਲਈਏ, ਅਤੇ ਨਾਲ ਦੀ ਨਾਲ ਚਿੰਤਨ ਵੀ ਹੋ ਜਾਏਗਾ। ਕਈ ਟੌਪਿਕ ਜਿਹੜੇ ਨੇ ਉਹ ਰਹਿੰਦੇ ਨੇ, ਪਰ ਇੱਕ ਜਿਹੜਾ ਟੌਪਿਕ ਜ਼ਿਆਦਾ ਚਿੰਤਾ ਦਾ ਆ, ਉਹ ਹੈਗਾ ਕਿ ਆਸਟ੍ਰੇਲੀਆ ਜਿਹੜਾ ਆ ਵਰਲਡ ਕੱਪ ਦੇ ਵਿੱਚ ਆਪਣਾ ਦੂਜਾ ਮੈਚ ਅਮਰੀਕਾ ਤੋਂ 2-0 ਨਾਲ ਹਾਰ ਗਿਆ ਹੈ। ਔਰ ਇਹ ਖਬਰ ਸਵੇਰੇ ਸੁਖਵੰਤ ਸਿੰਘ ਹੁਣੀ ਪਾਈ ਸੀ, ਅਤੇ ਉੱਥੋਂ ਮੈਨੂੰ ਪਤਾ ਲੱਗਾ ਕਿ ਸੁਖਵੰਤ ਸਿੰਘ ਹੁਣੀ ਤੜਕੇ ਉੱਠ ਕੇ ਖਬਰਾਂ ਦੇ ਮੈਚ ਦੇਖ ਰਹੇ ਨੇ। ਚਲੋ ਕੋਈ ਗੱਲ ਨਹੀਂ, ਇਹ ਜਿੱਤ ਹਾਰ ਤਾਂ ਬਣੀ ਰਹਿੰਦੀ ਹੈ, ਪਰ ਇੰਨੀ ਬਹੁਤ ਵੱਡੀ ਗੱਲ ਹੈ ਕਿ ਆਸਟ੍ਰੇਲੀਆ ਜਿਹੜਾ ਆ ਉਹ ਕੁਆਲੀਫਾਈ ਹੋ ਜਾਂਦਾ ਆ, ਔਰ ਇੱਕ ਦੋ ਮੈਚ ਵੀ ਜਿੱਤ ਜਾਂਦਾ ਆ। ਸਾਰਿਆਂ ਨਾਲੋਂ ਵੱਡੀ ਸਮੱਸਿਆ ਇੱਥੇ ਇਹ ਹੈ ਕਿ ਆਸਟ੍ਰੇਲੀਆ ਦੀ, ਕਿ ਆਸਟ੍ਰੇਲੀਆ ਦੇ ਪਲੇਅਰਾਂ ਦਾ ਜਿਹੜਾ ਆ ਉਹ ਯੂਰਪੀਅਨ ਦੇਸ਼ਾਂ ਦੇ ਵਾਂਗ ਐਕਸਪੋਜਰ ਹੈ ਨਹੀਂ, ਇੰਨਾ ਇੰਨੀਆਂ ਲੀਗਸ ਨਹੀਂ ਚੱਲਦੀਆਂ, ਕੰਪੀਟੀਸ਼ਨ ਹੈ ਨਹੀਂ। ਅਤੇ ਮੈਨੂੰ ਲੱਗਦਾ ਕਿ ਹੁਣ ਥੋੜ੍ਹੇ ਥੋੜ੍ਹੇ ਹੋਰ ਮੈਚ ਵਧਣੇ ਸ਼ੁਰੂ ਹੋਏ ਨੇ, ਅਤੇ ਉਹਦੇ ਕਾਰਨ ਜਿਹੜਾ ਸਟੈਂਡਰਡ ਥੋੜ੍ਹਾ ਵਧੇਗਾ, ਅਤੇ ਥੋੜ੍ਹੇ ਇੰਟਰਨੈਸ਼ਨਲ ਬੋਰਨ ਪਲੇਅਰ ਜਿਹੜੇ ਨੇ ਉਹ ਵੀ ਖੇਡਣ ਲੱਗੇ ਨੇ, ਅਤੇ ਥੋੜ੍ਹਾ ਉਹ ਵੀ ਕੰਪੀਟੀਸ਼ਨ ਵਧੇਗਾ। ਖੈਰ, ਅੱਗੇ ਵੱਧਦੇ ਹਾਂ ਅਤੇ ਆਪਾਂ ਸੁਨੇਹਿਆਂ ਦੀ ਸਾਂਝ ਸ਼ੁਰੂ ਕਰਦੇ ਹਾਂ। ਪਰਮਜੀਤ ਸਿੰਘ ਜੀ ਰੂਪਰਾ ਸਾਡੇ ਨਾਲ ਜੁੜੇ ਨੇ, ਅਤੇ ਕਹਿੰਦੇ ਕਿ ਬਿਊਟੀਫੁਲ ਸਨਸ਼ਾਈਨ ਡੇ ਸਿਡਨੀ ਦੇ ਵਿੱਚ। ਚਲੋ, ਬਹੁਤ ਵਧੀਆ ਜੀ, ਅਤੇ ਸਿਡਨੀ 'ਚ ਧੁੱਪ ਖਿੜੀ ਹੋਈ ਆ, ਅਤੇ ਬਾਕੀ ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਪੁੱਛ ਲਾਂਗੇ ਜਦੋਂ ਆਉਣਗੇ ਕਿ ਧੁੱਪ ਖਿੜੀ ਆ ਉਹਨਾਂ ਨੇ ਜਾਂ ਨਹੀਂ ਖਿੜੀ। ਅਤੇ ਚਲੋ, ਸੁਖਵਿੰਦਰ ਸੌਂਧ ਭਾਅ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਨਗਿੰਦਰ ਸਿੰਘ ਨਿਮਾਣਾ ਜੀ ਇਟਲੀ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਸਾਰਿਆਂ ਨੂੰ, ਤਾਇਆ ਜੀ ਸੰਤੋਖ ਸਿੰਘ ਨੂੰ ਵੀ, ਅਤੇ ਬਾਕੀ ਕਹਿੰਦੇ ਜੀ ਸਭ ਨੂੰ ਅਸੀਸ ਹੈ, ਸਭ ਨੂੰ ਪਿਆਰ ਹੈ, ਸਤਿਕਾਰ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਿਜੇ ਵਿਰਦੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਲੋਟ ਆਫ ਪ੍ਰੋਬਲਮਸ ਕੈਨ ਬੀ ਸੋਲਵ ਜਸਟ ਬਾਏ ਰਿਮੂਵਿੰਗ ਸਮ ਫੂਡ, ਸਮ ਹੈਬਿਟਸ ਐਂਡ ਸਮ ਪੀਪਲ ਫਰੋਮ ਯੋਰ ਲਾਈਫ। ਬਿਲਕੁਲ ਸਹੀ ਆ, ਜਦੋਂ ਡਾਕਟਰ ਦੇ ਜਾਈਦਾ ਤਾਂ ਉਹ ਕਹਿੰਦਾ ਵੀ ਆਹ ਨਾ ਖਾਓ ਜੀ, ਆਹ ਨਾ ਛੱਡ ਦਿਓ, ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਇਸ ਕਰਕੇ ਕੁਝ ਆਦਤਾਂ ਵੀ ਛੱਡਣ ਦੀ ਲੋੜ ਹੈ, ਕੁਝ ਲੋਕਾਂ ਨੂੰ ਵੀ ਛੱਡਣ ਦੀ ਲੋੜ ਪੈ ਜਾਂਦੀ ਹੈ, ਕਈ ਵਾਰੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ। ਅਤੇ ਬਲਵੰਤ ਸੰਧੂ ਸਾਡੇ ਨਾਲ ਜੁੜੇ ਨੇ ਵਿਟ ਸੰਡੇ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੀ ਆਇਆਂ ਨੂੰ ਜੀ ਤੁਹਾਡਾ ਸਵਾਗਤ ਹੈ। ਅਤੇ ਜੋਗਿੰਦਰ ਸੋਈ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕੀਪ ਗੋਇੰਗ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ। ਕਲਵੀਰ ਸੰਧੂ ਭਾਅ ਜੀ ਕੈਨੇਡਾ ਤੋਂ ਜੁੜ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਕਿ ਮੈਂ ਤਾਂ ਇੱਕ ਦਿਨ ਦੇਖਦਾ ਸੀ ਕਿ ਮਾਲਵਾ ਨਹਿਰ ਬਣ ਗਈ ਸੀ, ਅਤੇ ਉਸੇ ਨਹਿਰ ਵਿੱਚ ਜ਼ਿਆਦਾ ਪਾਣੀ ਛੱਡਣ ਨਾਲ ਗੁਰਦੁਆਰਾ ਮਸਤੂ ਵਾਲਾ ਨੇੜੇ ਬਣਿਆ ਮੈਡੀਕਲ ਕਾਲਜ ਡੁੱਬ ਗਿਆ। ਠੀਕ ਹੈ, ਇੱਕ ਇਹ ਵੀ ਕਾਰਨ ਹੈ ਕਿ ਜਿਹੜਾ ਵਿਰੋਧ ਕਰਾਇਆ ਜਾ ਰਿਹਾ ਆ ਉਹਦੇ ਕਾਰਨ ਇਹ ਨਹਿਰ ਬੰਦ ਕਰਨ ਦਾ ਤਰੀਕਾ ਵੀ ਹੋ ਸਕਦਾ ਹੈ ਕਿ ਨਹਿਰ ਬੰਦ ਕਰ ਦਿਓ, ਕਿਉਂਕਿ ਵਿਰੋਧ ਜਿਹੜਾ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਹੈ। ਚਲੋ, ਹਾਂ ਇਹ ਵੀ ਇੱਕ ਮਤਲਬ ਟੈਕਟਿਕ ਹੋ ਸਕਦਾ, ਜਿੱਦਾਂ ਵਿਕਟੋਰੀਆ ਦੀਆਂ ਨਰਸਾਂ ਹੁਣ ਸਟ੍ਰਾਈਕ ਕਰਕੇ ਬੈਠੀਆਂ ਨੇ, ਬੈਠੇ ਨੇ ਬੈਠੀਆਂ ਬੈਠੇ ਨੇ ਕਿ ਚਲੋ ਆਪਾਂ ਮਤਲਬ ਫਰੈਂਡਲੀ ਗੇਮ ਚੱਲ ਰਹੀ ਹੈ। ਇੱਦਾਂ ਹੀ ਮੈਨੂੰ ਲੱਗਦਾ ਕਿ ਇਹ ਜਿਹੜਾ ਵਿਰੋਧ ਹੋ ਰਿਹਾ ਨਾ ਮਾਲਵਾ ਨਹਿਰ ਦਾ, ਇਹ ਵੀ ਫਰੈਂਡਲੀ ਗੇਮ ਹੀ ਚੱਲ ਰਹੀ ਹੈ, ਬਣਨੀ ਬੁਣਨੀ ਹੈ ਹੀ ਨਹੀਂ। ਅਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ। ਜੀ ਆਇਆਂ ਨੂੰ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਮੈਲਬਨ ਤੋਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਇਹਨਾਂ ਦਾ ਵੀ ਸਵਾਗਤ ਹੈ। ਸਿੰਘ ਅਜਮੇਰ, ਅਜਮੇਰ ਸਿੰਘ ਜੀ ਕੀ ਹਾਲ ਹੈ ਪਿਆਰੇ ਹੋ? ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਧਾਲੀਵਾਲ ਜੀ ਲੁਧਿਆਣੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਇਹਨਾਂ ਦਾ। ਅੰਮ੍ਰਿਤਪਾਲ ਸਿੰਘ ਸਿਡਨੀ ਤੋਂ ਸਾਡੇ ਅਕਾਊਂਟੈਂਟ ਵੀਰ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਸਾਹਿਬਪ੍ਰੀਤ ਕਿੰਗੜਾ ਜੀ ਸਾਡੇ ਨਾਲ ਜੁੜੇ ਨੇ, ਕੁਲਵੰਤ ਸਿੰਘ ਬ੍ਰਿਸਬੇਨ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਜਸਪਾਲ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸੰਘਾ ਸਾਡੇ ਨਾਲ ਜੁੜੇ ਨੇ ਅਤੇ ਇਹਨਾਂ ਨੇ ਵੀ ਫਤਿਹ ਦੀ ਸਾਂਝ ਪਾਈ ਹੈ ਜੀ। ਸਤਿ ਸ਼੍ਰੀ ਅਕਾਲ ਬਲਗੁਲਗੇ ਤੋਂ। ਬਲਤੇਜ ਸਿੰਘ ਬਾਜਾ ਖਾਨਾ ਵੀ ਪ੍ਰੋਗਰਾਮ 'ਚ ਆ ਗਏ ਨੇ ਜੀ ਆਇਆਂ ਨੂੰ। ਅਤੇ ਲਾਡੀ ਸੰਘਾ ਜੀ ਛੱਪਟਨ ਵਾਲੇ ਪ੍ਰੋਗਰਾਮ 'ਚ ਆਏ ਨੇ ਅਤੇ ਤਾਇਆ ਜੀ ਨੂੰ ਵੀ ਫਤਿਹ ਬੁਲਾ ਰਹੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਆਲਣ ਦੇ ਤਾਇਆ ਜੀ ਰੈਡੀ ਬੈਠੇ ਆ ਅਤੇ ਸਾਡੇ ਸਤਿਕਾਰਯੋਗ ਅੰਕਲ ਜੀ ਗੁਰਦੇਵ ਸਿੱਧੂ ਬੁਲਬੁਲਗੇ ਵਾਲੇ ਬ੍ਰਿਸਬਨ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ। ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ। ਅਤੇ ਰਾਜਵਿੰਦਰ ਖੱਕ ਜੀ ਪ੍ਰਾਈਮ ਮੈਂਟਰ ਆਸਟ੍ਰੇਲੀਆ ਵਾਲੇ, ਜਿਨ੍ਹਾਂ ਨੇ ਟਿਊਸ਼ਨ ਦਾ ਸਿਸਟਮ ਸ਼ੁਰੂ ਕੀਤਾ ਆ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਜੀ। ਔਰ ਮੈਂ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਆਪਣੀ ਐਪਸ ਡਾਊਨਲੋਡ ਕਰੋ ਅਤੇ ਉਹਦੇ ਵਿੱਚੋਂ ਸਾਨੂੰ ਜ਼ਰੂਰ ਸੁਣਿਆ ਕਰੋ, ਸਾਨੂੰ ਵੀ ਹੌਸਲਾ ਹੋ ਜਾਂਦਾ ਹੈ। ਅਤੇ ਲਓ ਜੀ ਹੁਣ ਆਪਾਂ ਲੈਂਦੇ ਹਾਂ ਆਪਣੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਨੂੰ, ਜੋ ਤਿਆਰ ਪਰ ਤਿਆਰ ਬੈਠੇ ਨੇ, ਅਤੇ ਅਸੀਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਦੋਂ ਤੇ ਤੁਸੀਂ ਗਿਆਨ ਦੀ ਵਰਖਾ ਕਰੀ ਜਾਂਦੇ ਹੋ, ਮੈਨੂੰ ਤੇ ਆਪਣਾ ਆਪ ਮੈਨੂੰ ਸੋਰੀ, ਚਲੋ ਮੈਂ ਤਾਂ ਨਹੀਂ, ਮੈਂ ਸਭ ਕੁਝ ਵਾਪਸ ਲਿਆ, ਤੁਹਾਡੀ ਤਾਰੀਫ ਨਹੀਂ ਕਰਨੀ ਹੈ।
ਮੈਂ ਤਾਂ ਅਜੇ ਬੈਲਟਾਂ ਹੀ ਲਾ ਰਿਹਾ ਸੀਗਾ, ਹੈ ਨਾ, ਤੇ ਤੁਸੀਂ ਤਾਰੀਫ ਵਾਪਸ।
ਮੇਰੇ ਵਾਂਗੂ ਤੁਹਾਨੂੰ ਫੂਕ ਛਕਣ ਦੀ ਆਦਤ ਨਾ ਪੈ ਜੇ।
ਆਹੋ ਤੁਸੀਂ ਆਪਣੇ ਬਿਆਨ ਵਾਪਸ ਲੈ ਲਏ, ਹੈ ਨਾ, ਇੱਦਾਂ ਵੀ ਚੰਗਾ ਥੋੜ੍ਹਾ ਲੱਗਦਾ ਤਾਇਆ ਜੀ। ਅਤੇ ਚਲੋ ਕੋਈ ਗੱਲ ਨਹੀਂ, ਅਤੇ ਹੋਰ ਸੁਣਾਓ, ਸਿਹਤ ਤੁਹਾਡੀ ਠੀਕ ਹੈ? ਤੰਦਰੁਸਤ ਤੋਂ ਚੜ੍ਹਦੀ ਕਲਾ?
ਬਸ ਰਿੜੀ ਜਾਂਦਾ ਕੰਮ ਹੈ ਜੀ।
ਅੱਛਾ,
ਪਰ ਹੁਣ ਨਾ ਜਿੰਨੀ ਪਹਿਲਾਂ ਸੀਗੀ ਨਾ ਸਹਿਜਤਾ ਜੀ, ਸ਼ਾਂਤੀ ਜੀ, ਉਹ ਨਾ ਹੁਣ ਗੜਬੜ ਹੋਣ ਲੱਗ ਪਈ ਆ।
ਅੱਛਾ,
ਤੇ ਕੋਈ ਕਾਰਨ ਨੀ, ਮਹਾਰਾਜ ਨੇ ਸਭ ਕੁਝ ਬਖਸ਼ਿਆ ਹੋਇਆ, ਸਭ ਕੁਝ ਬਖਸ਼ਿਆ ਹੋਇਆ, ਬੱਚੇ ਆ, ਬੱਚਿਆਂ ਦੇ ਬੱਚੇ ਆ, ਤੇ ਸਾਰਾ ਕੁਝ ਘਰ ਆ, ਤੇ ਭਾਈਚਾਰੇ ਦੇ ਵਿੱਚ ਵੀ ਯੋਗ ਮਾਣ ਸਤਿਕਾਰ ਹੈਗਾ ਆ ਜਿੰਨਾ ਕੁ ਹੋਣਾ ਚਾਹੀਦਾ, ਪਰ ਕਾਰਨ ਨੀ ਕੋਈ। ਹਾਂਜੀ, ਤੇ ਚਲੋ ਇਹ ਵੀ ਹੁੰਦਾ ਹੁੰਦਾ। ਹਾਂਜੀ
ਹਾਂਜੀ, ਚਲੋ ਪਰਮਾਤਮਾ ਤੰਦਰੁਸਤੀ ਬਖਸ਼ੇ, ਲੰਬੀ ਉਮਰ ਬਖਸ਼ੇ, ਅਤੇ ਇਸੇ ਤਰ੍ਹਾਂ ਹੀ ਸਾਡੇ ਇੱਕ ਦੂਜੇ ਨਾਲ ਜਿਹੜਾ ਗਿਆਨ ਹੈ ਉਹ ਆਦਾਨ ਪ੍ਰਦਾਨ ਹੁੰਦਾ ਰਹੇ। ਅਤੇ ਲਖਵੀਰ ਸਿੰਘ ਹੁਣੀ ਜੁੜੇ ਨੇ ਤਾਇਆ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਚਰਨ ਚਾਹਲ ਹੁਣੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਵਾਲੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬ੍ਰਿਸਬਨ ਤੋਂ ਹੀ ਹਰਪ੍ਰੀਤ ਕੋਹਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭੁਪਿੰਦਰ ਸਿੰਘ ਹੁਣੀ ਤਾਇਆ ਜੀ ਮੱਥਾ ਟੇਕਦੇ ਨੇ ਅਤੇ ਇਹਨਾਂ ਨੂੰ ਦਿਓ ਆਸ਼ੀਰਵਾਦ। ਅਤੇ ਚਲੋ ਆਪਾਂ ਥੋੜ੍ਹੀ ਜਿਹੀ ਗੱਲਬਾਤ ਅੱਗੇ ਤੋਰੀਏ ਤਾਂ ਤਾਇਆ ਜੀ, ਜਿਹੜਾ ਦੋ ਮਸਲੇ ਆਪਾਂ ਕਰਨੇ ਆ, ਇੱਕ ਤਾਂ ਪਿਛਲੀ ਵਾਰੀ ਆਇਆ ਸੀਗਾ ਕਿ ਤਲਵਾਰ ਅਤੇ ਕਿਰਪਾਨ 'ਚ ਕੀ ਅੰਤਰ ਹੁੰਦਾ ਆ, ਕੀ ਫਰਕ ਹੁੰਦਾ, ਇਹਦੇ ਬਾਰੇ ਗੱਲ ਕਰਨੀ ਆ। ਦੂਜੀ ਗੱਲ ਕਰਨੀ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ ਤੋਂ ਗੱਲਬਾਤ ਹੋਈ ਹੈ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਜਾਂ ਪੰਜ ਸਿੰਘ ਸਾਹਿਬਾਨ ਨੇ ਰਲ ਕੇ ਗਲਿਆਰੇ ਦੇ ਵਿੱਚੋਂ ਖੜ੍ਹ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦੋਖੀ ਦਾ ਜਿਹੜਾ ਆ ਉਹ ਐਲਾਨਿਆ ਆ ਕਿ ਗੁਰੂ ਦੋਖੀ ਨੇ, ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਸਾਰੀ ਕੈਬਨਿਟ ਨੂੰ, ਜਿਹੜੇ ਸਿੱਖ ਕੈਬਨਿਟ ਆ ਉਹਨਾਂ ਨੂੰ ਤਲਬ ਕੀਤਾ ਆ ਵੀ ਉਹ ਭੇਜਿਆ ਸੁਨੇਹਾ। ਸੋ ਤੁਸੀਂ ਥੋੜ੍ਹਾ ਜਿਹਾ ਝਾਤੀ ਮਾਰ ਕੇ ਦੱਸੋ ਪੁਰਾਣੇ ਇਤਿਹਾਸ ਦੇ ਵਿੱਚ ਕਿ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਗੁਰੂ ਦੋਖੀ ਜਿਹੜਾ ਆ ਉਹ ਘੋਸ਼ਿਤ ਕੀਤਾ ਜਾਵੇ।
ਉਹ ਦੇਖੋ ਜੀ, ਆਪਾਂ ਵੱਡੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੀ ਦਿੰਦੇ ਹਾਂ
ਜੀ,
ਤੇ ਉਹ ਲੰਘ ਗਿਆ ਸਮਾਂ, ਫਿਰ ਇੱਥੇ ਸਿੱਖ ਲੀਡਰਾਂ ਨੂੰ 1961 ਕੇ 62 ਵਿੱਚ ਸੱਦਿਆ ਸੀਗਾ
ਜੀ
ਵੀ ਤੁਸੀਂ ਆਪਣਾ ਪਰਨ ਤੋੜਿਆ ਉਹਦੇ ਵਿੱਚ, ਖਾਸ ਗੱਲ ਤੇ ਮਾਸਟਰ ਤਾਰਾ ਸਿੰਘ ਨੂੰ ਪੇਸ਼ ਹੋਣ ਲਈ ਉਸ ਵੇਲੇ ਉਹੀ ਲੀਡਰ ਸਨ ਪੇਸ਼ ਹੋਏ ਤੇ ਉਹਨਾਂ ਨੇ ਫਿਰ ਦੋਨਾਂ ਨੂੰ ਸੰਤ ਫਤਿਹ ਸਿੰਘ ਨੂੰ ਵੀ ਮਾਸਟਰ ਤਾਰਾ ਸਿੰਘ ਨੂੰ ਤੇ ਉਸ ਵੇਲੇ ਦੀ ਸਾਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ
ਜੀ
ਜਿਨ੍ਹਾਂ ਨੇ ਮਤਾ ਪਾਸ ਕਰਕੇ ਮਾਸਟਰ ਜੀ ਨੂੰ ਵਰਤ ਤੋੜਨ ਦੀ ਆਗਿਆ ਦਿੱਤੀ ਸੀ ਤੇ ਉਹ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਭਾਂਡੇ ਮਾਂਜਣ ਲਾਇਆ ਲੀਡਰਾਂ ਨੂੰ। ਫਿਰ ਜਗਲੋ 1984 ਤੋਂ ਬਾਅਦ ਅਜੇ ਜਿਹੜੀਆਂ ਘਟਨਾਵਾਂ ਹੋਈਆਂ ਨੇ, ਬਰਨਾਲੇ ਨੂੰ ਵੀ ਸੱਦਿਆ ਤੇ ਉਹਨੇ ਵੀ ਗਿਆਨੀ ਜੈਲ ਸਿੰਘ ਨੂੰ ਵੀ ਸੱਦਿਆ, ਬੂਟਾ ਸਿੰਘ ਨੇ ਆਣ ਕੇ ਉੱਥੇ ਮੁਆਫ਼ੀ ਮੰਗੀ ਆ। ਸੋ ਇਹੋ ਜਿਹੀਆਂ ਘਟਨਾਵਾਂ ਤੇ ਆਉਂਦੀਆਂ, ਪਰ ਐਵੇਂ ਸਾਰੀ ਪੰਜਾਬ ਦੀ ਸਰਕਾਰ ਦੀ ਕੈਬਨਿਟ ਨੂੰ ਮੈਂ ਇਹਦੇ ਬਾਰੇ ਕੀ ਕਹਿ ਸਕਦਾ, ਆਪਾਂ ਨੂੰ ਇਹਦੇ ਬਾਰੇ ਬਹੁਤਾ ਨਹੀਂ ਖਲਾਰਾ ਪਾਉਣਾ ਚਾਹੀਦਾ। ਜੋ ਉੱਥੇ ਪੰਜਾਬ ਦੀ ਲੀਡਰਸ਼ਿਪ ਖਲਾਰਾ ਪਾ ਰਹੀ ਆ ਜਾਂ ਪਵਾ ਰਹੀ ਆ, ਤੇ ਇਹਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਸਫਲਤਾ ਬਖਸ਼ੇ ਤੇ ਐਮਿਕੇਬਲੀ ਜਿਹਨੂੰ ਕਹਿੰਦੇ ਨੇ, ਵੀ ਰਜਾਮੰਦੀ ਦੇ ਨਾਲ ਸਭ ਕੁਝ ਸੁੱਖ ਸ਼ਾਂਤ ਹੋ ਜਾਵੇ। ਹਾਂਜੀ
ਤਾਂ ਜੀ, ਵੀਡੀਓ ਨੂੰ ਲੈ ਕੇ ਕਾਫੀ ਚਰਚੇ ਨੇ ਕਿ ਵੀਡੀਓ ਜਾਲੀ ਹੈ ਜੀ। ਵੀਡੀਓ ਦੇ ਹੁਣ ਵੀਡੀਓ ਤਾਂ ਅਸਲੀ ਨਿਕਲੀ, ਉਹ ਮੰਨ ਵੀ ਗਏ, ਪਰ ਹੁਣ ਇਹ ਰੌਲਾ ਪਾ ਰਿਹਾ ਵੀ ਉਹਦੇ ਵਿੱਚ ਉਹ ਭਗਵੰਤ ਮਾਨ ਨਹੀਂ ਹੈਗਾ, ਉਹ ਕੋਈ ਐਕਟਰ ਹੈ ਜਾਂ ਕੋਈ ਹੋਰ ਹੈ। ਚਲੋ ਹੌਲੀ ਹੌਲੀ ਉਹ ਜਿਹੜਾ ਸ਼ਖਸ ਜਗਮਨ ਹੈ ਜਿਹਨੇ ਵੀਡੀਓ ਇਹ ਕੱਢੇ ਨੇ, ਜਿਹਨੇ ਬਣਾਏ ਨੇ, ਉਹ ਕਹਿੰਦਾ ਆ ਇਹ ਤਾਂ ਹਜੇ ਚਾਰ ਵੀਡੀਓ ਹੈ, ਹਜੇ ਇਲੈਕਸ਼ਨ ਆਲਣ ਦੇ ਉਹ ਚਾਰ ਪੰਜ ਹੋਰ ਵੀ ਤੁਰੇ ਫਿਰਦੇ ਆ, ਹੋਰ ਵੀ ਨਿਕਲਣੇ ਨੇ। ਤੇ ਇਸ ਕਰਕੇ ਉਹ ਕਹਿ ਲਓ ਕਿ ਉਹ ਖੁੱਡੇ ਲੈਣ ਲੱਗ ਰਿਹਾ, ਭਗਵੰਤ ਮਾਨ ਨੂੰ ਲਾ ਰਹੇ ਨੇ। ਪਰ ਸਮੱਸਿਆ ਇਹ ਹੈ ਕਿ ਉਹਦੇ ਵਿੱਚ ਬੇਅਦਬੀ ਦਾ ਮਸਲਾ ਆਉਂਦਾ ਆ, ਸੰਤਾਂ ਦੀ ਫੋਟੋ ਦੇ ਉੱਤੇ ਪਿਸ਼ਾਬ ਕਰਨਾ ਜਾਂ ਮਤਲਬ ਇਹੋ ਜਿਹੇ ਘਟੀਆ ਕੰਮ ਕਰਨੇ, ਉਹ ਚਾਹੇ ਭਗਵੰਤ ਮਾਨ ਹੈ ਜਾਂ ਨਹੀਂ ਹੈ, ਹੈ ਨਾ। ਜਿਹੜਾ ਵੀ ਕੋਈ ਸ਼ਖਸ ਕਰ ਰਿਹਾ ਆ ਉਹ ਮਤਲਬ ਕੋਈ ਸ਼ੋਭ ਦੀ ਨਹੀਂ ਗੱਲ ਹੈ ਨਾ, ਅਤੇ ਨਿੰਦਣਯੋਗ ਵੀ
ਬਿਲਕੁਲ
ਹੈ ਅਤੇ ਗਲਤ ਗੱਲ ਵੀ ਹੈ। ਸੋ ਤਾਇਆ ਜੀ, ਜੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ, ਵੀ ਚਲੋ ਮੰਨ ਲਓ ਉਸ ਵੀਡੀਓ 'ਚ ਨਹੀਂ ਹੈਗਾ, ਅਤੇ ਉਹ ਤਾਂ ਪਹਿਲਾਂ ਵੀ ਕਈ ਵਾਰੀ ਇਹੋ ਜਿਹੇ ਕਾਰਜ ਕਰ ਚੁੱਕਾ, ਕਈ ਜਿੱਥੇ ਫਿਰ ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਣਾ, ਠੀਕ ਹੈ। ਅਤੇ ਹੁਣ ਉਹਦੇ ਵੀਡੀਓ ਵੀ ਆ ਰਹੇ ਆ, ਇੱਕ ਸਟੇਜ ਦੇ ਉੱਤੇ ਉਹ ਪ੍ਰੋਗਰਾਮ ਚੱਲ ਰਿਹਾ ਆ, ਅਤੇ ਸ਼ਾਇਦ ਉੱਥੇ ਮੈਨੂੰ ਲੱਗਦਾ ਉਹ ਸਰਦੂਲ ਸਿਕੰਦਰ ਹੈ, ਅਤੇ ਉਹ ਮਾਈਕ ਫੜ ਕੇ ਇਹ ਕਹਿੰਦਾ ਆ ਭਗਵੰਤ ਮਾਨ ਉੱਥੇ, ਮੇਰਾ ਖਿਆਲ ਨਿੱਕੂ ਹੁਣ ਵੀ ਆ, ਹੋਰ ਕਈ ਸਿੰਗਰ ਖੜੇ ਨੇ ਸਟੇਜ 'ਤੇ, ਅਤੇ ਮਾਈਕ ਫੜ ਕੇ ਉਹ ਤੋਂ ਕਹਿੰਦਾ ਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਹੈ ਨਾ। ਨਹੀਂ, ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨਾ ਕੋਈ,
ਅੱਛਾ
ਹੈ ਨਾ।
ਮਰਾਸੀ ਰਹੇ ਨਾ ਕੋਈ।
ਹਾਂ, ਅਤੇ ਉਹ ਮਰਾਸੀਆਂ ਨੂੰ ਕਹਿ ਰਿਹਾ, ਅਤੇ ਉਹ ਮੋਹਰੇ ਉਹ ਫਿੱਟ ਲਾਉਣ ਤਾਂ ਚੰਗੀਆਂ ਪਈਆਂ ਕਿ ਤੁਹਾਡਾ ਬੇੜਾ ਗਰਕ ਹੈ, ਤੁਸੀਂ ਮਤਲਬ ਚੰਗੀ ਉਹ ਮਤਲਬ ਕਹਿ ਲਓ ਕਿ ਵਧੀਆ ਤਰੀਕੇ ਨਾਲ ਗਾਲਾਂ ਵੀ ਕੱਢੀਆਂ ਫਿਰ ਉਹਨੂੰ, ਵੀ ਤੂੰ ਇੱਦਾਂ ਦੇ ਕੰਮ ਕਰਦਾ, ਹੈ ਨਾ, ਮਰਾਸੀ ਤੇਰੇ ਘਰੇ ਗਏ ਸੀ ਤਾਂ ਤੂੰ ਜੰਮਿਆ, ਹੈ ਇੱਦਾਂ ਦੀ ਗੱਲ ਕਰਕੇ। ਅਤੇ ਉਹ ਮਤਲਬ ਦੇਖੋ, ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨਾ ਕੋਈ, ਇਹਨਾਂ ਨੂੰ ਅਰਦਾਸ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਇਹਦੇ ਵੀ ਵੀਡੀਓ ਪਏ ਨੇ। ਹੁਣ ਉਹ ਉਸ ਵੇਲੇ ਤਾਂ ਨਹੀਂ ਸੀ ਏ ਆਈ ਜਿਹੜੇ ਉਹ ਵੀਡੀਓ ਬਣੇ ਹੋਏ ਨੇ। ਸੋ ਜਿਹੜੀ ਮੈਂ ਗੱਲ ਕਰਦਾ ਕਿ ਇੱਕ ਹੁੰਦਾ ਬੰਦਾ ਵੀ ਜਿਹਨੇ ਕਦੇ ਕੰਮ ਕੀਤਾ ਹੀ ਨਹੀਂ ਕੋਈ ਗਲਤ, ਉਹਦੇ ਦੇ ਕੋਈ ਇਲਜ਼ਾਮ ਲਾਵੇ ਤਾਂ ਬੰਦੇ ਨੂੰ ਯਕੀਨ ਨਹੀਂ ਆਉਂਦਾ। ਇੱਕ ਹੁੰਦਾ ਆ ਵੀ ਜਿਹੜਾ ਸ਼ੁਰੂ ਤੋਂ ਹੀ ਇਹੋ ਜਿਹਾ ਕੰਮ ਕਰਦਾ, ਉਹਦੇ ਤੇ ਇੱਕ ਹੋਰ ਵੱਡਾ ਇਲਜ਼ਾਮ ਲਾ ਜਾਵੇ, ਲੋਕੀ ਕਹਿੰਦੇ ਕਹਿਣਾ ਵੀ ਇਹ ਕਰਦਾ ਹੀ ਹੋਣਾ ਇਦਾਂ ਦੇ ਕੰਮ,
ਬਿਲਕੁਲ ਬਿਲਕੁਲ
ਹੈ ਨਾ। ਸੋ ਉਹ ਜਿਹੜੀ ਹੈ ਨਾ ਗੱਲ, ਉਹ ਆੜੇ ਆ ਰਹੀ ਹੈ। ਤੇ ਇਸ ਕਰਕੇ ਤਾਂ ਜੀ, ਇਹਦੇ ਨਾਲ ਹੀ ਸੰਬੰਧਿਤ ਇੱਕ ਹੋਰ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਕਿ ਉਹ ਜੀ ਗੱਪਾਂ ਬੜੀਆਂ ਮਾਰਦਾ ਜੀ, ਇੱਥੇ ਆਹ ਕਹਿੰਦਾ, ਉਹ ਤੋਂ ਪਹਿਲਾਂ ਜਿਹੜੇ ਲੀਡਰ ਸੀ, ਤੁਸੀਂ ਥੋੜ੍ਹਾ ਜਿਹਾ ਦੱਸਿਓ ਮੈਨੂੰ। ਹੁਣ ਉਹਦੇ ਵਿੱਚ ਬਹੁਤ ਵੱਡਾ ਬਦਲਾਅ ਮੈਂ ਦੇਖ ਰਿਹਾ ਕਿ ਉਹ ਗੱਲ ਬੜੀ ਹੁਣ ਸਹਿਜ ਨਾਲ ਕਰਦਾ, ਅਤੇ ਹੁਣ ਉਹ ਬਹੁਤ ਹੀ ਲੰਬੀ ਗੱਲ ਨਹੀਂ ਛੱਡਦਾ, ਅਤੇ ਆਪਣੇ ਬਿਆਨਾਂ ਤੋਂ ਹੁਣ ਉਹ ਭਟਕਦਾ ਨਹੀਂ ਹੈਗਾ। ਪਹਿਲਾਂ ਮੈਂ ਸੁਣਿਆ ਹੈ ਵੀ ਬਠਿੰਡੇ ਕੋਈ ਹੋਰ ਬਿਆਨ ਦੇਣਾ, ਗਾਂਹ ਜਾ ਕੇ ਫਰੀਦਕੋਟ ਕੋਈ ਹੋਰ ਦੇ ਦੇਣਾ, ਇੱਦਾਂ ਵੀ ਹੁੰਦੀ ਆਈ ਹੈ। ਤੁਸੀਂ ਨੋਟ ਕੀਤਾ ਕੋਈ ਇੱਦਾਂ ਪਹਿਲੇ ਪੁਰਾਣੇ ਲੀਡਰ ਕਰਦੇ?
ਉਹ ਨਹੀਂ ਇਧਰਾਂ ਨਹੀਂ, ਮੈਂ ਕਦੀ ਇਹੋ ਜਿਹਾ ਖਿਆਲ ਹੀ ਨਹੀਂ ਕੀਤਾ। ਇਹ
ਹਾਂਜੀ
ਲੀਡਰਾਂ ਦਾ ਕੰਮ ਹੈ। ਹੁਣ ਦੇਖੋ ਨਾ ਵੀ ਕਿੰਨਾ ਲੋਕਾਂ ਨੂੰ, ਵੀ 15-15 ਲੱਖ ਰੁਪਈਆ
ਹਾਂ
ਤੁਹਾਡੇ ਆਊਗਾ 100 ਦਿਨ ਦੇ ਅੰਦਰ ਅੰਦਰ, ਮੈਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ।
हाँ
100 दिन दे अंदर अंदर जे मैं सारा धन विदेशां च गया होया वापस ले ना लियाऊंगा तो
जी
मैनू गोली मार दियो या
हाँ जी
फांसी दे दियो।
हाँ जी
ते लोकां ने वो भी सुन लिया, वोटां भी पा दियां, 12 साल चीफ प्राइम मिनिस्टर बने नू भी हो गए आ। ते कोई नहीं पुछदा भी वो साडा 15 लाख किधर गया। तो बाबा कैप्टन साहब उन्होंने भी सरकार जित ली भाई, 2 वारी 5 5 साल करके 2 टर्म मुख्यमंत्री रह गया। आ मेरे हाथ च गुटका आया, तख्त साहब वाल मूंह करके मैं कहना आया आया होया। तो वो लोगों ने प्रभावित होके उन्हें भी चीफ मिनिस्टर बनाता। इस तरह ही है, 4 साल पहला भगवंत मान नूं इहदियां गल्लां सुन के भी लोकी अके होए सीगे कांग्रेस ते अकालिया तो। ते उन्होंने इन्हां नूं वोटां भी इहदा परख लो कि जो कुछ ये कह रहा हो चो की पता 10% तक भी अमल कर दे तां भी चंगे वाली चंगी गल है। ਤੇ ਹੁਣ ਉਹ ਪਛਤਾਉਂਦੇ ਆ ਹੱਥਾਂ ਨੂੰ ਜਿਵੇਂ ਦੰਦੀਆਂ ਵੱਢਣ ਵਾਲੀ ਗੱਲ ਆ।
ਹਾਂ ਜੀ
ਤੇ ਇਹ ਪਤਾ ਨਹੀਂ ਹੈ ਕਿਉਂ ਅਕਾਲ ਤਖਤ ਨੂੰ ਵਿੱਚ ਲਿਆਂਦਾ ਗਿਆ ਵਾ, ਸਿਆਸੀ ਬੰਦਿਆਂ ਦੀ ਚਿੱਕੜ ਇੱਕ ਦੂਜੇ ਉੱਤੇ ਸੁੱਟਣ ਵਾਲੇ ਜਿਹੜੇ ਆ। ਤੇ ਕੋਈ ਕਰਨ ਵਾਲੇ ਸਾਡੇ ਨਾਲ ਸਿਆਣੇ ਹੀ ਆ, ਮੈਂ ਤੇ ਕੀ ਕਹਿ ਸਕਦਾ ਇਹਨਾਂ ਬਾਰੇ। ਪਰ ਜੋ ਕੁਝ ਹੋ ਰਿਹਾ ਵਾ ਮਾੜਾ ਹੀ ਹੋ ਰਿਹਾ ਵਾ ਇੱਕ ਦੂਜੇ ਬਾਰੇ। ਇਸ ਤਰ੍ਹਾਂ ਕਹਿੰਦੇ ਨੇ ਸਿਆਣਾ ਜਿਹੜਾ ਸਿਆਸਤਦਾਨ ਹੁੰਦਾ ਆ ਉਹ ਵਿਰੋਧੀ ਦੇ ਬੈਲਟ ਤੋਂ ਥੱਲੇ ਵਾਰ ਨਹੀਂ ਕਰਦਾ। ਤੇ ਪਰ ਉਹ ਸਿਆਣਪ ਹੁਣ ਸਾਡੇ ਵਿੱਚ ਕਦੋਂ ਆਊਗੀ, ਕਿੰਨੀ ਕੁ ਆਊਗੀ, ਕਿਵੇਂ ਆਊਗੀ, ਇਹ ਗੁਰੂ ਜਾਣਦਾ ਜੀ। ਤੋ ਇਹਨੂੰ ਜ਼ਿਆਦਾ ਆਪਾਂ ਨੂੰ ਨਾ ਇਹਦੇ ਤੇ ਸਮਾਂ ਜਾਇਆ ਨਹੀਂ ਕਰਨਾ ਚਾਹੀਦਾ, ਕਿਉਂਕਿ ਨਾ ਸਾਡੇ ਕਹੇ ਤੇ ਉਹਨਾਂ ਨੇ ਹਟਣਾ ਆ, ਨਾ ਸਾਡੇ ਕਹੇ ਦੇ ਕੋਈ ਕੰਮ ਕਰਨਾ ਆ। ਅਸੀਂ
ਪਰ
ਆਪਣੇ ਵਿਚਾਰ ਨੂੰ
ਹਾਂ
ਪ੍ਰਗਟ ਕਰਨ ਲਈ ਆਜ਼ਾਦ ਹਾਂ, ਆਜ਼ਾਦ ਮੁਲਕ 'ਚ ਬੈਠੇ ਹਾਂ, ਪਰ ਉਹਦੇ ਵਿੱਚ ਲਾਭ ਵੀ ਵੇਖਣਾ ਚਾਹੀਦਾ ਵੀ ਲਾਭ ਕੀ ਹੋ ਰਿਹਾ ਤੇ ਨੁਕਸਾਨ ਕੀ ਹੋ ਰਿਹਾ।
ਤਾਂ ਜੀ
ਸੋ ਧਰਮ ਨੂੰ
ਗੱਲ ਆਪਾਂ
ਬੁਲਾਓ।
ਇਸ ਕਰਕੇ ਕਰ ਰਹੇ ਹਾਂ ਆਪਾਂ ਜਦੋਂ ਹੁਣ ਵਿਦੇਸ਼ ਦੇ ਵਿੱਚ ਬੈਠੇ ਹਾਂ, ਠੀਕ ਹੈ।
ਹਾਂ ਜੀ
ਵੈਸੇ ਤਾਂ ਭਾਰਤ ਤੋਂ ਵੀ ਸੁਣ ਰਹੇ ਨੇ, ਵੱਡੇ ਤੜਕੇ ਉੱਠ ਕੇ ਸੁਣਦੇ ਨੇ ਆਪਾਂ ਨੂੰ, ਬਾਅਦ 'ਚ ਪੋਡਕਾਸਟ 'ਤੇ ਵੀ ਸੁਣਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਤੋਂ ਦੁਆਰਾ ਸਥਾਪਿਤ ਕੀਤਾ ਹੋਇਆ ਇੱਕ ਪਰੰਪਰਾ ਚੱਲਦੀ ਹੈ ਮੀਰੀ ਪੀਰੀ ਵਾਲੀ ਦੇ ਅਧੀਨ, ਅਤੇ ਇਹਦੀ ਜਿਹੜੀ ਸਰਵਉੱਚਤਾ, ਇਹਦੀ ਜਿਹੜੀ ਸ਼ੁੱਧਤਾ ਜਿਹੜੀ ਆ ਉਹਦੇ ਲਈ ਬਹੁਤ ਸ਼ਹੀਦੀਆਂ ਹੋਈਆਂ, ਬੜੇ ਮਤਲਬ ਪਰਉਪਕਾਰ ਵੀ ਕੀਤੇ ਗਏ, ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ ਗਈਆਂ, ਸੇਵਾਵਾਂ ਵੀ ਕੀਤੀਆਂ ਗਈਆਂ, ਇਹ ਚੱਲੀ ਜਾਂਦੀ ਹੈ। ਅਤੇ ਇੱਕ ਮਤਲਬ ਆਰਜ਼ੀ ਟੈਂਪਰੇਰੀ ਸਰਕਾਰ ਨੂੰ ਰੱਖਣ ਦੇ ਲਈ, ਵਧਾਉਣ ਦੇ ਲਈ ਇਸ ਸਿਧਾਂਤਾਂ ਦੇ ਉੱਤੇ ਹਮਲੇ ਕਰਨੇ, ਇਸ ਸਿਧਾਂਤ ਨੂੰ ਖਤਮ ਕਰਨ ਦੀ ਟਰਾਈ ਕਰਨੀ ਜਾਂ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਜਾਂ ਆਪਣੇ ਆਪ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਕਰਨੀ, ਇਹ ਮੂਰਖਤਾ ਬਹੁਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੇ ਵੀ ਕੀਤੀ ਆ ਔਰ ਆਪਣੀਆਂ ਜਾਨਾਂ ਵੀ ਗਵਾਈਆਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ। ਸੋ ਇਸ ਕਰਕੇ ਸਾਡੀ ਬੇਨਤੀ ਉਹਨਾਂ ਨੂੰ ਤਾਂ ਚਲੋ ਹੈਗੀ ਹੈਗੀ ਹੈ, ਸਾਡੀ ਮੈਂ ਆਪਣੇ ਮਨੋਂ ਬੇਨਤੀ ਕਰਨਾ ਚਾਹੁੰਦਾ ਹਾਂ ਆਪਣੇ ਜਿਹੜੇ ਸਰੋਤੇ ਨੇ ਕਿ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਮੁੱਖ ਮੰਤਰੀ ਅੱਜ ਹੈਗਾ ਕੱਲ੍ਹ ਨੂੰ ਨਹੀਂ ਹੈਗਾ, ਪਰ ਜਿਹੜਾ ਸਾਡਾ ਸਿਧਾਂਤ ਹੈ ਸਿੱਖੀ ਦਾ, ਮੀਰੀ ਪੀਰੀ ਦਾ ਸਿਧਾਂਤ ਹੈ, ਇਹ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਦਿੱਤਾ ਹੋਇਆ, ਅਸੀਂ ਜੇ ਨਹੀਂ ਰਜਾਮੰਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਤਾਂ ਕਮ ਸੇ ਕਮ ਅਸੀਂ ਉਸ ਪਦਵੀ ਨੂੰ ਖਰਾਬ ਨਾ ਕਰੀਏ, ਉਸ ਪਦਵੀ 'ਤੇ ਹਮਲਾ ਨਾ ਕਰੀਏ ਜਾਂ ਉਸ ਤਖਤ ਨੂੰ ਨੀਵਾਂ ਨਾ ਦਿਖਾ ਲਈਏ, ਕਿਉਂਕਿ ਅੱਜ ਅਸੀਂ ਸਪੋਰਟ ਕਰ ਰਹੇ ਹਾਂ ਭਗਵੰਤ ਮਾਨ ਦੀ ਜਾਂ ਕੱਲ੍ਹ ਅਸੀਂ ਕਰਦੇ ਸੀ ਸੁਖਬੀਰ ਬਾਦਲ ਦੀ, ਸੁਖਬੀਰ ਬਾਦਲ ਲਿਆ ਹੀ ਨਹੀਂ, ਭਗਵੰਤ ਮਾਨ ਨੇ ਕਿਹੜੇ ਰਹਿਣਾ, ਹੋ ਸਕਦਾ ਅਗਲੀਆਂ ਇਲੈਕਸ਼ਨਾਂ 'ਚ ਨਾ ਹੀ ਆਵੇ, ਫਿਰ ਅਸੀਂ ਕਿੱਥੇ ਖੜੇ ਹਾਂ, ਅਕਾਲ ਤਖਤ ਸਾਹਿਬ ਤਾਂ ਉੱਥੇ ਹੀ ਆ, ਉਹ ਤਾਂ ਉੱਥੇ ਹੀ ਰਹਿਣਾ ਆ, ਠੀਕ ਹੈ।
ਉਹ ਇਹ ਹੈ ਵੀ ਦਿੱਲੀ ਦੇ ਉੱਤੇ ਜਿਸ ਵੀ ਸਰਕਾਰ ਦਾ, ਜਿਸ ਵੀ ਪਾਰਟੀ ਦਾ, ਜਿਸ ਵੀ ਵਿਅਕਤੀ ਦਾ ਕਬਜ਼ਾ ਰਿਹਾ ਉਹਦੀ ਟੱਕਰ ਅਕਾਲ ਤਖਤ ਨਾਲ ਲੱਗੀ ਰਹੀ ਆ।
ਹਾਂਜੀ
ਔਰ ਇਹ ਤੇ ਇਤਿਹਾਸ ਸਾਨੂੰ ਦੱਸਦਾ ਹੈ, ਚਾਹੇ ਉਹ ਪਠਾਣਾਂ ਦਾ ਰਾਜ ਸੀ, ਚਾਹੇ ਉਹ ਮੁਗਲਾਂ ਦਾ ਰਾਜ ਸੀ, ਚਾਹੇ ਬਾਅਦ ਵਿੱਚ ਅੰਗਰੇਜ਼ਾਂ ਦਾ ਰਾਜ ਹੋਇਆ, ਚਾਹੇ ਫਿਰ ਹੁਣ ਵਾਲਾ ਸੈਟਅਪ ਹੈ ਜਿਹੜੀ। ਤੇ ਇਹ ਤਾਂ ਪ੍ਰਤੱਖ ਆ, ਗੁਰਚਰਨ ਸਿੰਘ ਟੌੜਾ ਨੇ ਇੱਕ ਮੈਮੋਰੈਂਡਮ ਜੋ ਨੁਕਸਾਨ ਹੋਏ ਦਾ ਫੌਜੀ ਹਮਲੇ ਦਾ ਕੋਈ ਦਿੱਤਾ ਸੀਗਾ ਸਰਕਾਰ ਨੂੰ, ਉਹਦੇ ਵਿੱਚ ਉਹਨੇ ਬਿਆਨ ਕੀਤਾ ਸੀ ਇਹ ਮੈਨੂੰ ਦੱਸੀ ਗੱਲ। ਗੁਰਚਰਨਜੀਤ ਸਿੰਘ ਲਾਂਬਾ ਅੱਜ ਕੱਲ੍ਹ ਨਿਊਯਾਰਕ ਰਹਿੰਦੇ ਨੇ, ਤੇ ਵੀ ਉਹਦੇ ਵਿੱਚ ਟੌੜਾ ਸਾਹਿਬ ਨੇ ਲਿਖਿਆ ਸੀਗਾ ਵੀ ਮੈਨੂੰ ਇੰਦਰਾ ਨੇ ਮੁਲਾਕਾਤ ਦੌਰਾਨ ਕਿਹਾ ਵਾ ਵੀ ਆਹ ਜਿਹੜਾ ਤੁਸੀਂ ਆਏ ਦਿਨ ਅਕਾਲ ਤਖਤ ਤੋਂ ਸਹੁੰ ਚੁਕਾ ਕੇ ਤੇ ਮੋਰਚਾ ਲਾ ਦਿੰਦੇ ਹੋ ਤੇ ਸਰਕਾਰ ਨੂੰ ਵਕਤ ਪਾ ਦਿੰਦੇ ਹੋ ਤੇ ਫਿਰ ਝੁਕਣਾ ਪੈਂਦਾ ਸਰਕਾਰ ਨੂੰ ਤੇ ਇਹ ਤੁਹਾਡਾ ਹੀ ਖਤਮ ਕਰਨਾ। ਸੋ ਇਹ ਅਕਾਲ ਤਖਤ ਨੂੰ ਢਾਹ ਲਾਉਣੀ ਹੈ। ਸਭ ਜੋ ਕੁਝ ਅਕਾਲ ਤਖਤ ਦਾ ਦੇ ਜਥੇਦਾਰਾਂ ਕੋਲੋਂ ਜੇ ਕੋਈ ਗਲਤੀ ਕਰਵਾਈ ਜਾਂਦੀ ਆ ਜਾਂ ਕੋਈ ਪ੍ਰਬੰਧਕਾਂ ਵੱਲੋਂ ਨਜਾਇਜ਼ ਕੰਮ ਬਿਆਨ ਦਵਾਏ ਜਾਂਦੇ ਨੇ ਜਾਂ ਕੁਝ ਵੀ ਇਹਦੇ ਨਾਲ ਅਕਾਲ ਤਖਤ ਦੇ ਮਾਣ ਮਰਿਆਦਾ ਦੇ ਵਿੱਚ ਜਿਹੜਾ ਘਾਟਾ ਪੈਂਦਾ ਆ ਵਾਧਾ ਨਹੀਂ ਪੈਂਦਾ। ਇਸ ਲਈ ਆਪਣੀ ਸ਼ਕਤੀ ਤੋਂ ਆਧਾਰਕ ਤੋਂ ਬਾਹਰ ਅਕਾਲ ਤਖਤ ਤੋਂ ਇਸ ਵਲਗਣਾ ਦੇ ਵਿੱਚ ਫਸਣਾ ਨਹੀਂ ਚਾਹੀਦਾ ਹੈ ਮੇਰਾ ਖਿਆਲ ਆ। ਪਰ ਜ਼ਰੂਰੀ ਨਹੀਂ ਮੇਰਾ ਖਿਆਲ ਸਹੀ ਹੋਵੇ। ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇਖੋ 2 ਦਸੰਬਰ ਆਪਣਾ 24 ਸੀ ਨਾ 2 ਦਸੰਬਰ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਜੋ ਤਨਖਾਹ ਲਾਈ ਗਈ ਸੀ ਆਗੂਆਂ ਨੂੰ ਉਹਨਾਂ ਦੀਆਂ ਗਲਤੀਆਂ ਕਾਰਨ ਦੁਨੀਆਂ ਦੇ ਵਿੱਚ ਬੱਲੇ ਬੱਲੇ ਹੋ ਗਈ ਵੀ ਹੈ ਇਹਨਾਂ ਕੋਲ ਸਿੱਖਾਂ ਕੋਲ ਇਹੋ ਜਿਹੀ ਅਥਾਰਟੀ ਵੀ ਹੈਗੀ ਹੈ ਵੀ ਜਿਹਦੇ ਅੱਗੇ ਸਾਰੇ ਹੱਥ ਜੋੜ ਕੇ ਖਲੋ ਕੇ ਤੇ ਆਪਣੀਆਂ ਗਲਤੀਆਂ ਮੰਨਦੇ ਆ ਤੇ ਪਸ਼ਚਾਤਾਪ ਕਰਦੇ ਆ ਤੇ ਦਿੱਤੀ ਗਈ ਸਜ਼ਾ ਨੂੰ ਜਿਹਨੂੰ ਆਪਾਂ ਧਾਰਮਿਕ ਬੋਲੀ ਵਿੱਚ ਤਨਖਾਹ ਕਹਿੰਦੇ ਆ ਉਹਨੂੰ ਸਿਰੇ ਲਾਉਂਦੇ ਆ। ਤੋ ਇਸ ਲਈ ਉਹ ਮਾਣ ਮਰਿਆਦਾ ਦੇ ਵਿੱਚ ਘਾਟ ਨਹੀਂ ਆਉਣੀ ਚਾਹੀਦੀ। ਆਪੇ ਅੱਗੇ ਉਹ ਸਿਆਣੇ ਨੇ ਸਾਡੇ ਨਾਲੋਂ ਮੈਂ ਤੁਹਾਡੇ ਨਾਲ ਇਸ ਵਿਚਾਰ ਨਾਲ ਪੂਰੇ ਦਾ ਪੂਰਾ ਸਹਿਮਤ ਹਾਂ ਵੀ ਅਕਾਲ ਤਖ਼ਤ ਉੱਥੇ ਹੀ ਆ ਦੁਨੀਆ ਨੂੰ ਢਾਉਣ ਵਾਲੇ ਆਏ ਨੇ ਤੇ ਸੰਸਾਰ ਦੇ ਜੋ ਤੁਰ ਗਏ ਨੇ।
ਹਾਂ, ਮੈਂ ਦੇਖੋ ਪੋਲਿਟਿਕਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ, ਮੈਂ ਰਜਾਮੰਦ ਇਹਦੇ ਵਿੱਚ, ਕੋਈ ਕੋਈ ਗਲਤ ਗੱਲ ਨਹੀਂ। ਸਾਨੂੰ ਚੇਤਨਾ ਦੇ ਵਿੱਚ ਰੱਖਣਾ ਚਾਹੀਦਾ ਕਿ ਸਾਡੇ 'ਤੇ ਕੌਣ ਰਾਜ ਕਰ ਰਿਹਾ, ਕਿਵੇਂ ਰਾਜ ਕਰ ਰਿਹਾ, ਕਿਉਂ ਰਾਜ ਕਰ ਰਿਹਾ, ਸਾਨੂੰ ਬਿਆਨ ਵੀ ਦੇਣੇ ਚਾਹੀਦੇ ਨੇ। ਅਤੇ ਜਿਹੜਾ ਮਾਮਲਾ ਅਕਾਲ ਤਖਤ ਸਾਹਿਬ ਅਤੇ ਭਗਵੰਤ ਮਾਨ ਦਾ ਜਾਂ ਭਗਵੰਤ ਮਾਨ ਅਤੇ ਅਕਾਲ ਤਖਤ ਸਾਹਿਬ ਦਾ ਆ, ਉਹਨਾਂ ਨੂੰ ਨਿਬੜ ਲੈਣ ਦਿਓ ਆਪਸ 'ਚ, ਠੀਕ ਹੈ, ਉਹਨਾਂ ਨੂੰ ਕਰ ਲੈਣ ਦਿਓ। ਉਹ ਜਿਹੜਾ ਸਾਰਾ ਧਿਆਨ ਹੈ ਪੰਜਾਬ ਸਰਕਾਰ ਦਾ, ਕੀ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਹੋ ਗਏ? ਕੀ ਜਿਹੜੇ ਪਿੰਡਾਂ ਦੇ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਆ, ਠੀਕ ਹੈ, ਜਿਹੜੀ ਤੁਸੀਂ ਜਾ ਕੇ ਦੇਖੋ ਐਜੂਕੇਸ਼ਨ ਦਾ, ਮੈਨੂੰ ਨਹੀਂ ਪਤਾ ਪੰਜਾਬ ਕਿੱਦਾਂ 1 ਨੰਬਰ 'ਤੇ ਆਇਆ ਆ, ਪਰ ਉਹਦੇ ਵਿੱਚ ਵੀ ਬਹੁਤ ਸਾਰਾ ਹੱਥ ਜਿਹੜਾ ਆ ਉਹ ਲੋਕਾਂ ਦਾ ਆਪਣਾ ਹੀ ਆ। ਸਰਕਾਰ ਕਿੰਨੇ ਘਪਲੇ ਕਰ ਰਹੀ ਆ, ਕਰਜ਼ਾ ਕਿੰਨਾ ਵੱਧ ਰਿਹਾ ਆ, ਠੀਕ ਹੈ, ਕਿੱਧਰ ਨੂੰ ਜਾ ਰਿਹਾ ਕੰਮ, ਉਹ ਚਿੰਤਨ ਕਰਨ ਦੀ ਲੋੜ ਹੈ, ਆਪਾਂ ਉਹਦੇ 'ਤੇ ਟਿੱਪਣੀਆਂ ਕਰੀਏ, ਨਾ ਕਿ ਅਕਾਲ ਤਖਤ ਸਾਹਿਬ ਨੇ ਭਗਵੰਤ ਮਾਨ ਨੂੰ ਕੀ ਕਹਿਤਾ, ਭਗਵੰਤ ਮਾਨ ਨੇ ਅਕਾਲ ਤਖਤ ਸਾਹਿਬ ਨੂੰ ਕੀ ਕਹਿਤਾ। ਇਹਦੇ ਵਿੱਚ ਕੁਝ ਨਹੀਂ ਨਿਕਲਣਾ, ਬਿਆਨਬਾਜ਼ੀ ਹੋਣੀ ਹੈ, ਹੋਰ ਕੁਝ ਨਹੀਂ, ਧਿਆਨ ਭਟਕਣਾ ਹੈ।
ਬਿਲਕੁਲ।
ਸੋ ਇਸ ਕਰਕੇ ਜਿਹੜੇ ਵਿਦੇਸ਼ਾਂ 'ਚ ਆਪਾਂ ਬੈਠੇ ਹਾਂ ਨਾ, ਜਾਂ ਉੱਦਾਂ ਵੀ ਜਿਹੜੀ ਸਾਡੀ ਪਬਲਿਕ ਹੈ, ਉਹਨਾਂ ਨੂੰ ਇਸ ਮਾਮਲੇ 'ਚ ਨਹੀਂ ਪੈਣਾ ਚਾਹੀਦਾ, ਸਮਾਂ ਕਿ ਇਹ ਕਹਿਣਾ ਚਾਹੀਦਾ, ਇੱਦਾਂ ਕਰੋ ਤੁਸੀਂ 2 ਜਣੇ ਘੁਲ ਕੇ ਦੇਖ ਲਓ, ਹਾਂ ਤੁਸੀਂ ਦੇਖ ਲਓ 2 ਜਣੇ ਘੁਲ ਕੇ, ਹੈ ਨਾ। ਅਤੇ ਉਹ ਫਿਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਆਪਾਂ ਚਲੋ ਅਕਾਲ ਤਖਤ ਸਾਹਿਬ ਨੂੰ ਤਾਂ ਕਹਿੰਦੇ ਹਾਂ ਵੀ ਉਹ ਇੱਦਾਂ ਕਰਦਾ ਇੱਦਾਂ ਕਰਦਾ, ਹੁਣ ਭਗਵੰਤ ਮਾਨ ਵੀ ਆਏ ਦਿਨ ਇਹ ਗੋਲਕਾਂ ਚੱਕ ਦਿਓ ਜੀ, ਇਹ ਐਂ ਕਰ ਦਿਓ ਜੀ, ਇਹ ਓਂ ਕਰ ਦਿਓ ਜੀ, ਅਸੀਂ ਸਿੱਟ ਬਿਠਾਲ ਦੇਣੀ ਤੁਹਾਡੇ 'ਤੇ, ਠੀਕ ਹੈ, ਉਹ ਵੀ ਇੰਟਰਫੀਅਰ ਪੂਰਾ ਕਰ ਰਿਹਾ। ਉਹ ਵੀ ਅਕਾਲ ਤਖਤ ਸਾਹਿਬ ਨੂੰ, ਜਿੱਦਾਂ ਤੁਸੀਂ ਕਿਹਾ ਵੀ ਦਿੱਲੀ ਦੀ ਪੋਲਿਸੀ ਆ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਲਣਾ ਆ, ਉੱਥੋਂ ਥੱਲੇ ਲਾਉਣਾ ਆ, ਉਹਦੀ ਵੀ ਪੋਲਿਸੀ ਇਹੀ ਹੈ। ਸੋ ਇਸ ਕਰਕੇ ਆਪਾਂ ਉਹਦੀਆਂ ਪੋਲਿਸੀਆਂ ਜਾਂ ਦਿੱਲੀ ਵਾਲੀਆਂ ਪੋਲਿਸੀਆਂ ਜਾਂ ਅਬਦਾਲੀ ਦੀਆਂ ਪੋਲਿਸੀਆਂ ਦੇ ਨਾਲ ਨਾ ਰਲੀਏ, ਉਹਨਾਂ ਨੂੰ ਆਪਸ 'ਚ ਸੁੱਝ ਲੈਣ ਦਈਏ, ਅਤੇ ਆਪਾਂ ਜਿਹੜੀ ਆ ਸਿੱਖ ਹੋਣ ਦਾ ਮਤਲਬ ਜਾਂ ਹਿੰਦੂ ਹੋਣ ਦਾ ਮਤਲਬ ਆਪਾਂ ਗਲਤ ਟਿੱਪਣੀਆਂ ਨਾ ਕਰੀਏ, ਆਪਾਂ ਆਪਣੀ ਹੀ ਔਰਗਨਾਈਜੇਸ਼ਨ ਨੂੰ ਨੀਚੇ ਨਾ ਲਾਈਏ। ਇਹਨਾਂ ਨੇ ਚਲੇ ਜਾਣਾ ਆ, ਫਿਰ ਕਿੱਥੇ ਰਹਿਣਾ ਤੁਸੀਂ? ਕਿਤੇ ਵੀ ਨਹੀਂ, ਇੱਥੇ ਹੀ ਰਹਿਣਾ।
ਤੇ ਉਹ ਗੱਲ ਇਹ ਸੀ ਵੀ ਦਿੱਲੀ, ਜਦੋਂ ਮੈਂ ਦਿੱਲੀ ਦਾ ਤਖ਼ਤ ਕਿਹਾ ਤੇ ਚੰਡੀਗੜ੍ਹ ਵਾਲਾ ਤਖ਼ਤ ਜਿਹੜਾ ਉਹ ਦਿੱਲੀ ਦੇ ਅਧੀਨ ਆ,
ਹਾਂਜੀ,
ਉਹਦੀ ਪਾਲਿਸੀ ਦੇ ਅਨੁਸਾਰ ਹੀ ਉਹ ਚੱਲਦਾ ਆ।
ਜੀ
ਸੋ ਇਸ ਲਈ ਜਿਹੜਾ ਵੀ ਸਰਕਾਰ, ਕਿਉਂਕਿ ਕੱਲ ਪ੍ਰੋਫੈਸਰ ਸਾਹਿਬ ਸੋਹਣਾ ਨੇ ਬੜਾ ਸੋਹਣਾ ਕਿਹਾ ਸੀਗਾ ਵੀ ਉਹ ਗਰੀਬ ਮੋਹੇ ਭਾਵੈ ਦੇ ਨਤੀਜਿਆਂ ਦਾ ਵਿਸਥਾਰ ਹੀ ਸਿੱਖ ਇਤਿਹਾਸ ਆ। ਵੀ ਮਜ਼ਲੂਮਾਂ ਦੀ ਸਿੱਖ ਪੰਥ ਇੱਕ ਨਿੱਕੀ ਜੀ ਆਪਾਂ ਸਰੋਤਿਆਂ ਨਾਲ ਗੱਲ ਬਰੀਫ ਦੇ ਵਿੱਚ ਸਾਂਝੀ ਕਰ ਲਈਏ ਵੀ ਲਗਭਗ ਮਿਡ 18th ਸੈਂਚਰੀ ਦੇ ਵਿੱਚ
ਹਾਂਜੀ
ਹਾਲਾਤ ਇਹ ਸੀ ਵੀ ਸਿੱਖ ਜਿਹੜੇ ਸੀਗੇ ਗੁਪਤ ਜਥਿਆਂ ਦੇ ਰੂਪ ਦੇ ਵਿੱਚ ਰਹਿੰਦੇ ਸੀ।
ਹਾਂਜੀ
ਦਿੱਲੀ ਤੇ ਲਾਹੌਰ ਤੇ ਕਾਬਲ ਤਿੰਨਾਂ ਸਰਕਾਰਾਂ ਤਿੰਨਾਂ ਸ਼ਕਤੀਆਂ ਦੇ ਖਿਲਾਫ ਇਹਨਾਂ ਨੂੰ ਲੜਨਾ ਪੈਂਦਾ ਸੀ।
ਜੀ
ਉਸ ਵੇਲੇ ਇੱਕ ਸੱਜਣ ਪੰਡਿਤ ਜੀ ਫਰਿਆਦ ਲੈ ਕੇ ਆਏ ਸਿੱਖਾਂ ਕੋਲ, ਇਹ ਮੇਰੀ ਆਪਣਾ ਕਸੂਰ ਦੇ ਹਾਕਮ ਨੇ ਉਹ ਮੇਰੀ ਡੋਲਾ ਖੋਹ ਲਿਆ ਮੇਰੀ ਘਰਵਾਲੀ ਦਾ, ਤੇ ਕੋਈ ਮੇਰੀ ਬਾਂਹ ਨਹੀਂ ਫੜਦਾ। ਮੈਨੂੰ ਪਤਾ ਲੱਗਾ ਵੀ ਪੰਥ ਜਿਹੜਾ ਹੈ ਗਰੀਬ ਨਿਵਾਜ ਆ, ਤੁਸੀਂ
ਜੀ
ਮੇਰੀ ਹੱਥ ਪੜੋ। ਚਲੋ ਅਗਲੇ ਦਿਨ ਅਕਾਲ ਤਖਤ ਹਰੀ ਸਿੰਘ ਭੰਗੀ ਦੀ ਅਗਵਾਈ ਹੇਠਾਂ ਅਗਲੇ ਦਿਨ ਅਕਾਲ ਤਖਤ ਤੇ ਇਕੱਠ ਹੋਇਆ, ਤੇ ਉਸ ਵੇਲੇ ਬੜੇ ਦੀਰਘ ਵਿਚਾਰ ਨਾਲ ਹੋਇਆ ਵੀ 12 ਕਿਲੇ ਕਸੂਰ ਦੇ ਆਲੇ ਦੁਆਲੇ ਨੇ ਔਰ
ਅੱਛਾ
ਬੜਾ ਮਜ਼ਬੂਤ ਉਹਨਾਂ ਦਾ ਪ੍ਰਬੰਧ ਆ, ਤੇ ਅਹਿਮਦ ਸ਼ਾਹ ਅਬਦਾਲੀ ਵੀ ਲਾਹੌਰ ਦਿੱਲੀ ਨੂੰ ਲੁੱਟ ਕੇ ਚਲਿਆ ਜਾਂਦਾ ਰਿਹਾ, ਉਹਨੇ ਵੀ ਕਸੂਰ ਵੱਲ ਨੂੰ ਮੂੰਹ ਨਹੀਂ ਕੀਤਾ ਕਿ ਆਪਣੇ ਕੋਲ ਇੰਨੀ ਸ਼ਕਤੀ ਨਹੀਂ ਹੈ।
ਜੀ
ਤੇ ਉਸ ਵੇਲੇ ਹਰੀ ਸਿੰਘ ਨੇ, ਭੰਗੀ ਜਿਹਨੂੰ ਮਿਸਲ ਦਾ ਆਗੂ ਸੀ ਬਾਅਦ ਚ ਬਣਿਆ, ਉਹਨੇ ਕਿਹਾ ਵੀ ਹੋਰ ਕੋਈ ਤੁਰਦਾ ਜਾਂ ਨਹੀਂ ਤੁਰਦਾ, ਮੈਂ ਇਕੱਲਾ ਹੀ ਜਾਣਾ,
ਅੱਛਾ
ਜਾਂ ਸ਼ਹੀਦ ਹੋ ਜਾਊਗਾ ਜਾਂ ਇਹਦੀ ਜਿਹੜੀ ਘਰਵਾਲੀ ਆ ਉਹਨੂੰ ਲਿਆਊਂਗਾ। ਤੇ
ਅੱਛਾ
ਉਸ ਵੇਲੇ ਕਹਿੰਦੇ ਵੀ ਚਲੋ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਲਓ, ਹੁਕਮ ਕੀ ਆ ਗੁਰੂ ਦਾ। ਤੇ ਉਹ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਦੇ ਵਿੱਚ ਉਹ ਕਥਾ ਦੇ ਵਿੱਚ ਸੁਣਿਆ ਸੀਗਾ ਵੀ ਉਸ ਵੇਲੇ ਜਦੋਂ ਅਰਦਾਸ ਕਰਕੇ ਮੁੱਖ ਵਾਕ ਲਿਆ ਤੇ ਮੁੱਖ ਵਾਕ ਆਇਆ, ਫਾਹੇ ਕਾਟੇ ਮਿਟੇ ਗਮਲ ਫਤਿਹ ਭਈ ਮਨਜੀਤ, ਨਾਨਕ ਪੂਰੇ ਗੁਰ ਤੇ ਥਿਤ ਪਈ ਫਿਰ ਨਾ ਮਿਟਤ ਨਿਤ ਨੀਤ। ਉਸੇ ਵੇਲੇ ਸਿੰਘਾਂ ਨੇ ਜਕਾਰੇ ਛੱਡ ਦਿੱਤੇ ਤੇ ਜਾ ਕੇ ਦੁਪਹਿਰ ਦੇ ਮੌਕੇ ਤੇ ਜਦੋਂ ਕਿ ਸੁਸਤੀ ਪਈ ਹੋਈ ਸੀ ਉੱਥੇ ਹਮਲਾ ਕਰਕੇ, ਤੇ ਉਹਨੇ ਆਪਣਾ ਬਾਹਮਣੀ ਉਹਨੂੰ ਹਵਾਲੇ ਕਰਕੇ ਤੇ ਉਹਦਾ ਜਿਹੜਾ ਹਾਕਮ ਸੀਗਾ ਉਹਨੂੰ ਸਜ਼ਾ ਦੇ ਕੇ ਤੇ ਉਹਨੂੰ ਖਤਮ ਕੀਤਾ। ਤੇ ਉਹ ਇਹ ਤਰ੍ਹਾਂ ਗੁਰੂ ਪੰਥ ਜਿਹੜਾ ਆ ਇਹ ਉਹ ਜਿਹੜਾ 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 ਹਾਕਮ ਹੈ ਜ਼ੁਲਮ ਜਨਤਾ ਦੇ ਉੱਪਰ ਉਹੀ ਕਰਦਾ ਜਿਹਦੇ ਕੋਲ ਸਰਕਾਰੀ ਤਾਕਤ ਹੈ, ਤੇ ਜ਼ੁਲਮ ਦੇ ਰੋਕਣ ਵਾਸਤੇ ਜਿਹੜਾ ਉੱਥੇ ਹਾਰ ਦਾ ਨਾਰਾ ਵੀ ਮਾਰਦਾ ਹੈ ਉਹ ਸਰਕਾਰ ਦਾ ਵਿਰੋਧੀ ਹੈ, ਉਹਨੂੰ ਸਰਕਾਰ ਨੇ ਜਿਹੜਾ ਕੋਈ ਮਾੜਕ। ਤੇ ਜਦੋਂ ਪਤਾ ਲੱਗਦਾ ਹੈ ਵੀ ਆ ਸਿੱਖ ਜਿਹੜੇ ਆ ਅਕਾਲ ਤਖ਼ਤ ਤੇ ਅਰਦਾਸ ਕਰਕੇ ਤੇ ਬੜੇ ਕਾਮਯਾਬੀ ਨਾਲ ਮੋਰਚੇ ਚਲਾ ਕੇ ਇਹ ਸਮਾਪਤ ਕਰਦੇ ਆ, ਤੇ ਇਹਨੂੰ ਖਤਮ ਕਰਨ ਦਾ ਉਹਦੇ ਮੂੰਹੋਂ ਹੀ ਨਿਕਲ ਗਿਆ ਪ੍ਰਾਈਵੇਟ ਮੀਟਿੰਗ ਦੇ ਵਿੱਚ ਚੌੜੇ ਟੌੜੇ ਦੇ ਸਾਹਮਣੇ ਉਹਨੇ ਉਹ ਲਿਖਤ ਵਿੱਚ ਲੈ ਆਂਦਾ।
ਤਾਇਆ
ਸੋ
ਜੀ,
ਇਸ ਲਈ
ਹਾਂ
ਹਾਂਜੀ ਬੋਲੋ।
ਤਾਇਆ
ਹਾਂ ਇੱਕ ਨਿੱਕੀ ਜੀ ਗੱਲ, ਨਿੱਕੀ ਜੀ ਗੱਲ ਪੂਰੀ ਰਹਿ ਗਈ। ਔਰ
ਜੀ
ਇੰਦਰਾ ਨੇ ਪੂਰਾ ਯਤਨ ਕੀਤਾ ਆ ਧਰਮ ਯੁੱਧ ਮੋਰਚੇ ਨੂੰ ਲਮਕਾਉਣਾ, ਵਾਇਲੈਂਸ ਸ਼ਾਂਤਮਈ ਮੋਰਚੇ ਚੱਲਦੇ ਵਿੱਚ ਵਾਇਲੈਂਸ ਨੂੰ ਇੰਟਰੋਡਿਊਸ ਕਰਨਾ, ਹਥਿਆਰ ਆਪ ਅੰਦਰ ਭੇਜਣੇ, ਆਪਣੇ ਗੁੰਡਿਆਂ ਕੋਲੋਂ ਹਿੰਦੂਆਂ ਦਾ ਕਤਲ ਕਰਵਾ ਕੇ ਸਿੱਖਾਂ ਦੇ ਮੱਥੇ ਮੜਨਾ, ਤੇ ਫਿਰ ਮੁੜ ਕੇ ਜੇ ਫਿਰ ਵੀ ਨਹੀਂ ਕਾਬੂ ਹੋਏ ਤੇ ਫੌਜਾਂ ਚੜ੍ਹਾ ਕੇ ਤੇ ਟੈਂਕਾਂ ਤੇ ਤੋਪਾਂ ਦਾ ਉਹ ਇਲਾਜ, ਮਤਲਬ ਇੰਦਰਾ ਦੇ ਨੇ ਇੰਤਹਾ ਕੀਤੀ ਹੈ ਅਕਾਲ ਤਖ਼ਤ ਦਾ ਜਿਹੜਾ ਸੀ ਇਹ ਰੋਹਬ, ਅਕਾਲ ਤਖ਼ਤ ਦਾ ਜਿਹੜਾ ਅਸੂਲ ਸੀ ਉਹਨੂੰ ਡੇਗਣ ਲਈ ਤੇ ਸਿੱਖ ਸਾਇਕੀ ਦੇ ਵਿੱਚੋਂ ਉਹਨੂੰ ਕੱਢਣ ਲਈ। ਹਾਂਜੀ ਮੈਂ ਤੁਹਾਡੀ ਗੱਲ ਟੋਕਤੀ ਸੀ।
ਤਾਇਆ ਜੀ, ਇਸੇ ਨੋਟ 'ਤੇ ਆਪਾਂ ਇੱਕ ਟੌਪਿਕ ਛੇੜਨਾ ਹੈ, ਜਿਹੜੀ ਪਿਛਲੀ ਵਾਰੀ ਸਾਨੂੰ ਰਿਕੁਐਸਟ ਆਈ ਸੀ ਕਿ ਤਲਵਾਰ ਅਤੇ ਕਿਰਪਾਨ ਦੇ ਵਿੱਚ ਕੀ ਫਰਕ ਹੁੰਦਾ ਹੈ, ਅਤੇ ਉਸ ਤੋਂ ਪਹਿਲਾਂ ਆਪਾਂ ਆਪਣੇ ਮਿੱਤਰ ਪਿਆਰੇ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਉਹਨਾਂ ਦੇ ਸੁਨੇਹੇ ਵੀ ਆ ਰਹੇ ਨੇ, ਆਪਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ। ਰਾਜਨਦੀਪ ਸਾਡੇ ਨਾਲ ਜੁੜੇ ਨੇ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪਿਆਰਿਓ, ਅਤੇ ਪਾਲਾ ਬੈਂਸ ਕੋਬਰਮ ਵਾਲੇ ਵੀ ਕਹਿੰਦੇ ਅਸੀਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਭਵਜੀਤ ਪਵਨਜੀਤ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਸਵਾਗਤ ਪ੍ਰੋਗਰਾਮ 'ਚ। ਰਾਜਵਿੰਦਰ,
ਨਵਾਂ ਹੀ ਨਾਮ ਹੈ ਭਵਨ, ਭਵਨਜੀਤ ਸਿੰਘ ਹੈ
ਹਾਂ
ਜੀ,
ਪਵਨਜੀਤ
ਭਵਨਜੀਤ
ਸਿੰਘ,
ਸਿੰਘ।
ਸੋਹਣਾ ਨਾਮ ਹੈ ਜੀ। ਅਤੇ ਰਾਜਵਿੰਦਰ ਖੱਕ ਕਹਿ ਰਹੇ ਨੇ ਕਿ ਭਾਜੀ ਹਰਮਨ ਰੇਡੀਓ ਐਪ ਪੌਜ਼ ਹੋ ਜਾਂਦੀ ਹੈ ਔਨ ਹਰਮਨ ਰੇਡੀਓ ਔਨ ਐਂਡਰੋਇਡ। ਹਾਂਜੀ, ਇਹਦੇ ਬਾਰੇ ਮੈਂ ਦੱਸਦਾ ਕਿ ਇਹ ਨਾ ਸਲੀਪ 'ਚ ਚੱਲ ਜਾਂਦੀਆਂ ਐਪਸ, ਅਤੇ ਇਹਨੂੰ ਪਿੱਛੇ ਸੈਟਿੰਗਸ ਜਾ ਕੇ ਨਾ ਇਹਦਾ ਸਲੀਪ ਮੋਡ ਬੰਦ ਕਰ ਦਿਓ, ਅਤੇ ਐਪ ਬੈਕਗ੍ਰਾਉਂਡ ਦੇ ਵਿੱਚ ਚੱਲਦੀ ਰਹੇਗੀ। ਸੋ ਐਪ ਦੇ ਵਿੱਚ ਨਹੀਂ ਸਮੱਸਿਆ, ਇਹ ਐਂਡਰੋਇਡ ਦੀ ਤੁਹਾਡੀ ਸੈਟਿੰਗਸ ਜਾ ਕੇ ਤੁਹਾਨੂੰ ਕਰਨਾ ਪੈਣਾ ਕਿ ਇਹ ਐਪ ਨੂੰ ਤੁਸੀਂ ਬੈਕਗ੍ਰਾਉਂਡ ਔਨ ਹਮੇਸ਼ਾ ਚੱਲਦੇ ਰੱਖਣ ਦੇ ਵਿੱਚ ਪਾ ਦਿਓ। ਅਤੇ ਸੁਖਜੀਤ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਨ। ਸੁਖਜੀਤ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਤਾਇਆ ਜੀ, ਤੁਹਾਡਾ ਗੋਲਡ ਕੋਸਟ ਵਾਲਾ ਭਤੀਜਾ ਕੁਲਵਿੰਦਰ ਧਾਲੀਵਾਲ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮੈਂ ਸੁਣਿਆ ਸੁਖਬੀਰ ਬਾਦਲ ਨਿੱਕੇ ਭਾਈ ਨਾਲ ਦੁਆਰਾ ਸਾਂਝ ਪਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਨਿੱਕਾ ਭਾਈ,
ਨਿੱਕੇ ਭਾਈ, ਨਿੱਕੇ
ਹਾਂ
ਭਾਈ ਕੌਣ?
ਹੁਣ ਨਿੱਕਾ ਭਾਈ ਤਾਂ ਮੈਨੂੰ ਲੱਗਦਾ ਬੀਜੇਪੀ ਹੋ ਸਕਦੀ ਹੈ, ਹੋਰ ਤਾਂ ਕੋਈ ਹੋਰ ਨਹੀਂ, ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ
ਦੇਖੋ,
ਇਹਨਾਂ ਨੂੰ ਪੁੱਛ ਲੈਂਦੇ
ਆਕਾਰ
ਹਾਂ,
ਦੇ ਹਿਸਾਬ ਨਾਲ ਤੇ ਬੀਜੇਪੀ ਵੱਡਾ ਭਾਈ ਆ,
ਪੰਜਾਬ 'ਚ ਤਾਂ ਨਿੱਕਾ ਹੀ ਆ,
ਪੰਜਾਬ ਦੇ
ਅਤੇ
ਨਿੱਕਾ
ਨਿੱਕਾ
ਹੈ।
ਹੀ ਆ। ਰਾਜ ਲਾਂਬਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਦਾ ਵੀ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਪਰਮਵੀਰ ਸਿੰਘ ਧਾਲੀਵਾਲ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਇਹਨਾਂ ਦਾ ਵੀ ਸਵਾਗਤ। ਅਤੇ ਤਾਇਆ ਜੀ, ਖੁਸ਼ਖਬਰੀ ਇਹ ਹੈ ਕਿ ਦਲਜੀਤ ਸਿੰਘ ਢਿੱਲੋਂ ਹੋਣਾ ਨੇ ਕਹਿੰਦਾ ਤਾਇਆ ਜੀ ਵੱਡਾ ਵੱਡਾ ਭਤੀਜਾ ਆ ਗਿਆ, ਲੰਮਾ ਭਤੀਜਾ ਆ ਗਿਆ ਤੁਹਾਡੇ ਦੇਸ਼ 'ਚ।
ਦਲਜੀਤ ਸਿੰਘ, ਡਾਕਟਰ ਦਲਜੀਤ ਸਿੰਘ ਢਿੱਲੋਂ? ਹਾਂਜੀ,
ਹਾਂਜੀ ਹਾਂਜੀ
ਮਹਿਤਾ
ਵੈਲਕਮ,
ਚੌਂਕ ਤੋਂ ਉੱਠ ਕੇ ਦਰਸ਼ਨ ਦੇਣ ਲਈ ਆਏ
ਹਾਂਜੀ ਹਾਂਜੀ,
ਆਸਟ੍ਰੇਲੀਆ।
ਅਤੇ ਡਿਕਲੇਅਰ ਕਰਤਾ ਹੈ ਅਤੇ ਸਵਾਗਤ ਹੈ ਜੀ ਭਾਅ ਜੀ ਇਹਨਾਂ ਦਾ, ਤੁਹਾਡਾ
ਜੀ ਆਇਆਂ ਨੂੰ,
ਜੀ
ਜੀ
ਆਇਆਂ
ਆਇਆਂ ਨੂੰ
ਨੂੰ
ਜੀ ਧੰਨ ਭਾਗ। ਹਾਂਜੀ, ਜੀ
ਅਤੇ
ਆਇਆਂ ਨੂੰ
ਗੁਰਬਾਣੀ
ਤਾਂ
ਵਿਚਾਰ,
ਇਹਨਾਂ ਦੇ ਹੁਣ ਬਹੁਤ ਸਾਰੇ ਸਰਦੇ ਪੁੱਜਦੇ ਨਾ,
ਹਾਂਜੀ
ਸਿੱਖਾਂ ਨੇ ਆਪਣੇ ਬੱਚੇ ਇਸ ਤਰ੍ਹਾਂ ਪ੍ਰਦੇਸਾਂ ਵਿੱਚ ਭੇਜੇ ਨੇ, ਤੇ ਆਸਟ੍ਰੇਲੀਆ ਜਿਹੜਾ ਆ ਉਹ ਸਭ ਤੋਂ ਮਤਲਬ ਵੀ ਇੱਧਰ ਵੱਡਾ ਵੱਡਾ ਮੁਲਕ ਆ ਤੇ ਇੱਧਰ ਜ਼ਿਆਦਾ ਧਿਆਨ ਆ।
ਤਾਇਆ ਜੀ ਪਤਾ ਕੀ ਹੈ, ਇਹ ਭੇਜਣੇ ਨਹੀਂ ਸੀਗੇ ਕਿਸੇ ਨੇ, ਨਾ ਭੇਜਣੇ ਜੇ ਅਸੀਂ ਦੋ ਤਿੰਨ ਜਣੇ ਨਾ ਹੁੰਦੇ ਇੱਥੇ। ਹੁਣ ਮੈਂ ਕਿਹਾ ਹੋਰ ਤਾਂ ਕੋਈ ਫੂਕ ਚੁਕਾਉਂਦਾ ਨਹੀਂ, ਆਪਾਂ ਹੀ ਛਕ ਲਈਏ ਥੋੜ੍ਹੀ ਦੇਰ, ਹੁਣ ਸਾਨੂੰ ਲੋੜ ਹੈ ਥੋੜ੍ਹਾ ਪੰਪ ਅਪ ਹੋਣ ਦੀ। ਅਤੇ ਹਾਂ, ਉਹ ਇਸ ਕਰਕੇ ਪ੍ਰੋਗਰਾਮ ਦੇਖ ਦੇਖ ਕੇ ਸੱਜਣ ਮਿੱਤਰ ਬਹੁਤ ਆ ਗਏ ਇੱਥੇ, ਕਹਿੰਦੇ ਵੀ ਇਹ ਵਧੀਆ ਦੇਸ਼ ਹੈ, ਦੇਖੋ ਕਿੱਦਾਂ ਵਧੀਆ ਹੈ ਨਾ, ਗੱਲਾਂ ਬਾਤਾਂ ਕਰੀ ਜਾਂਦੇ ਨੇ। ਅਤੇ ਚਲੋ, ਉਸ ਤੋਂ ਬਾਅਦ ਸਾਡੇ ਨਾਲ ਹਰਦੀਪ ਸਿੰਘ ਜੀ ਵੀ ਜੁੜੇ ਨੇ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਅਤੇ ਆਹ ਤੁਹਾਡੇ ਲੁਧਿਆਣੇ ਵਾਲੇ ਵੀ ਭਤੀਜੇ ਆ ਗਏ ਨੇ ਜੀ,
ਇਹ
ਸੁਖਵਿੰਦਰ ਸਿੰਘ
ਇਹ
ਲਾਇਲ, ਸੁਖਵਿੰਦਰ
ਸੁਖਵਿੰਦਰ
ਸਿੰਘ,
ਸਿੰਘ, ਹਾਂਜੀ ਸੁਖਵਿੰਦਰ ਸਿੰਘ ਲਾਇਲ, ਹਾਂਜੀ ਜੀ ਆਇਆਂ ਨੂੰ, ਜੀ ਆਇਆਂ ਨੂੰ ਧੰਨ ਭਾਗ। ਹਾਂਜੀ,
ਇਹ ਤੁਹਾਨੂੰ ਜਲੇਬੀਆਂ ਖਿਲਾਉਂਦੇ ਹੁੰਦੇ ਆ, ਬਹੁਤ ਤੁਹਾਡਾ ਖਿਆਲ ਰੱਖਦੇ ਜਲੇਬੀ। ਇਹਨਾਂ ਨੇ ਪ੍ਰੋਗਰਾਮ ਦੇਖ ਦੇਖ ਕੇ ਪਤਾ ਲੱਗ ਗਿਆ ਵੀ ਜਲੇਬੀਆਂ ਵਾਲੇ ਬੰਦੇ ਨੇ, ਅਤੇ ਤੁਹਾਨੂੰ ਜਲੇਬੀਆਂ ਭੇਟ ਕਰਦੇ ਨੇ ਹਮੇਸ਼ਾ ਹੀ। ਠੀਕ ਹੈ ਜੀ। ਅਤੇ ਹਰਜਿੰਦਰ ਸਿੰਘ ਘੁੰਮਣ ਵੀ ਭਾਅ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਔਰ ਸਾਰਿਆਂ ਨੂੰ ਚੜ੍ਹਦੀ
ਐਡੀਲੇਡ,
ਐਡੀਲੇਡ ਤੋਂ
ਤੋਂ
ਚੜ੍ਹਦੀ ਕਲਾ ਦੀ ਅਸੀਸ ਦਿੰਦੇ ਨੇ। ਅਮਰਜੀਤ ਸਹੋਤਾ ਸਾਡੇ ਨਾਲ ਜੁੜੇ ਨੇ ਬੁਲਬੁਲਗੇ ਤੋਂ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਰਵਿੰਦਰ ਸਿੰਘ ਜੀ ਵੀ ਜੁੜੇ ਨੇ ਰਿਵਰਲੈਂਡ ਤੋਂ, ਅਤੇ ਇਹਨਾਂ
ਰਿਵਰਲੈਂਡ,
ਰਿਵਰਲੈਂਡ ਤੋਂ ਇਹ ਆਪਾਂ ਨੂੰ ਮਿਲੇ ਸੀ ਦੋ ਤਿੰਨ ਵਾਰੀ ਵਿਆਹ ਸ਼ਾਦੀਆਂ ਦੇ ਵਿੱਚ, ਅਤੇ ਬੜਾ ਮਾਣ ਸਤਿਕਾਰ ਇੱਕ ਦੂਜੇ ਦਾ ਕਰਦੇ ਨੇ।
ਰਿਵਰਲੈਂਡ ਉਹੀ ਨਾ, ਗਲੋਸਪ, ਰੈਨਮਾਰਕ, ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ, ਉਹੀ ਉਹੀ
ਹਾਂ,
ਰਿਵਰਲੈਂਡ, ਉਹ ਸਾਰੇ ਏਰੀਏ ਨੂੰ ਰਿਵਰਲੈਂਡ ਕਹਿੰਦੇ ਆ।
ਰਿਵਰਲੈਂਡ ਏਰੀਆ, ਹਾਂਜੀ ਹਾਂ ਬਿਲਕੁਲ,
ਜਗਦੀਪ ਗਿੱਲ ਵੀ ਪ੍ਰੋਗਰਾਮ 'ਚ ਆ ਗਏ ਨੇ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਸਾਡੇ ਨਾਲ ਟੋਨੀ ਮਾਲ ਗ੍ਰਿਫਿਥ ਤੋਂ ਆ ਗਏ ਨੇ, ਅਤੇ ਇਹਨਾਂ ਦਾ ਵੀ ਪ੍ਰੋਗਰਾਮ ਸਵਾਗਤ ਹੈ। ਉਹ ਨਿੱਕਾ ਭਾਈ ਕਹਿੰਦੇ ਸੀ ਨਾ ਕੁਲਵਿੰਦਰ ਧਾਲੀਵਾਲ, ਉਹ ਕਹਿੰਦੇ ਤੁਸੀਂ ਸਹੀ ਅੰਦਾਜ਼ਾ ਲਾਇਆ ਜੀ, ਬੀਜੇਪੀ ਦੀ ਗੱਲ ਕਰ ਰਹੇ ਨਿੱਕੇ ਭਾਈ ਦੀ। ਹਾਂਜੀ ਹਾਂਜੀ ਹਾਂਜੀ।
ਅੱਛਾ,
ਤਾਇਆ ਜੀ, ਤਲਵਾਰ ਅਤੇ ਕਿਰਪਾਨ,
ਹਾਂਜੀ
ਇਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਹੋਰ ਗਿਆਨ 'ਚ ਮੇਰੇ ਵੀ ਵਾਧਾ ਕਰੋ, ਅਸੀਂ ਸਰੋਤਿਆਂ ਤੋਂ ਵੀ ਸੁਣਦੇ ਹਾਂ, ਆਪਾਂ ਵੀ ਕੁਛ ਕਹੀਏ ਕੁਛ ਸੁਣੀਏ। ਅਤੇ ਤੁਸੀਂ ਪੁਰਾਣੇ ਗ੍ਰੰਥ ਸਰੋਤ ਘੋਖਦੇ ਰਹਿੰਦੇ ਹੋ, ਤੁਹਾਡੇ ਜ਼ੁਬਾਨੀ ਵੀ ਯਾਦ ਹੈ, ਕੋਈ ਕਿਤੇ ਖਾਸ ਗੱਲਬਾਤ ਖੁਲਾਸਾ ਹੋਇਆ ਹੋਵੇ ਉਹਨਾਂ ਦੇ ਵਿੱਚ ਸਾਡੇ ਨਾਲ ਸਾਂਝ ਪਾਓ।
ਦੇਖੋ ਜੀ, ਇਹ ਆਪਣਾ ਹੈ ਤੇ ਤਲਵਾਰ, ਤਲਵਾਰ ਦਾ ਹੀ ਗੁਰੂ ਸਾਹਿਬ ਨੇ ਇਹਨੂੰ ਕਿਰਪਾਨ ਦਾ ਨਾਂ ਦਿੱਤਾ ਹੈ, ਵੀ ਇਹ ਕਿਰਪਾ ਕਰਨ ਵਾਸਤੇ, ਮਜ਼ਲੂਮ ਦੀ ਰੱਖਿਆ ਵਾਸਤੇ,
ਜੀ
ਸਵੈਮਾਨ ਦੀ ਰੱਖਿਆ ਵਾਸਤੇ ਇਹਨੂੰ ਵਰਤੋਂ ਵਿੱਚ ਲਿਆਉਣਾ ਆ। ਇਹੋ ਮਿਸਾਲ ਵਜੋਂ ਜੇ ਆਪਾਂ ਸਮਝ ਲਈਏ ਵੀ ਔਰੰਗਜ਼ੇਬ ਦੇ ਹੱਥ ਵਿੱਚ ਇਹ ਤਲਵਾਰ ਆ,
ਜੀ
ਜੋ ਕਿ ਜ਼ੁਲਮ ਦਾ ਦੀ ਪ੍ਰਤੀਕ ਆ, ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਉਹੀ ਸ਼ਸਤਰ ਜਿਹੜਾ ਉਹ ਕਿਰਪਾਨ ਆ।
ਜੀ
ਬੰਦਾ ਬਹਾਦਰ ਦੇ ਹੱਥ ਵਿੱਚ ਇਹੀ ਜਿਹੜਾ ਸ਼ਸਤਰ ਆ ਇਹ ਕਿਰਪਾਨ ਆ, ਤੇ ਬਹਾਦਰ ਸ਼ਾਹ ਦੇ ਹੱਥ ਵਿੱਚ ਜੇ ਇਹ ਸ਼ਸਤਰ ਆ ਤੇ ਉਹਦੇ ਉਹ ਤਲਵਾਰ ਆ। ਸੋ ਤਲਵਾਰ ਜ਼ੁਲਮ ਦਾ, ਸ਼ਕਤੀ ਦਾ, ਰਾਜ ਦਾ ਇਹ ਚਿੰਨ ਆ, ਤੇ ਕਿਰਪਾਨ ਜਿਹੜੀ ਹੈ ਇਹ ਮਜ਼ਲੂਮ ਦੀ ਰੱਖਿਆ, ਜਰਵਾਣੇ ਦੀ ਭਖਿਆ, ਕਿਉਂਕਿ ਸਮਰੱਥ ਰਾਮਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਉੱਤਰਾਖੰਡ ਦੇ ਵਿੱਚ ਜਦੋਂ ਦਰਸ਼ਨ ਕਰਨ ਆਇਆ ਤੇ ਵੇਖਿਆ ਕਿ ਉਹਨਾਂ ਸਮਝਿਆ ਵੀ ਗੁਰੂ ਨਾਨਕ ਸਾਹਿਬ ਫਕੀਰ ਮਾਸਿਕ ਸੀ ਤੇ ਇਹ ਵੀ ਫਕੀਰ ਹੋਣਗੇ, ਤੇ ਉਹਦੇ ਮਾਰ ਘੋੜੇ ਤੇ ਸ਼ਸਤਰਧਾਰੀ ਤੇ ਨਾਲ ਕੁੱਤੇ ਤੇ ਪਰਿਵਾਰ ਬੱਚੇ ਵੀ, ਤੇ ਉਹਨੇ ਬੜੇ ਸਵਾਲ ਕੀਤੇ ਮਹਾਰਾਜ ਤੇ ਵੀ ਮਹਾਰਾਜ ਨੇ ਕਿਹਾ ਵੀ ਜਵਾਬ ਹਰੇਕ ਦਾ ਦਿੱਤਾ ਵੀ ਸ਼ਸਤਰ ਜਰਵਾਣੇ ਦੀ ਪੱਖਿਆ ਤੇ ਮਜ਼ਲੂਮ ਦੀ ਰੱਖਿਆ ਵਾਸਤੇ ਇਹ ਕਿਰਪਾਨ ਆ। ਤੇ ਇੱਥੋਂ ਤੱਕ ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਹਿੰਦੇ ਬਿਨਾਂ ਸ਼ਸਤਰ ਕੇ ਸਿੰਘ ਨਾ ਦੇਹੋ ਦੀਦਾਰੇ, ਬਿਨਾਂ ਸ਼ਸਤਰ ਕੇ ਸਿੰਘ ਨਰਨ ਭੇਡ ਜਾਨੋ। ਸੋ ਸਾਡੇ ਵਾਸਤੇ ਇਹ ਧਾਰਮਿਕ ਚਿੰਨ੍ਹ ਆ, ਇਹ ਕੇਵਲ ਹਥਿਆਰ ਨਹੀਂ ਹੈਗਾ, ਇਹਨੂੰ ਉਸ ਵੇਲੇ ਇਸਦੀ ਵਰਤੋਂ ਕਰਨੀ ਆ ਜਦੋਂ ਆਖਰੀ ਸਭ ਹੀਲੇ ਵਸੀਲੇ ਵਰਤ ਲੈ ਜਾਣ ਤੇ ਜ਼ਾਲਮ ਫਿਰ ਵੀ ਆਪਣੀ ਵਧੀਕੀ ਤੋਂ ਨਾ ਰੁਕੇ, ਤੇ ਅਖੀਰਲੀ ਹਥਿਆਰ ਆ ਇਹਨੂੰ ਕਿਰਪਾਨ ਦਾ ਪ੍ਰਯੋਗ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਆ। ਤੇ ਆਪਣਾ ਗੱਲ ਦੇ ਵਿੱਚ ਤੇ ਹਿੰਦੁਸਤਾਨ ਦਾ ਕਾਂਸਟੀਟਿਊਸ਼ਨ ਦੇ ਵਿੱਚ ਵੀ ਜਿਹੜੀ ਧਾਰਾ 2 ਜਿਹਨੂੰ ਕਹਿੰਦੇ ਨੇ, ਬੜਾ ਰੌਲਾ ਵੀ ਸਿੱਖ ਪਾਉਂਦੇ ਨੇ, ਉਹਦੇ ਵਿੱਚ ਸਿਰਫ ਸਿੱਖਾਂ ਨੂੰ ਕਿਰਪਾਨ ਧਾਰਮਿਕ ਚਿੰਨ੍ਹ ਵਜੋਂ ਰੱਖਣ ਦੀ ਆਗਿਆ ਹੈ। ਉਹ ਮੇਰੇ ਇੱਕ ਬੜਾ ਦਿਲਚਸਪ ਘਟਨਾ ਵਾਪਰੀ ਵੀ 1969 ਵਿੱਚ ਅਕਾਲੀਆਂ ਦੀ ਅਗਵਾਈ ਹੇਠਾਂ ਸਰਕਾਰ ਬਣੀ ਪੰਜਾਬ ਦੇ ਵਿੱਚ, ਤੇ ਪੰਜਾਬ ਪਾਰਟੀ ਦੀ ਮੀਟਿੰਗ ਸੀ ਉੱਥੇ, ਤੇ ਮੈਂ ਵੀ ਲੀਡਰ ਦੇ ਨਾਲ ਜੋ ਸੇਵਾ ਕਰਦਾ ਸੀ ਨਾਲ ਹੀ ਸੀ, ਤੇ ਉੱਥੇ ਆਪਣਾ ਇੱਕ ਮੈਂਬਰ ਹਾਈ ਕਮਾਂਡ ਦੇ ਸਰਾ ਕਿਰਪਾਲ ਸਿੰਘ ਚੱਕ ਸ਼ੇਰੇ ਵਾਲਾ ਕਹਿੰਦੇ ਵੀ ਆਓ ਚੱਲ ਆਪਾਂ ਚੱਲੀਏ ਵੇਖੀਏ ਕਿਵੇਂ, ਅਸੈਂਬਲੀ ਦਾ ਹਾਲ ਨਾਲ ਸੈਸ਼ਨ ਵੀ ਚੱਲ ਰਿਹਾ ਸੀ ਵੀ ਕਿਵੇਂ ਕੰਮ ਹੋ ਰਿਹਾ ਵਾ। ਤੇ ਸੰਤ ਫਤਿਹ ਸਿੰਘ ਹੋਰੀ ਹੌਲੀ ਜੀ ਕਹਿੰਦੇ ਕਿ ਅਸੀਂ ਜਾਣਾ ਹੈ ਉੱਥੇ, ਤੇ ਉਹ ਕਹਿੰਦੇ ਨਹੀਂ ਅਸੀਂ ਵੇਖੀਏ ਤੇ ਸਹੀਏ ਵੀ ਸਾਡੇ ਮੁੰਡੇ ਕਿਵੇਂ ਕੰਮ ਕਰਦੇ ਆ। ਚਲੋ ਸਪੀਕਰ ਦੇ ਖੱਬੇ ਹੱਥ ਉਹਨੂੰ ਗਵਰਨਰਸ ਗੈਲਰੀ ਕਹਿੰਦੇ ਆ, ਉੱਥੇ ਜਾ ਬੈਠੇ ਸਾਰੇ, ਸੰਤ ਫਤਿਹ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੰਤ ਚਰਨ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਭੁਪਿੰਦਰ ਸਿੰਘ ਆਪਣਾ ਉਹਨੂੰ ਕਹਿੰਦੇ ਨੇ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਸਰਦਾਰ ਕਿਰਪਾਲ ਸਿੰਘ ਚੱਕ ਸ਼ੇਰੇ ਵਾਲਾ ਵਿੱਚ ਮੈਂ, ਤੇ ਉਸ ਵੇਲੇ ਸੰਤ ਫਤਿਹ ਸਿੰਘ ਹੋਰਾਂ ਦੇ ਹੱਥ ਵਿੱਚ ਕਿਰਪਾਨ ਸੀ ਵੱਡੀ, ਤੇ ਉਸ ਵੇਲੇ ਉਹ ਇੱਕ ਸੈਣੀ ਸੀ, ਮੈਨੂੰ ਪਹਿਲਾਂ ਨਾ ਸੀ, ਉਹ ਕਾਂਗਰਸ MLA ਸੀ, ਉਹਨੇ ਆਵਾਜ਼ ਉਠਾਈ
ਦਿਲਬਾਗ
ਵੀ
ਸਿੰਘ ਕਦੀ
ਪਾਰਲੀਮੈਂਟ। ਹਾਂਜੀ
ਨਵਾਂ ਸ਼ਹਿਰ ਤੋਂ ਦਿਲਬਾਗ ਸਿੰਘ ਵੀ ਸੀਗੇ, ਉਹ ਵੀ ਸੈਣੀ ਭਾਈਚਾਰੇ ਚੋਂ ਹੀ
ਨਹੀਂ,
ਸੀ।
ਉਹ ਕਲੀਨ ਸ਼ੇਵਨ ਸੀਗਾ
ਅੱਛਾ
ਤੇ ਸੈਣੀ ਸੀ, ਹੁਸ਼ਿਆਰਪੁਰ ਤੋਂ ਹੀ ਸੀਗਾ, ਜੋ ਚਲੋ ਨਾਮ ਮੈਨੂੰ ਅੱਜ ਕੱਲ੍ਹ ਭੁੱਲ ਜਾਂਦੇ ਆ। ਤੇ ਉਹਨੇ ਸਵਾਲ ਉਠਾਇਆ ਕਿ ਭਾਈ ਆ ਕੀ ਉਹਨੂੰ ਕਹਿੰਦੇ ਨੇ ਕਿਰਪਾਨ, ਤੇ ਵਿੱਚ ਵਜ਼ੀਰਾਂ ਨੇ ਆਤਮਾ ਸਿੰਘ ਵਗੈਰਾ ਨੇ ਆਪਣੇ ਗਾਤਰੇ ਵਾਲੀਆਂ ਕਿਰਪਾਨਾਂ ਦਿਖਾਈਆਂ ਵੀ ਹਾਂ ਅਸੀਂ ਹਮੇਸ਼ਾ ਪਾ ਕੇ, ਕਹਿੰਦਾ ਇਹ ਨਹੀਂ ਮੈਂ ਕਹਿੰਦਾ, ਮੈਂ ਕਹਿੰਦਾ ਗੈਲਰੀ ਦੇ ਵਿੱਚ ਮੈਨੂੰ ਬੈਠੇ ਹੋਏ ਕੁਝ ਬੰਦੇ ਦਿਸ ਰਹੇ ਜਿਨ੍ਹਾਂ ਦੇ ਹੱਥ ਵਿੱਚ ਵੱਡੀਆਂ 2.5 ਫੁੱਟੀ 3 ਫੁੱਟੀ ਕਿਰਪਾਨਾਂ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਤੋ ਸਪੀਕਰ ਸੀ ਸਰਦਾਰ ਦਰਬਾਰਾ ਸਿੰਘ ਸੇਰੋਂ ਵਾਲਾ, ਉਹ ਚੁੱਪ ਕਰ ਗਿਆ ਤੇ ਇੱਕ ਬੜਾ ਪਤਲਾ ਜਿਹਾ ਮੈਨੂੰ ਦਿਸ ਰਿਹਾ ਕਲੀਨ ਸ਼ੇਵਨ ਬੰਦਾ ਜਿਹੜਾ ਸੀਗਾ ਉਹ ਕਹਿੰਦਾ ਵੀ ਉਹਨੇ ਕੋਈ ਕੰਨ ਚੁੱਕਿਆ ਸਪੀਕਰ ਦੇ, ਸਪੀਕਰ ਕਹਿੰਦਾ ਗੈਲਰੀਜ ਆਰ ਨਾਟ ਦਾ ਪਾਰਟ ਆਫ ਦਾ ਹਾਊਸ। ਤੇ ਚਲੋ ਗੱਲ ਇੱਥੇ ਮੁੱਕ ਗਈ। ਅਗਲੇ ਦਿਨ ਅਸੀਂ ਅੰਮ੍ਰਿਤਸਰ ਨੂੰ ਆ ਰਹੇ ਸੀਗੇ ਤੇ ਸਮਰਾਲੇ 'ਚ ਇੱਕ ਨੌਜਵਾਨ ਆਇਆ, ਉਹ ਕਾਂਸਟੀਟਿਊਸ਼ਨ ਦੀ ਪੰਜਾਬੀ ਤਰਜਮਾ ਕਾਪੀ ਹਿੰਦੁਸਤਾਨ ਦਾ ਜਿਹੜਾ ਸੀ, ਉਹ 'ਚ ਉਹਨੇ ਹੋਰ ਕੇ ਸੰਤ ਚਰਨ ਸਿੰਘ ਨੂੰ ਦੱਸਿਆ ਕਿ ਭਾਈ ਆ ਆ ਦੇਖੋ ਸਿੱਖ ਤੇ ਕੋਈ ਪਾਬੰਦੀ ਨਹੀਂ ਕਿਰਪਾਨ ਦੀ, ਵੀ ਉਹ ਕਿੰਨੀ ਕੁ ਵੱਡੀ ਹੋਵੇ ਕਿੰਨੀ ਛੋਟੀ ਹੋਵੇ, ਬਿਨਾਂ ਪਾਬੰਦੀ ਤੋਂ ਸਿੱਖ ਜਿਹੜਾ ਆ ਉਹ ਕਿਰਪਾਨ ਲੈ ਕੇ ਰਾਸ਼ਟਰਪਤੀ ਭਵਨ, ਸੁਪਰੀਮ ਕੋਰਟ, ਪਾਰਲੀਮੈਂਟ ਹਾਊਸ ਕਿਤੇ ਵੀ ਜਾ ਸਕਦਾ। ਸੋ ਇਸ ਲਈ ਹਿੰਦੁਸਤਾਨ ਦਾ ਕਾਂਸਟੀਟਿਊਸ਼ਨ ਵੀ ਸਿੱਖਾਂ ਨੂੰ ਜਿਹੜਾ ਆ ਉਹ ਕਿਰਪਾਨ ਧਾਰਨ ਦੀ ਕਾਂਸਟੀਟਿਊਸ਼ਨਲੀ ਉਹ ਆਗਿਆ ਦਿੰਦਾ ਆ, ਉਸ ਵੇਲੇ ਸਿਆਣੇ ਲੋਕਾਂ ਨੇ ਇਹ ਰੱਖਿਆ ਸੀ ਅਧਿਕਾਰ। ਪਰ ਹੁਣ ਜਿਹੜਾ ਰੌਲਾ ਪੈ ਰਿਹਾ ਵਾ ਥਾਂ ਥਾਂ ਹਿੰਦੁਸਤਾਨ ਦੇ ਵਿੱਚ, ਉਹ ਆਪੋ ਕੋਈ ਸਾਜਿਸ਼ ਹੀ ਹੈ ਵੀ ਇਹਨੂੰ ਕਿਰਪਾਨ ਨੂੰ ਬਦਨਾਮ ਕਰਕੇ ਤਲਵਾਰ ਦਾ ਰੂਪ ਹੀ ਕਰ ਧਾਰ ਕੇ ਤੇ ਇਹਨੂੰ ਕੋਈ ਕਾਨੂੰਨ ਦੇ ਅਨੁਸਾਰ ਕੀਤਾ ਜਾਵੇ, ਕਿਉਂਕਿ ਨਫ਼ਰਤ ਵੱਧ ਰਹੀ ਆ, ਉਵੇਂ ਹੀ ਜਿਵੇਂ 1982-83 ਦੇ ਵਿੱਚ ਸਿੱਖਾਂ ਦੇ ਖਿਲਾਫ ਮੀਡੀਆ ਦੇ ਜਿਹੜਾ ਪ੍ਰਾਪੇਗੰਡੇ ਨਾਲ
ਹਾਂ
ਵੱਧ
ਤਾਂ
ਰਹੀ
ਜੀ,
ਸੀ।
ਜਿਹੜੇ ਨਫ਼ਰਤੀ ਫਲਾਣ ਵਾਲੇ ਬੰਦੇ ਨੇ, ਨਫ਼ਰਤ ਫਲਾਣ ਵਾਲੇ ਬੰਦੇ ਨੇ, ਉਹ ਹਰ ਥਾਂ ਨੇ। ਹੁਣ ਕੱਲ੍ਹ ਹੀ ਮੈਂ ਜਾ ਰਿਹਾ ਸੀ ਸਿਡਨੀ ਨੂੰ, ਮੇਰੇ ਮਾਸੜ ਜੀ ਆਏ ਹੋਏ ਸੀ ਅਤੇ ਉਹਨਾਂ ਨੇ ਖਬਰਾਂ, ਉਹਨਾਂ ਨੂੰ ਆਉਂਦੀਆਂ ਰਹਿੰਦੀਆਂ ਨੇ। ਇੱਕ ਸਿੱਖ ਦੇ ਉੱਤੇ ਉਹ ਵਾਕ ਕਰ ਰਿਹਾ ਸੀਗਾ ਸਮੈਥਿਕ ਦੇ ਵਿੱਚ ਸ਼ਾਇਦ, ਅਤੇ ਉਹਦੇ 'ਤੇ ਤੇਲ ਪਾ ਕੇ ਉਹਨੂੰ ਅੱਗ ਲਾਤੀ।
ਇੰਡੀਆ ਚ?
ਨਹੀਂ, ਇੰਗਲੈਂਡ ਦੇ ਵਿੱਚ,
ਅੱਛਾ, ਇੰਗਲੈਂਡ ਚ? ਅੱਛਾ।
ਇੰਗਲੈਂਡ, ਇੰਗਲੈਂਡ ਦੇ ਵਿੱਚ। ਅਤੇ ਉਹ ਪੁਲਿਸ ਨੇ ਤਾਂ ਫੜ ਲਿਆ ਨੌਜਵਾਨ, ਉਹ 16-17 ਸਾਲ ਦੇ ਬੱਚੇ ਆ ਉਹ, ਜਿਨ੍ਹਾਂ ਨੇ ਇਹ ਕੰਮ ਕੀਤਾ। ਔਰ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਕੌਣ ਹੈ, ਉਹ ਸਿਰਫ ਇਦਾਂ ਹੈ ਵੀ ਜਦੋਂ ਹਵਾ ਚੱਲਦੀ ਹੈ ਨਫ਼ਰਤ ਦੀ, ਤਾਂ ਜਿਹੜੇ ਇਦਾਂ ਦੇ ਇਲਤੀ ਹੁੰਦੇ ਨਾ, ਇੱਕ ਦੂਜੇ ਨੂੰ ਚੱਕ ਚੁਕਾ ਕੇ ਇੱਦਾਂ ਕਰੋ ਜੀ, ਇੱਦਾਂ ਕਰੋ, ਉਹ ਕਰ ਦਿੰਦੇ ਨੇ। ਨਾ ਤਾਂ ਉਹ ਬਜ਼ੁਰਗ ਉਹਨਾਂ ਨੂੰ ਜਾਣਦਾ, ਜਿਹਦੇ ਉੱਤੇ ਤੇਲ ਪਿਆ, ਨਾ ਉਹ ਉਹਨਾਂ ਨੂੰ ਜਾਣਦੇ, ਉਹ ਸਿਰਫ ਜਾਣੀ ਕਿ ਆਪਣੇ ਫਨ ਕਰਦੇ ਆ। ਇੱਦਾਂ ਹੀ ਹੁਣ
ਬਿਲਕੁਲ
ਆਪਾਂ ਹਿਮਾਚਲ 'ਚ ਦੇਖਦੇ ਹਾਂ, ਉੱਤਰਾਖੰਡ 'ਚ ਦੇਖਦੇ ਹਾਂ, ਜਾਂ ਹੋਰ ਸਟੇਟਾਂ 'ਚ ਦੇਖਦੇ ਹਾਂ, ਪੰਜਾਬ ਦੇ ਵਿੱਚ ਇੱਦਾਂ ਇਵੇਂ ਨਹੀਂ ਹੁੰਦਾ। ਸਾਡਾ ਧਰਮ ਨਹੀਂ ਸਾਨੂੰ ਸਿਖਾਲਦਾ, ਬਹੁਤ ਘੱਟ ਕਿਤੇ ਰੇਅਰ ਪੰਜਾਬ ਦੇ ਵਿੱਚ ਧਰਮ ਦੇ ਨਾਂ 'ਤੇ ਇੱਦਾਂ ਹੁੰਦੀ ਆ ਵੀ ਬਈ ਕਿਸੇ ਸਮਾਂ ਕਿ ਸਾਡੇ ਲੋਕ ਤਾਂ ਹੁਣ ਬਈ ਇਹ ਆਪਣਾ ਫੰਕਸ਼ਨ ਕਰਦੇ ਨੇ, ਉੱਤੇ ਯੋਗਦਾਨ ਪਾਉਂਦੇ ਆ ਜਾ ਕੇ, ਠੀਕ ਹੈ, ਵੀ ਆਪਣਾ ਰਸ਼ਤ ਪਾਣੀ ਵੀ ਦਿੰਦੇ ਆ, ਤੁਸੀਂ ਕਰ ਲਓ, ਆਹ ਕਰ ਲਓ, ਇੱਦਾਂ ਮਦਦ ਵੀ ਕਰਦੇ ਆ। ਪਰ
ਸਭ ਤੋਂ ਭਿਆਨਕ ਸਮਾਂ ਨਵੰਬਰ 84 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਪਾਸੜ ਸਿੱਖਾਂ ਦਾ ਕਤਲਾਮ ਹੋਇਆ ਵਾ, ਪਰ ਪੰਜਾਬ ਦੇ ਵਿੱਚ ਸ਼ਾਂਤੀ ਰਹੀ, ਪੰਜਾਬ ਦੇ ਵਿੱਚ ਕਤਲਾਮ ਨਹੀਂ ਹੋਇਆ ਉਸ ਵੇਲੇ,
ਨਹੀਂ
ਭਾਵੇਂ ਕਿ
ਹੋਇਆ।
ਸਿੱਖ ਕਿੰਨੇ ਦੁਖੀ ਸਨ
ਹਾਂ,
ਦਰਬਾਰ ਸਾਹਿਬ ਦੇ
ਨਹੀਂ,
ਉੱਤੇ।
ਇਹ ਤਾਂ ਹੈ ਜੀ, ਜੋ ਜਿੱਦਾਂ ਦੇ ਕਹਿੰਦੇ ਗੁਰੂ ਹੁੰਦੇ ਨੇ ਉਦਾਂ ਦੇ ਹੀ ਉਹਦੇ ਲੋਕ ਹੁੰਦੇ ਨੇ, ਪਰਜਾ ਹੁੰਦੀ ਆ। ਉਹ ਸਾਨੂੰ ਗੁਰੂਆਂ ਨੇ ਇਹ ਚੀਜ਼ਾਂ ਸਿਖਾਲੀਆਂ ਹੀ ਨਹੀਂ ਹੈਗੀਆਂ, ਇਹ ਇੱਥੋਂ ਹੀ ਪਤਾ ਲੱਗਦਾ ਕਿ ਉੱਤਮ ਧਰਮ ਕੀ ਕਿਹੜਾ ਆ। ਦੂਜੀ ਗੱਲ, ਆਪਾਂ ਹੁਣ ਥੋੜ੍ਹੀ ਜਿਹੀ ਕਿਰਪਾਨ ਦੀ ਕਰਨੀ ਆ, ਸਾਡੇ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਵੀ ਹੋਏ ਨੇ, ਆਪਾਂ ਉਹਨਾਂ ਦੇ ਸੁਨੇਹੇ ਵੀ ਲੈਣੇ ਆ। ਜਿੰਨੀ ਕੁ ਮੈਨੂੰ ਸਮਝ ਆਉਂਦੀ ਆ, ਜਿਹੜਾ ਜਿੱਦਾਂ ਪੁਰਾਤਨ ਜਿਹੜੀ ਯੁੱਧ ਸ਼ੈਲੀ ਆ ਉਹਦੇ ਵਿੱਚ, ਕਿਉਂਕਿ ਮੈਂ ਕਾਫੀ ਗ੍ਰੰਥ ਪੜ੍ਹੇ ਵੀ ਆ, ਪੜ੍ਹਦਾ ਵੀ ਰਹਿੰਦਾ ਆ, ਜੇ ਅਸੀਂ ਸਾਰਿਆਂ ਨਾਲ ਜਿਹੜੀ ਪੁਰਾਣੀ ਸਾਡੇ ਲਿਖੀ ਹੋਈ ਆ, ਉਦਾਂ ਤਾਂ ਪੁਰਾਣਾਂ ਦੇ ਵਿੱਚ ਬਹੁਤ ਲੜਾਈਆਂ ਲਿਖੀਆਂ ਹੋਈਆਂ ਨੇ ਦੇਵਤਿਆਂ ਦੀਆਂ, ਦੇਵਾਂ ਦੀ, ਉਹਨਾਂ ਵਿੱਚ ਕਿਰਪਾਨ ਦਾ, ਤਲਵਾਰ ਦਾ ਕਿਤੇ ਬਹੁਤਾ ਜ਼ਿਆਦਾ ਜ਼ਿਕਰ ਨਹੀਂ ਹੈਗਾ, ਇਹ ਬਹੁਤ ਪਾਪੂਲਰ ਨਹੀਂ ਹੈਗੀ। ਉਹਦੇ ਵਿੱਚ ਜਿੱਦਾਂ ਚੱਕਰ ਹੋ ਗਏ ਸ਼ੁਰੂ ਤੋਂ ਹੀ, ਅਤੇ ਗਦਾ ਹੋ ਗਈ, ਗਦਾ ਬੜਾ ਮਸ਼ਹੂਰ ਹਥਿਆਰ ਰਿਹਾ ਆ, ਅਤੇ ਡਾਂਗ, ਸੋਟੇ, ਮੂਲੀਆਂ, ਇਦਾਂ ਦੇ ਜਿਹੜੇ ਹਥਿਆਰ ਰਹੇ ਨੇ, ਤੀਰ ਜਿਹੜਾ ਹੈ ਉਹ ਬੜਾ ਮਤਲਬ ਫੇਮਸ ਸ਼ੁਰੂ ਤੋਂ ਹੀ ਇਹ ਯੁੱਧਾਂ ਦਾ ਹਥਿਆਰ ਰਿਹਾ, ਤੀਰ ਕਮਾਨ। ਜਿਹੜੀ ਤਲਵਾਰ ਦਾ ਜ਼ਿਕਰ ਮੈਨੂੰ ਨਹੀਂ ਲੱਗਦਾ ਕਿਤੇ ਵੀ ਰਮਾਇਣ ਦੇ ਵਿੱਚ ਵੀ ਆਉਂਦਾ ਹੋਏਗਾ ਕਿ ਰਾਮਚੰਦਰ ਜੀ ਦੇ ਟਾਈਮ 'ਤੇ ਲੜਾਈਆਂ 'ਚ ਵੀ ਕਿਤੇ ਵਰਤੀ ਹੋਏਗੀ, ਕਿਉਂਕਿ
ਉਹ ਦੇਖੋ, ਰਾਮਚੰਦਰ ਜੀ ਤੋਂ ਬਾਅਦ ਦੁਆਪਰ ਯੁੱਗ ਦੇ ਵਿੱਚ ਮਹਾਭਾਰਤ
ਉਹਦੇ ਵਿੱਚ
ਏਡਾ
ਵੀ,
ਵੱਡਾ ਗ੍ਰੰਥ ਹੋਇਆ,
ਉਹਦੇ ਵਿੱਚ
ਉਹਦੇ
ਵੀ
ਵਿੱਚ ਜਿਹੜਾ ਸੀ ਵੱਡਾ ਭਰਾ ਯੁਧਿਸ਼ਠਰ, ਉਹ ਵਰਸ਼ਾ
ਵਰਸ਼ਾ,
ਵਰਸ਼ੇ ਦਾ ਮਾਰ ਸੀ ਖਾਸ,
ਹਾਂਜੀ
ਬਾਕੀ ਇਤਿਹਾਸ ਵੀ ਚਲਾਉਂਦਾ ਸੀ ਵੀ
ਹਾਂਜੀ
ਵਰਸ਼ਾ ਉਹਦਾ ਜਾਸ
ਹਾਂਜੀ
ਹੈ, ਤੇ ਜਿਹੜਾ ਸੀਗਾ ਭੀਮ ਨੰਬਰ 2 ਉਹ ਗਦਾ ਯੁੱਧ ਦੇ ਵਿੱਚ
ਹਾਂਜੀ
ਸਭ ਤੋਂ ਅੱਗੇ ਸੀਗਾ, ਤੀਰਅੰਦਾਜ਼ੀ ਦੇ ਵਿੱਚ ਤੀਜਾ ਅਰਜਨ ਜਿਹੜਾ ਸੀ ਉਹ ਸਭ ਤੋਂ ਆਪਣੇ ਵੇਲੇ ਦਾ ਮੰਨਿਆ ਸੀਗਾ, ਇਹ ਵੀ ਆਉਂਦਾ ਵੀ ਉਹ ਜਿਹੜਾ ਸੀਗਾ ਇੱਕ ਵੱਲਿਆ ਤੇ ਉਹ ਉਹਨੂੰ ਨਹੀਂ ਸਿਖਾਉਣ ਤੋਂ ਨਾ ਕਰਤੀ ਦਰੋਣਾਚਾਰੀਆ ਨੇ, ਤੇ ਉਹਨੇ ਗੁਪਤ,
ਅੰਗੂਠਾ ਲੈ,
ਚਲੋ ਉਹ ਕਹਾਣੀ ਲੰਮੀ ਆ,
ਹਾਂ
ਉਹਦੇ ਜਿਹੜੇ ਸੀਗੇ 3 ਹੋ ਗਏ ਤੇ 2 ਨਕਲ ਤੇ ਸਹਿਦੇਵ, ਇਹ ਤਲਵਾਰ ਦੀ ਲੜਾਈ ਦੇ ਵਿੱਚ ਇਹਨਾਂ ਦਾ ਇਹਨਾਂ ਦੀ
ਪਰ ਜਿਹੜੇ ਮਹਾ ਯੋਧੇ ਹੋਏ ਨੇ ਮਹਾਭਾਰਤ ਦੇ ਵਿੱਚ ਵੀ, ਤੁਸੀਂ ਸ਼੍ਰੀ ਕ੍ਰਿਸ਼ਨ ਨੂੰ ਦੇਖਦੇ ਹੋਣੇ ਆ, ਉਹ ਬਹੁਤ ਵੱਡਾ ਯੋਧਾ ਸੀ, ਤੇ ਉਹਦੇ ਵੀ ਤੁਸੀਂ ਕਿੱਦਾਂ ਕਿਤੇ ਤਲਵਾਰਾਂ ਨਹੀਂ ਦੇਖ ਰਹੇ ਤਸਵੀਰਾਂ 'ਚ ਵੀ, ਈਵਨ ਮਹਾਭਾਰਤ ਦੇ ਜਿਹੜੀਆਂ ਕਾਵਿ ਰੂਪ ਦੇ ਵਿੱਚ ਵੀ ਤਲਵਾਰਾਂ ਨੂੰ ਸ਼ੋਭਾ ਨਹੀਂ ਮਤਲਬ ਮਿਲੀ। ਉਹ ਇਸ ਤੋਂ ਸਾਬਤ ਹੁੰਦਾ ਕਿ ਤਲਵਾਰ ਉਦੋਂ ਇੰਨੀ ਪਾਪੂਲਰ ਨਹੀਂ ਸੀ ਹੁੰਦੀ, ਠੀਕ ਹੈ ਨਾ।
ਹਾਂਜੀ
ਹਾਂ, ਤਾਂ ਇਸ ਕਰਕੇ ਇਹ ਕਾਫੀ ਬਾਅਦ ਦੇ ਵਿੱਚੋਂ ਯੁੱਧ ਕਲਾ ਦੇ ਵਿੱਚ ਸ਼ਾਮਲ ਹੋਈ ਆ। ਅਤੇ ਇਹਦਾ ਪਹਿਲਾਂ ਸੀਗਾ ਜਿੱਦਾਂ ਗਦਾ, ਗਦਾ ਆ, ਗਦਾ ਗੋਲ ਹੁੰਦੀ ਆ, ਹੈ ਨਾ, ਤੀਰ ਹੋਰ ਹੁੰਦੇ ਆ। ਇਹਦਾ ਮਤਲਬ ਜੇ ਅੱਖਰੀ ਆਪਾਂ ਮਤਲਬ ਲਈਏ ਤਾਂ ਇਹਦਾ ਮਤਲਬ ਸਿੱਧਾ ਸਿੱਧਾ ਇਹ, ਤਲ ਦਾ ਮਤਲਬ ਹੁੰਦਾ ਫਲੈਟ,
ਫਲੈਟ, ਹਾਂਜੀ
ਹਾਂ, ਵਾਰ ਦਾ ਮਤਲਬ ਹੁੰਦਾ ਵਾਰ ਕਰਨਾ, ਵੀ ਜਿਹੜਾ ਫਲੈਟ ਵਾਰ ਕਰਨ ਵਾਲਾ ਹਥਿਆਰ ਹੈ ਉਹਨੂੰ ਤਲਵਾਰ ਕਹਿੰਦੇ ਆ। ਠੀਕ ਹੈ। ਤੇ
ਹਾਂ ਜੀ
ਉਹਦੇ ਵਿੱਚ ਬਰਸ਼ਾ ਵੀ ਆ ਸਕਦਾ ਆ, ਉਹਦੇ ਵਿੱਚ ਲੰਮੀ ਤਲਵਾਰ ਵੀ ਆ ਸਕਦੀ ਆ, ਖੰਡਾ ਵੀ ਆ ਸਕਦਾ ਆ। ਸੋ ਇਸ ਕਰਕੇ ਇਹ ਜਿਹੜੀ ਤਲਵਾਰ ਦਾ ਮਤਲਬ ਉਹ ਹਥਿਆਰ ਜਿਹਦਾ ਤਲ ਹੋਵੇ, ਫਲੈਟ ਸ਼ੀਲਡ ਹੋਵੇ, ਇਹਦਾ ਮਤਲਬ ਸਿੱਧਾ ਸਿੱਧਾ ਇਹੀ ਆ। ਪਰ ਕਿਉਂਕਿ ਇਹ ਲੜਾਈਆਂ ਦੇ ਵਿੱਚ ਵਰਤੀ ਗਈ, ਖਾਸ ਕਰਕੇ ਜਿਹੜੇ ਮਿਡਲ ਈਸਟਰ ਮੁਗਲ ਆਏ, ਮੰਗੋਲ ਆਏ, ਪਠਾਨ ਆਏ, ਇਹਨਾਂ ਨੇ ਤਲਵਾਰਾਂ ਲਿਆਂਦੀਆਂ ਔਰ ਇਹ ਨਾ ਜ਼ੁਲਮ ਦੇ ਨਾਲ ਜੁੜ ਗਈਆਂ ਤਲਵਾਰਾਂ। ਤੇ ਜਿਵੇਂ ਆਪਣੇ ਜਿਹੜੇ ਸਾਜ਼ ਸੀਗੇ, ਪਹਿਲਾਂ ਤਾਂ ਸਾਜ਼ ਜਿਹੜੇ ਨੇ ਉਹ ਰੱਬੀ ਕੀਰਤਨ ਵਾਸਤੇ ਵਰਤੇ ਜਾਂਦੇ ਸੀ, ਠੀਕ ਹੈ। ਫਿਰ ਕੀ ਹੋਇਆ, ਉਹ ਸਾਜ਼ ਫਿਰ ਮੁਜਰਿਆਂ ਦੇ ਵਿੱਚ ਵਰਤਣ ਲੱਗ ਗਏ, ਨਾਚ ਗਾਣਿਆਂ
ਬਿਲਕੁਲ
ਚ ਵਰਤਣ ਲੱਗ ਗਏ, ਉਹ ਬਦਨਾਮ ਹੋ ਗਏ। ਫਿਰ ਗੁਰੂ ਸਾਹਿਬ ਨੇ ਕੀ ਕੀਤਾ, ਉਹਨਾਂ ਸਾਜ਼ਾਂ ਨੂੰ ਫਿਰ ਇੱਜ਼ਤ ਦਿੱਤੀ ਕੀਰਤਨ ਚ ਵਰਤ ਕੇ। ਕਈ ਹਥਿਆਰ, ਕਈ ਜਿਹੜੇ ਸਾਜ਼ ਉਹ ਵਰਜਿਤ ਕੀਤੇ ਪਏ, ਆਪਾਂ ਵਰਤਣੇ ਨਹੀਂ, ਨਵੇਂ ਬਣਾਏ ਉਹਨਾਂ ਨੇ, ਉਹਨਾਂ ਨੂੰ ਮੁੜ ਕੇ ਰਿਸਪੈਕਟ ਦਿੱਤੀ। ਮੈਨੂੰ ਲੱਗਦਾ ਹੈ ਕਿ ਜਿਹੜੀ ਤਲਵਾਰ ਨਾਲ ਵੀ ਇਹੋ ਹੋਇਆ ਕਿ ਲੋਕਾਂ ਦੇ ਮਨ ਦੇ ਵਿੱਚ ਤਲਵਾਰ ਦਾ ਇਹ ਡਰ ਸੀਗਾ ਵੀ ਇਹ ਜ਼ੁਲਮ ਦੇ ਲਈ ਹੀ ਨਿਕਲਦੀ ਹੈ, ਜ਼ੁਲਮ ਦੇ ਲਈ ਹੀ ਵਰਤੀ ਜਾਂਦੀ ਹੈ। ਤੇ ਗੁਰੂ,
ਇਹ ਮੈਂ ਇਤਿਹਾਸ ਤਾਂ ਨਹੀਂ ਪੜ੍ਹਿਆ,
ਹਾਂਜੀ
ਪਰ ਕਿਸੇ ਜਾਣਕਾਰ ਬੰਦੇ ਤੋਂ ਪਤਾ ਲੱਗਾ, ਕਹਿੰਦੇ ਵੀ ਸਾਡੇ ਪਿਤਾ ਜੀ, ਉਹ ਮਤਲਬ ਉਹਨਾਂ ਦੇ ਪਿਤਾ ਜੀ,
ਹਾਂਜੀ
ਇਹ ਦੱਸਦੇ ਹੁੰਦੇ ਸੀ ਕਿ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਯਾਤਰਾਵਾਂ ਦੇ ਦੌਰਾਨ ਆਪਣਾ
ਹਾਂਜੀ
ਜਿਹੜਾ ਚੋਲਾ ਪਾਉਂਦੇ ਨੇ, ਚੋਲੇ ਦੇ ਥੱਲਿਓਂ ਦੀ ਉਹ ਕਿਰਪਾਨ ਪਾਉਂਦੇ
ਹਾਂਜੀ
ਹੁੰਦੇ ਸੀਗੇ।
ਹਾਂਜੀ, ਮੈਂ ਵੀ ਇੱਦੇ ਪੜ੍ਹਿਆ
ਤੇ
ਸੁਣਿਆ।
ਤੁਸੀਂ ਵੀ ਪੜ੍ਹਿਆ ਕਿਤੇ
ਹਾਂਜੀ
ਹੋਣਾ,
ਹਾਂਜੀ ਹਾਂਜੀ
ਤੇ ਇਹ ਮੰਨਣਯੋਗ ਗੱਲ ਆ ਕਿ ਖੂੰਖਾਰ ਜਾਨਵਰ, ਬੰਦੇ, ਮਾਂਸ ਖਾਣੇ, ਡਾਕੂ ਲੁਟੇਰੇ, ਉਹਨਾਂ ਦੇ ਜੇ ਸਵੈ ਰੱਖਿਆ ਲਈ ਕਿਰਪਾਨ ਰੱਖਦੇ ਹੋਣ ਤੇ ਕੋਈ ਗਲਤ ਗੱਲ ਨਹੀਂ ਹੈਗੀ। ਆਪਾਂ ਬਿਲਕੁਲ ਗੁਰੂ ਗੋਬਿੰਦ ਸਿੰਘ ਤੇ ਹੀ ਲੈ ਆਉਨੇ ਆ
ਨਹੀਂ
ਨਾ
ਨਹੀਂ ਨਹੀਂ ਨਹੀਂ
ਉਸ ਤੋਂ
ਨਹੀਂ ਨਹੀਂ ਪਹਿਲੇ ਪਾਤਸ਼ਾਹ ਵੀ ਰੱਖਦੇ ਸੀ, ਦੂਜੇ ਪਾਤਸ਼ਾਹ ਵੀ ਰੱਖਦੇ ਸੀ। ਦੂਜੇ ਪਾਤਸ਼ਾਹ ਨੂੰ ਤਾਂ, ਦੂਜੇ ਪਾਤਸ਼ਾਹ ਨੂੰ, ਗੁਰੂ ਅੰਗਦ ਦੇਵ ਜੀ ਨੂੰ ਤਾਂ ਗੁਰੂ ਸਾਹਿਬ ਪਹਿਲੇ ਗੁਰੂ ਘੋੜੇ ਤੇ ਤੋਰਦੇ ਹੁੰਦੇ ਸੀ ਹਥਿਆਰਬੰਦ ਕਰਕੇ, ਜਿੱਥੇ ਵੀ ਜਾਣਾ।
ਹਾਂ ਤੇ ਉਹ ਵੇਖੋ ਕਿ ਜਿਹੜਾ ਉਹ ਨੂਰ ਸ਼ਾਹ ਜਿਹੜੀ ਸੀਗੀ, ਉਹ ਜਾਦੂਗਰਨਾਂ ਦੀ ਗਰੀਆਂ ਦੀ ਲੀਡਰ ਆਸਾਮ ਚ ਕਾਮਰੂਪ ਦੇਸ਼, ਤੇ ਉਹਨੂੰ ਜਦੋਂ ਸਿੱਧੇ ਰਾਹ ਪਾਇਆ, ਸਿੱਖਣੀ ਬਣੀ, ਸ਼ਰਧਾਲੂ ਬਣੀ, ਤੇ ਮਹਾਰਾਜ ਨੇ ਉਹਨੂੰ ਆਪਣੇ ਕੋਲੋਂ ਨਿਸ਼ਾਨੀ ਹੋ ਜਾ ਬਰਛਾ ਬਖਸ਼ਿਆ।
ਬਿਲਕੁਲ,
ਇਹਦਾ ਮਤਲਬ ਸਤਿਗੁਰੂ ਪਾਸ ਕਿਰਪਾਨ ਦੇ ਨਾਲ ਹੱਥ ਵਿੱਚ ਬਰਛਾ ਵੀ ਹੋ ਸਕਦਾ, ਤੇ ਉਹ ਉਹਨੂੰ ਬਖਸ਼ਿਸ਼ ਕੀਤਾ। ਸੋ ਇਹ ਸਬੂਤ ਮਿਲ ਗਿਆ ਵੀ, ਕਿਉਂਕਿ ਗੁਰੂ ਆਪਣਾ ਗੁਰੂ ਅਰਜਨ ਸਾਹਿਬ ਵੇਲੇ ਵੀ ਵਿਆਹ ਵੇਲੇ ਜਦੋਂ ਪਿੰਡ ਵਾਲੇ ਨੇ ਕਿਹਾ ਵੀ ਸਾਡੇ ਕਿੱਲਾ ਪੁੱਟੋ, ਤੇ ਉਹ ਉਹਨੇ ਘੋੜੇ ਤੋਂ ਭੱਜ ਕੇ ਆਉਣਾ ਤੇ ਵਰਸ਼ੇ ਦੇ ਨਾਲ ਨਿਉ ਕੇ ਤੇ ਉਹ ਗੱਡਿਆ ਹੋਇਆ ਕਿੱਲਾ ਪੁੱਟਣਾ, ਤੇ ਉਹਦੀ ਕਾ ਸਾਖੀ ਤੁਹਾਨੂੰ ਸਾਰਾ ਪਤਾ ਹੀ ਆ
ਪਤਾ ਹੀ ਹੈ।
ਵੀ ਕਿਵੇਂ ਉੱਜੜ ਘੋੜਾ ਘੋੜਾ ਵੀ ਚਾਲੇ ਪਾ ਗਿਆ ਵਿਚਾਰਾ, ਇੰਨਾ ਜ਼ੋਰ ਲੱਗ ਗਿਆ, ਕਿਉਂਕਿ ਦਰਖਤ ਨੂੰ ਛਾਂ ਕੇ ਉੱਤੋਂ ਕਿੱਲੇ ਦਾ ਰੂਪ ਦੇ ਦਿੱਤਾ ਨਾ, ਤੇ ਹੈ ਉਹ ਕਿੱਲਾ ਨਹੀਂ ਸੀਗਾ, ਪਰ ਮਹਾਰਾਜ ਨੇ ਪੁੱਟ ਦਿੱਤਾ। ਤੇ
ਤਾਂ ਜੀ ਉਹ
ਚਲੋ
ਆਪਣੀ ਕਿਰਪਾਨ ਦੀ ਗੱਲ ਚੱਲਦੀ ਸੀਗੀ ਕਿ ਸਿੱਖ ਨੂੰ ਹਥਿਆਰ ਦੇਣਾ ਛੇਵੇਂ ਪਾਤਸ਼ਾਹ ਨੇ ਵੀ, ਮਤਲਬ ਉਹ ਤਾਂ ਕੰਪਲਸਰੀ ਕਰਤਾ ਨਾ, ਸਿੱਖ ਆਪ ਤਾਂ ਰੱਖਦੇ ਸੀ, ਫਿਰ ਸਿੱਖਾਂ ਨੂੰ ਹੁਕਮ ਦੇ ਦਿੱਤਾ ਵੀ ਤੁਸੀਂ ਹਥਿਆਰ ਰੱਖਣੇ ਨੇ, ਫੌਜ ਬਣਾਈ, ਹੈ ਨਾ। ਫਿਰ ਉਹ ਤੋਂ ਬਾਅਦ ਜਿਹੜਾ ਦਸਵੇਂ ਪਾਤਸ਼ਾਹ ਨੇ ਤਾਂ ਪਰਮਾਨੈਂਟ ਡਰੈਸ ਕੋਡ ਦੇ ਵਿੱਚ ਲਿਆਂਦਾ ਵੀ ਇਹ ਹਥਿਆਰ ਰੱਖਣੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ, ਨਾਲ ਦੀ ਨਾਲ ਉਹਨਾਂ ਨੇ ਜੋ,
ਪੰਜ ਕਕਾਰਾਂ ਦੇ ਵਿੱਚ ਸ਼ਾਮਿਲ
ਹਾਂ
ਕੀਤਾ
ਸ਼ਾਮਿਲ,
ਕਿਰਪਾਨ
ਨਾਲ ਦੀ ਨਾਲ ਉਹਨਾਂ ਨੇ ਉਹ ਜ਼ਿੰਮੇਵਾਰੀਆਂ ਵੀ ਦਿੱਤੀਆਂ ਵੀ ਇਹ ਕਿਰਪਾਨ ਮਜ਼ਲੂਮਾਂ 'ਤੇ ਨਹੀਂ ਉੱਠਣੀ ਚਾਹੀਦੀ, ਇਹ ਨਿੱਜੀ ਸਵਾਰਥਾਂ ਲਈ ਨਹੀਂ ਉੱਠਣੀ ਚਾਹੀਦੀ, ਇਹ ਸਿਰਫ ਤੇ ਸਿਰਫ ਸਵੈ ਰੱਖਿਆ ਦੇ ਲਈ ਜਾਂ ਕਿਤੇ ਜ਼ੁਲਮ ਹੁੰਦਾ ਆ ਉੱਥੇ ਵਰਤਣ ਲਈ ਹੁੰਦੀ ਆ। ਸੋ ਜਦੋਂ ਇੱਕ ਤਲਵਾਰ ਜਾਂ ਕੋਈ ਵੀ ਹਥਿਆਰ ਹੈ, ਚਲ ਮੰਨ ਲਓ ਗਦਾ ਹੀ ਰੱਖ ਲਓ ਜਾਂ ਤੀਰੇ ਹੀ ਰੱਖ ਲਓ, ਉਹ ਜਦੋਂ ਕਿਰਪਾ ਦਾ ਕਾਰਨ ਬਣ ਜਾਵੇ ਵੀ ਕਿਸੇ 'ਤੇ ਮਿਹਰ ਦਾ ਕਾਰਨ ਬਣ ਜਾਵੇ, ਤਾਂ ਉਹ ਵੀ ਕਿਰਪਾਨ ਹੀ ਹਥਿਆਰ ਕਹਾਉਂਦਾ ਆ ਮੇਰੇ ਹਿਸਾਬ ਨਾਲ, ਠੀਕ ਹੈ, ਕਿਉਂਕਿ ਉਹ ਕਿਰਪਾ ਦੇ ਲਈ ਨਿਕਲਿਆ ਆ। ਹੁਣ ਦੇਖੋ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਚਲੋ ਗੁਰੂ ਸਾਹਿਬ ਨੇ ਸਾਨੂੰ ਡਾਇਰੈਕਸ਼ਨ ਦੇ ਦਿੱਤੀ, ਉਹ ਤੋਂ ਬਾਅਦ ਕਿੰਨੇ ਜਰਨੈਲ ਆਏ, ਕਿੰਨੇ ਯੋਧੇ ਆਏ ਸਾਡੀ ਕੌਮ ਦੇ ਵਿੱਚ, 150-200 ਸਾਲ ਚੱਲਿਆ ਕੰਮ, ਹੈ ਨਾ, ਲੜਾਈ ਚੱਲੀ, ਉਹ ਵੀ ਬੜੇ ਕੈਪੇਬਲ ਰਹੇ ਆ, ਉਹਨਾਂ ਦੀ ਵੀ ਬਹੁਤ ਵੱਡੀ ਦੇਣ ਰਹੀ ਆ, ਉਹਨਾਂ ਨੇ ਵੀ ਤਰਾਸ਼ਿਆ ਸਿੱਖ ਕੌਮ ਦੀ ਸਾਈਕੀ ਨੂੰ, ਕਿਉਂਕਿ ਉਹਨਾਂ ਨੂੰ ਲੜਨਾ ਪਿਆ, ਸਮੇਂ ਦੇ ਨਾਲ ਜੂਝਣਾ ਪਿਆ, ਸਰਕਾਰਾਂ ਨਾਲ ਜੂਝਣਾ ਪਿਆ, ਲੋਕਾਂ ਦੇ ਨਾਲ ਮਿਲਣਾ ਗਿਲਣਾ ਸਾਰਾ। ਸੋ ਉਹਨਾਂ ਨੇ ਵੀ ਬਹੁਤ ਸਾਰੇ ਰਹਿਤਨਾਮੇ, ਬਹੁਤ ਸਾਰੇ ਰੂਲਸ ਬਣਾਏ, ਔਰ ਮੈਨੂੰ ਲੱਗਦਾ ਜਿਹੜੀ ਸ਼ਸਤਰ ਪੂਜਾ ਆ, ਸ਼ਸਤਰ ਇੱਕ ਜਰਨੈਲ ਨੇ ਆਪਣੇ ਫੌਜੀਆਂ ਨੂੰ ਸ਼ਸਤਰਾਂ ਦੀ ਇੱਜ਼ਤ ਕਰਨੀ ਸਿਖਾਲੀ, ਅਤੇ ਉਹ ਸ਼ਸਤਰ ਪੂਜਾ ਨੂੰ ਲਿਆਂਦਾ ਅਤੇ ਉਹਨਾਂ ਨੂੰ ਸਾਫ਼ ਸਫਾਈ ਕਰਨੀ, ਉਹਨਾਂ ਨੂੰ ਤਿੱਖੇ ਕਰਨਾ, ਉਹਨਾਂ ਨੂੰ ਸਤਿਕਾਰ ਕਰਨਾ, ਉਹਨਾਂ ਨੂੰ ਮੱਥਾ ਟੇਕਣਾ, ਇਹ ਇੱਕ ਹਥਿਆਰ ਦੀ ਇੱਜ਼ਤ ਕਰਨੀ ਆ। ਔਰ ਜਿਹੜਾ ਬੰਦਾ ਹਥਿਆਰ ਦੀ ਇੱਜ਼ਤ ਕਰਦਾ ਉਹ ਕਦੇ ਵੀ ਆਪਣੇ ਹਥਿਆਰ ਦੀ ਦੁਰਵਰਤੋਂ ਨਹੀਂ ਕਰਦਾ,
ਹਾਂ
ਹੈ ਨਾ। ਸੋ ਇਸ ਕਰਕੇ ਉਹ ਤਲਵਾਰ ਤੋਂ ਕਿਰਪਾਨ ਇੱਜ਼ਤ ਦੇ ਰੂਪ ਦੇ ਵਿੱਚ ਬਣੀ ਆ ਮੇਰੇ ਹਿਸਾਬ ਦੇ ਨਾਲ।
ਕਿਰਪਾਨ ਪਾਨ ਧਾਰੀਆਂ ਦਾ ਸਗਲ ਦੁਸ਼ਟ ਬਿਦਾਰੀਆਂ
ਹਾਂਜੀ ਹਾਂਜੀ। ਸੋ ਇਸ ਕਰਕੇ ਮਤਲਬ ਜਿਹੜਾ ਕਿਰਪਾਨ ਤਲਵਾਰ ਜਿਹੜੀ ਆ ਉਹ ਜਦੋਂ ਇੱਜ਼ਤ ਦੇ ਰੂਪ ਦੇ ਵਿੱਚ ਵਰਤੀ ਜਾਵੇ ਤਲਵਾਰ, ਉਹਨੂੰ ਕਿਰਪਾਨ ਕਹਿੰਦੇ ਨੇ। ਇੱਕ ਮਰਿਆਦਾ ਦੇ ਵਿੱਚ ਵਰਤੀ ਜਾਵੇ, ਇੱਕ ਕਿਰਪਾ ਕਰਨ ਦੇ ਵਿੱਚ ਵਰਤੀ, ਉਹਨੂੰ ਕਿਰਪਾਨ ਕਹਿੰਦੇ ਨੇ। ਅਤੇ ਜੇ ਤੁਸੀਂ ਲੁੱਟਣ ਖੋਹਾਂ ਦੇ ਲਈ ਵਰਤਣੀ ਆ ਫਿਰ ਉਹਨੂੰ ਬਲੇਡ ਵੀ ਕਹਿ ਦਿੰਦੇ ਨੇ, ਕਿਰਪਾਨ ਵੀ ਕਹਿ ਦਿੰਦੇ, ਸ਼ਾਰਪ ਆਬਜੈਕਟ ਵੀ ਕਹਿ ਦਿੰਦੇ ਆ, ਹੈ ਨਾ। ਚਲੋ ਇਹ ਤਾਂ ਸੀ ਸਾਡੀ ਗੱਲਬਾਤ ਇਸ ਸੰਬੰਧ ਦੇ ਵਿੱਚ, ਅਤੇ ਈਮੇਲਸ ਕਾਫੀ ਆ ਰਹੀਆਂ, ਅਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਜੁੜੇ ਨੇ, ਕਾਫੀ ਦਿਨਾਂ ਬਾਅਦ ਜੁੜੇ ਨੇ, ਮੈਂ ਇਹਨਾਂ ਨੂੰ ਫੋਨ ਵੀ ਕਰਨਾ ਸੀ ਕਿਸੇ ਦਿਨ ਗੱਲਬਾਤ ਕਰਾਂਗੇ। ਕਹਿੰਦੇ ਕਿਰਪਾਨ ਤਲਵਾਰ,
ਬਹੁਤ ਵਿਦਵਾਨ ਸੱਜਣ ਨੇ
ਜੀ
ਅਜਮੇਰ
ਜੀ
ਸਿੰਘ ਹੋਰੀ ਨੇ,
ਹਾਂ
ਪਰ
ਐਜੂਕੇ
ਟੀਚਰਾਂ ਨੂੰ ਟੀਚਰ, ਪ੍ਰੀਚਰ, ਲੀਡਰ, ਐਡੀਟਰ,
ਹਾਂਜੀ
ਇਹਨਾਂ ਕੋਲ ਜਿੰਨਾ ਵੀ ਗਿਆਨ ਹੋਵੇ ਉਨਾ ਹੀ ਥੋੜਾ ਹੁੰਦਾ ਹੈ,
ਲੈ
ਕਿਉਂਕਿ
ਲੈਣਾ
ਇਹਨਾਂ ਨੇ
ਚਾਹੀਦਾ
ਵੰਡਣਾ ਜੋ ਹੁੰਦਾ।
ਜੀ।
ਉਹ ਜੇ ਉਹਦੇ ਕਹਿਣ ਵਾਂਗੂ ਕਹਿੰਦਾ ਜੀ ਵੀ ਆਓ ਗਿਆਨੀ ਜੀ ਸਾਨੂੰ ਕੋਈ ਅਕਲ ਦੀ ਗੱਲ ਦੱਸੋ, ਤੇ
ਹਾਂਜੀ
ਦੂਜਾ ਪਰਾਂ ਖਲੋਤਾ ਕਹਿੰਦਾ 40 ਸਾਲ ਹੋ ਗਏ ਗਿਆਨੀ ਨੂੰ ਅਕਲ ਵੰਡਦੇ ਆ, ਇਹਨਾਂ ਕੋਲ ਬਚੀ ਆ।
ਆ ਤਾਂ ਇਹ ਵੀ ਅਕਲ ਦੀ ਗੱਲ ਹੀ ਆ ਫਿਰ ਸਮਝ ਲਓ। ਅਤੇ ਤਾਂ ਜੀ ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਕਿਰਪਾਨ ਤਲਵਾਰ ਬਣ ਜਾਂਦੀ ਹੈ ਜਦੋਂ ਇਸ ਦੀ ਵਰਤੋਂ ਸਵੈ ਰੱਖਿਆ ਦੀ ਥਾਂ ਅਤੇ ਗਰੀਬ ਰੱਖਿਆ ਦੀ ਥਾਂ ਹਮਲਾ ਕਰਨ ਵਾਸਤੇ ਵਰਤੀ ਜਾਂਦੀ ਹੈ, ਯਾਨੀ ਕਿ
ਬਿਲਕੁਲ ਬਿਲਕੁਲ
ਕਿਰਪਾਨ ਤਲਵਾਰ ਬਣਦੀ ਹੈ, ਠੀਕ ਹੈ। ਸਿੱਖਾਂ ਨੇ ਜਹਾਜ਼ ਅਗਵਾ ਕਰਨ ਵਾਸਤੇ ਇਸ ਦੇ ਮਿੰਨੀ ਸਰੂਪ ਦੀ ਵਰਤੋਂ ਨੇ ਵੱਡੀ ਛੋਟੀ ਕਿਰਪਾਨ ਨੂੰ ਤਲਵਾਰ ਬਣਾ ਕੇ ਪਾਬੰਦੀਆਂ ਲਵਾ ਦਿੱਤੀਆਂ ਸਨ, ਅਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਬਹੁਤ ਵਧੀਆ ਤੁਸੀਂ ਸਾਂਝ ਪਾਈ ਆਪ
ਕਿਰਪਾਨ ਤੇ ਪੰਜਾਬ ਲੱਗਿਆ ਸੀ, ਮੋਰਚਾ ਲੱਗਿਆ ਸੀ ਸਿੱਖਾਂ ਨੇ, ਫਿਰ ਉਹ ਮੋਰਚਾ
ਹਾਂਜੀ
ਫਤਿਹ ਕੀਤਾ ਤੇ
ਹਾਂਜੀ
ਕਿਰਪਾਨ ਦੀ ਆਗਿਆ ਹੋਈ ਹਨ।
ਹਾਂਜੀ। ਤਾਇਆ ਜੀ ਗੁਰਮੀਤ ਸਿੰਘ ਪਾੜਾ ਆ ਗਏ ਨੇ ਜੀ ਮੈਲਬਨ, ਅਤੇ ਇਹ ਵੀ ਵਿਦਵਾਨ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਨੇ ਵਿਚਾਰ ਸਾਂਝਾ ਕੀਤਾ ਹੈ ਮੈਲਬਨ ਤੋਂ। ਕਹਿੰਦੇ ਗਿਆਨੀ ਜੀ ਪੁਰਾਣੇ ਰਵਾਇਤੀ ਹਥਿਆਰਾਂ ਦੀ ਗੱਲ ਚੱਲ ਰਹੀ ਹੈ, ਅਤੇ ਜਦੋਂ ਡਰੋਨ ਨੇ ਮਿਜ਼ਾਈਲਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੜਾਈ ਇਰਾਨ ਅਮਰੀਕਾ ਵਿੱਚ ਦੇਖ ਰਹੇ ਹਾਂ, ਅਤੇ ਰਵਾਇਤੀ ਹਥਿਆਰਾਂ ਦੀ ਮਹੱਤਤਾ ਘਟਾ ਦਿੱਤੀ ਹੈ। ਯੂਪੀ ਵਿੱਚ ਯੋਗੀ ਸਰਕਾਰ ਨੇ ਸ਼ਿਕਲੀਗਰ ਸਿੱਖਾਂ ਦੀਆਂ ਕਿਰਪਾਨਾਂ ਬਣਾਉਣ ਵਾਲੀਆਂ ਫੈਕਟਰੀਆਂ ਕਹਿੰਦੇ ਬੰਦ ਕਰ ਦਿੱਤੀਆਂ ਹਨ, ਪਰ ਕਿਸੇ ਵੀ ਸਿੱਖ ਆਗੂ ਨੇ ਆਵਾਜ਼ ਨਹੀਂ ਉਠਾਈ। ਅਤੇ ਤਾਇਆ ਜੀ ਕਹਿਣਾ ਚਾਹੋਗੇ ਕੁਛ ਟਿੱਪਣੀ?
ਉਹ ਹੈ ਨਾ ਵੀ ਸਿੱਖਾਂ ਦੀ ਆਵਾਜ਼ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਉਠਾਉਣੀ ਸੀ ਨਾ, ਤੇ ਸ਼੍ਰੋਮਣੀ ਅਕਾਲੀ ਦਲ ਤੁਸੀਂ ਵੇਖ ਲਓ ਵੀ ਉਹਦੀ ਵਿਚਾਰੀ ਪੋਲੀਟੀਕਲ ਕੀ ਹਾਲਤ ਬਣੀ ਹੋਈ ਹੈ। ਇਸ ਕਹਿੰਦੇ ਇਸ ਇਸ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ
ਕੋਈ
ਯਹਾਂ
ਜਹਾਂ
ਗਿਰਾ
ਗਿਰਾ
ਕੋਈ
ਕੋਈ
ਵਹਾਂ
ਵਹਾਂ
ਗਿਰਾ,
ਗਿਰਾ।
ਅਕਾਲੀ ਦਲ ਦੀ ਇਹ ਹਾਲਤ ਆ, ਪੋਲੀਟੀਕਲੀ ਬਿਲਕੁਲ ਯੂਜ਼ਲੈਸ ਹੈ ਇਸ ਵੇਲੇ, ਕਿਨਾਰੇ ਤੋਂ ਹੀ ਤਿਲਕਣ ਵਾਲੇ ਥਾਂ ਗਿਆ ਹੋਇਆ ਅਕਾਲੀ ਦਲ। ਸੋ ਇਸ ਲਈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੀ ਬਣੀ ਹੋਈ ਤੋੜ ਕੇ, ਤੇ ਹਰਿਆਣੇ ਦੀ ਕਮੇਟੀ ਵੱਖਰੀ ਬਣਾ ਲਈ, ਤੇ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ। ਤੇ ਆ ਸਿੱਖਾਂ ਦੇ ਸ਼ਸਤਰਾਂ ਦੇ ਜਿਹੜੇ ਸਿਕਲੀਗਰ ਜਿਹਨਾਂ ਦਾ ਖਾਨਦਾਨੀ ਕਿੱਤਾ ਹੀ ਇਹ ਸ਼ਸਤਰਾਂ ਦੀ ਮੁਰੰਮਤ ਕਰਨੀ, ਸ਼ਸਤਰ ਬਣਾਉਣੇ, ਸ਼ਸਤਰ ਵੇਚਣੇ, ਸ਼ਸਤਰਾਂ ਦਾ ਵਪਾਰ ਕਰਨਾ, ਉਹਨਾਂ ਦੇ ਬਾਰੇ ਵੀ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ। ਹੁਣ ਆਵਾਜ਼ ਕੋਈ ਤਾਂ ਹੀ ਉਠਾਵੇ ਵੀ ਜੇ ਉਹਨੂੰ ਉਹਦੇ ਕੋਲ ਕੋਈ ਤਾਕਤ ਹੋਵੇ, ਉਹਦੇ ਨਾਲ ਬੰਦੇ ਹੋਣ,
ਤਾਂ
ਕਿਉਂਕਿ ਹੁਣ ਇਸ
ਤਾਇਆ ਜੀ ਜਿਹੜੀ ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਟਿੱਪਣੀ ਕਰਨਾ ਚਾਹਾਂਗਾ। ਜਿਹੜੀ ਯੂਪੀ ਦੇ ਵਿੱਚ ਯੋਗੀ, ਦੇਖੋ ਯੋਗੀ ਨੇ ਬੰਦ ਨਹੀਂ ਕਰਾ ਦਿੱਤੀ ਫੈਕਟਰੀ, ਕੋਈ ਮੈਨੂੰ ਲੱਗਦਾ ਨਹੀਂ, ਮੈਂ ਮੇਰੀ ਨਜ਼ਰ ਦੇ ਵਿੱਚ ਆਇਆ ਕਿ ਕੋਈ ਆਰਡੀਨੈਂਸ ਕੱਢਿਆ ਜਾਂ ਕੋਈ ਹੁਕਮ ਕੱਢਿਆ ਆ। ਜਿਹੜੇ ਜਿੱਦਾਂ ਹੁਣ ਹਰੇਕ ਕੋਲ ਉੱਥੇ ਸਿਗਲੀਗਰ ਇਕੱਲੇ ਤਲਵਾਰਾਂ ਥੋੜ੍ਹਾ ਬਣਾਉਂਦੇ ਨੇ, ਉਹ ਗੱਟੇ ਵੀ ਬਣਾਉਂਦੇ ਨੇ, ਪਿਸਤੌਲ ਵੀ ਬਣਾਉਂਦੇ ਨੇ, ਹੈ ਨਾ। ਅਤੇ ਹੋ ਸਕਦਾ ਆ ਕਿਉਂਕਿ ਹੁਣ ਜਿਹੜਾ ਵੀ ਯੂਪੀ ਦਾ ਹਥਿਆਰ 2 ਨੰਬਰ ਦਾ ਬਣਦਾ ਆ ਭਾਰਤ ਦੇ ਵਿੱਚ, ਕਿਤੇ ਵੀ ਮਤਲਬ ਕੋਈ ਕ੍ਰਾਈਮ ਕਰਨਾ ਆ ਤਾਂ ਉਹ ਕੋਈ ਰਜਿਸਟਰ ਹਥਿਆਰ ਨਾਲ ਤਾਂ ਕਰਦਾ ਨਹੀਂ, ਉਹ 2 ਨੰਬਰ ਦੇ ਹਥਿਆਰ ਨਾਲ ਕਰਦਾ ਆ, ਸਾਰਿਆਂ ਨੂੰ ਪਤਾ ਵੀ ਯੂਪੀ ਤੋਂ ਆਉਂਦਾ ਆ, ਸਾਰਿਆਂ ਨੂੰ ਪਤਾ ਯੂਪੀ 'ਚ ਬਣਾਉਂਦਾ ਕੌਣ ਹੈ, ਠੀਕ ਹੈ ਨਾ? ਅਤੇ ਇਕੱਲੇ ਸਿਕਲੀਕਰ ਤਲਵਾਰਾਂ ਥੋੜ੍ਹਾ ਬਣਾਉਂਦੇ ਨੇ, ਕਿਰਪਾਨਾਂ ਥੋੜ੍ਹਾ ਬਣਾਉਂਦੇ ਨੇ, ਉਹ ਇਹ ਜ਼ਿਆਦਾ ਵੱਡਾ ਬਿਜ਼ਨਸ ਹੈ ਉਹਨਾਂ ਦਾ। ਸੋ ਹੋ ਸਕਦਾ ਆ ਕਿ ਉਹਨਾਂ 'ਤੇ ਇਹ ਨੱਥ ਪਈ ਹੋਵੇ ਅਤੇ ਇਹਨੂੰ ਹੁਣ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੋਵੇ, ਠੀਕ ਹੈ, ਤੱਥ ਕੁਛ
ਇੱਕ
ਹੋਵੇ।
ਕੱਟਾ, ਉਹ ਜਿਹੜਾ ਪਸਤੌਲ ਕਹਿੰਦੇ ਹੁੰਦੇ ਸੀ ਆਉਂਦੇ ਯੂਪੀ ਤੋਂ, ਕੀ ਕੱਟਾ ਉਹਨੂੰ ਕਹਿੰਦੇ ਕਿ ਗੱਟਾ
ਗੱਟਾ ਗੱਟਾ ਕਈ ਕੱਟਾ ਵੀ
ਗੱਟਾ
ਕਹਿ
ਹੈ।
ਦਿੰਦੇ ਆ, ਪਰ ਮੈਂ ਤਾਂ ਗੱਟਾ ਸੁਣਿਆ ਕਿਉਂਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਜਿਹੜੇ ਬਾਜੀਗਰ ਸਿਗਲੀਗਰ ਗੱਡੀਆਂ ਵਾਲੇ ਆਉਂਦੇ ਹੁੰਦੇ ਸੀ ਤਾਂ ਅਸੀਂ ਉਹਨਾਂ ਕੋਲ ਦੇਖਣ ਜਾਂਦੇ ਹੁੰਦੇ ਸੀ, ਅਸੀਂ ਮਿੰਨਤਾਂ ਕਰੀ ਜਾਣੀਆਂ, ਸਾਨੂੰ ਦਿਖਾਲ ਦਿਓ ਗੱਟਾ, ਦਿਖਾਲ ਦਿਓ, ਉਹਨੇ ਕਹਿੰਦਾ ਆ ਜਾਓ ਦਿਖਾ ਲਈਏ, ਸਾਨੂੰ ਲੈ ਜਾਣਾ 4-5 ਜਣਿਆਂ ਨੂੰ ਦਿਖਾ ਲੈ, ਉਹ ਮੋਹਰੇ ਕੱਟਾ ਬੰਨਿਆ ਹੋਣਾ, ਆਹ ਦੇਖੋ ਕੱਟਾ ਖੜਾ। ਉਹ ਅਸੀਂ ਕਹੇ ਇਹ ਨਹੀਂ, ਇਹ ਨਹੀਂ, ਦੂਜਾ ਦੂਜਾ ਕਹਿੰਦੇ ਇਹਨੂੰ ਕਹਿੰਦੇ ਆ। ਅਤੇ ਚਲੋ ਉਹ ਹੋ ਸਕਦਾ, ਮਤਲਬ ਜਿਹੜੀ ਆਪਾਂ ਰਿਐਲਿਟੀ ਗੱਲ ਕਰਦੇ ਹਾਂ, ਆਪਾਂ ਇੱਕ ਪਾਸੜ ਗੱਲ ਨਹੀਂ ਕਰਨੀ, ਕਿ ਸਾਰਿਆਂ ਨੂੰ ਪਤਾ ਵੀ ਗੱਟੇ ਕਿੱਥੋਂ ਆਉਂਦੇ ਆ ਔਰ ਉਹਨਾਂ ਨੂੰ ਯੂਪੀ 'ਚ ਕੌਣ ਬਣਾਉਂਦਾ ਆ। ਹੋ ਸਕਦਾ ਯੋਗੀ ਸਰਕਾਰ ਨੇ ਮਤਲਬ ਉਹਨਾਂ 'ਤੇ ਨੱਥ ਪਾਈ ਹੋਵੇ, ਪਰ ਦੂਜੇ ਪਾਸੇ ਤਲਵਾਰਾਂ ਕੌਣ ਖਰੀਦਦਾ ਯੂਪੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ? ਤੁਸੀਂ ਜਾ ਕੇ ਦੇਖੋ ਨਵਾਂ ਸ਼ਹਿਰ ਜਾਂ ਕਿਤੇ ਸ਼ਹਿਰ ਚਲ ਜਾਓ, ਸਾਰੇ ਸ਼ਹਿਰ 'ਚ ਇੱਕ ਦੁਕਾਨ ਹੋਏਗੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਤਲਵਾਰਾਂ ਮਿਲਦੀਆਂ ਹੋਣਗੀਆਂ, ਔਰ ਉਹ ਵੀ ਉਹ ਖਰੀਦੇਗਾ ਜਿਹਨੇ ਅੰਮ੍ਰਿਤ ਛਕਿਆ ਹੋਵੇ ਜਾਂ ਜੇ ਡਰਾਈਵਰ ਨੇ ਗੱਡੀ 'ਚ ਰੱਖਣੀ ਹੈ ਜਾਂ ਘਰੇ ਰੱਖਣੀ ਹੈ, ਉਹ ਲੈਣ ਜਾਂਦਾ। ਸਾਰੇ ਸ਼ਹਿਰ 'ਚ ਇੱਕ ਦੁਕਾਨ ਮਸੀ ਹੁੰਦੀ ਆ। ਜਾਂ ਤੁਸੀਂ ਅਨੰਦਪੁਰ ਸਾਹਿਬ ਚਲ ਜਾਓ, ਹਰਿਮੰਦਰ ਸਾਹਿਬ ਚਲ ਜਾਓ, ਤਾਂ ਮੂਹਰੇ ਜਿਹੜੇ ਸਿੱਖ ਸ਼ਰਧਾਲੂਆਂ ਨੂੰ ਵੇਚਣ ਵਾਸਤੇ ਹੁੰਦੀਆਂ। ਤੁਸੀਂ ਮੈਨੂੰ ਦੱਸੋ, ਕੋਈ ਹਿੰਦੂ ਭਾਈਚਾਰੇ 'ਚੋਂ ਲੈਂਦਾ, ਕੋਈ ਦੂਜੇ ਭਾਈਚਾਰੇ, ਕੋਈ ਵੀ ਨਹੀਂ ਲੈਂਦਾ, ਇਹਦੀ ਮਾਰਕੀਟ ਹੀ ਹੈ ਨਹੀਂ, ਠੀਕ ਹੈ, ਤਲਵਾਰ ਐਡੀ ਵੱਡੀ ਕੱਢਣੀ ਕਹਿੰਦਾ। ਸੋ ਇਸ ਕਰਕੇ ਜਿਹੜੀ ਮਾਰਕੀਟ ਫੋਰਸਿਸ ਵੀ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਉਹ ਲਾਗੂ ਹੋਈਆਂ ਹੋਣਗੀਆਂ ਕਿ ਉਹਨਾਂ ਦਾ ਬਿਜ਼ਨਸ ਇੰਨਾ ਨਾ ਚੱਲਦਾ ਹੋਵੇ। ਪਰ ਦੂਜੇ ਪਾਸੇ ਵੱਡੀ ਗੱਲ ਇਹ ਹੈ ਕਿ ਜਿਹੜੇ ਗੱਟੇ ਬਣਾਉਣ ਵਾਲੀਆਂ ਫੈਕਟਰੀਆਂ ਉਹ ਜ਼ਰੂਰ ਬੰਦ ਹੋਈਆਂ ਹੋਣਗੀਆਂ। ਪਰ ਆਪਾਂ ਇਹਦੇ ਬਾਰੇ ਜਾਣਕਾਰੀ ਬੇਨਤੀ ਕਰਾਂਗੇ, ਕਿਸੇ ਨੂੰ ਜ਼ਿਆਦਾ ਪਤਾ ਹੋਵੇ ਸਾਡੇ ਨਾਲ ਸਾਂਝੀ ਕਰੇ। ਅਤੇ ਤਾਇਆ ਜੀ, ਸਾਡੇ ਨਾਲ ਡਾਕਟਰ ਸਰਮਬਤ ਰੰਧਾਵਾ ਵੀ ਜੁੜੇ ਹੋਏ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੇ ਵਿਚਾਰ ਚੱਲ ਰਹੇ ਆ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਘਾਹ ਕੱਟਦੇ ਹੋਣੇ ਅੱਜ, ਇਹਨਾਂ ਦਾ ਘਾਹ ਕੱਟਣ ਦਾ ਦਿਨ ਹੈ ਜੀ, ਸਾਡਾ ਪ੍ਰੋਗਰਾਮ ਚੱਲਦਾ ਹੁੰਦਾ ਅਤੇ ਘਾਹ ਵੀ ਕੱਟਦੇ ਹੁੰਦੇ ਆ। ਅਤੇ ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਧੰਨਵਾਦ ਇਸ ਇੱਕ ਦਿਨ ਗਿਆਨੀ ਜੀ ਅਤੇ ਅਮਰੀਕ ਭਾਅ ਜੀ ਨੂੰ ਇਕੱਠੇ ਲੈ ਕੇ ਆਓ, ਵੈਸੇ ਸੁਝਾਅ ਆ ਇੱਕ
ਕਿਹਦੇ ਵੱਲੋਂ ਸੁਝਾਅ ਜੀ?
ਇਹ ਨੌਜਵਾਨ ਹੈ ਦੀਪਜੋਤ, ਰਿਵਸ ਵੀ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ, ਆਪਣੇ ਬਹੁਤ ਪੁਰਾਣੇ ਮਿੱਤਰ ਨੇ, ਅਤੇ ਕਹਿੰਦੇ ਵੀ ਗਿਆਨੀ ਜੀ ਨੂੰ ਅਤੇ ਅਮਰੀਕ ਭਾਅ ਜੀ ਨੂੰ ਇਕੱਠੇ ਇੱਕ ਪ੍ਰੋਗਰਾਮ 'ਚ ਲੈ ਕੇ ਆਓ। ਅਤੇ ਤਾਇਆ ਜੀ ਨਹੀਂ, ਚੰਗੀ ਗੱਲ ਕਿੱਦਾਂ, ਇੱਕ ਮਿਆਨ 'ਚ ਦੋ ਤਲਵਾਰਾਂ ਕਿੱਦਾਂ ਰਹਿ ਸਕਦੀਆਂ?
ਨਹੀਂ, ਮੇਰੇ ਤੇ ਮੈਂ ਤੇ ਮੇਰੇ ਦੇ ਗਿਆਨ 'ਚ ਵਾਧਾ ਹੋਊਗਾ। ਦੇਖੋ, ਜਦੋਂ ਬੰਦਾ ਬੋਲਦਾ ਆ ਉਹ ਆਪਣੀ ਜਾਣਕਾਰੀ ਨੂੰ ਦੁਹਰਾਉਂਦਾ ਆ, ਜਦੋਂ ਬੰਦਾ ਸੁਣਦਾ ਹੈ ਉਹ ਆਪਣੇ ਗਿਆਨ ਵਿੱਚ ਵਾਧਾ ਕਰਦਾ।
ਉਹ ਤਾਂ ਜੀ ਉਹ ਗੱਲ ਹੋ ਜਾਣੀ ਵੀ ਦੋਏ ਜਣੇ ਸਿਡਨੀ ਤੋਂ ਹੋ ਜਾਣੇ ਤੁਸੀਂ, ਫਿਰ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਆਪਾਂ ਪਾਉਣੀਆਂ ਚਾਹੁੰਦੇ, ਅਤੇ ਹਾਂ ਇਸ ਕਰਕੇ ਕਹਿਣਾ। ਅਰਵਿੰਦਰ ਸਿੰਘ
ਦੇਖੋ ਜੀ, ਤੁਹਾਡਾ ਤੇ ਜਿਹੜਾ ਆਪਣਾ ਫਲੋਰਾ ਸਾਹਿਬ ਦਾ ਜਿਹੜਾ ਗਿਆਨ ਆ ਇਹ ਬੜਾ ਸੋਲਿਡ ਹੁੰਦਾ ਆ, ਯੂਜ਼ਫੁਲ ਹੁੰਦਾ ਆ। ਮੈਨੂੰ ਤੇ ਐਵੇਂ ਤੁਸੀਂ ਵਿੱਚ ਆਪਣੇ ਸੋਹਣੇ ਪ੍ਰੋਗਰਾਮ ਨੂੰ ਮੰਦੀ ਨਜ਼ਰ ਤੋਂ ਬਚਾਉਣ ਲਈ ਸ਼ਾਮਲ ਕਰ ਲੈਂਦੇ ਹੋ।
ਕਿਆ ਬਾਤ ਹੈ ਤਾਂ, ਕਿਆ ਬਾਤ, ਹੁਣ ਤੁਸੀਂ ਚਾਹੁੰਦੇ ਤੁਹਾਡੀ ਸਿਫਤ ਕਰੀਏ ਅਸੀਂ, ਹੈ ਨਾ? ਇਹ ਵੀ ਇੱਕ ਇਸ਼ਾਰਾ ਹੁੰਦਾ, ਇਸ਼ਾਰਾ ਇਸ਼ਾਰਾ ਹੁੰਦਾ ਇੱਕ, ਤੇ
ਮੈਂ ਤੂੰ 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 ਮਿੰਗੀ ਸ਼ਾਹ ਸ਼ਾਹ ਆਖ, ਮੈਂ ਤੂੰਗੀ ਸ਼ਾਹ ਆਖਣਾ, ਆਪਾਂ ਦੋਨੋਂ ਸ਼ਾਹ ਬਣ ਵੈਸਾਂ।
ਰਵਿੰਦਰ ਧਨੀ ਵੀ ਤਾਇਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇੱਕ ਨਾ ਮੈਸੇਜ ਸਾਡੇ ਪਾੜਾ ਸਾਹਿਬ ਉਹਨਾਂ ਨੇ ਭੇਜਿਆ ਆ, ਇਸ ਸੋਰੀ ਕਰਨੈਲ ਸਿੰਘ, ਕਰਨੈਲ ਸਿੰਘ ਉਹਨਾਂ ਨੇ ਇਹ ਮੈਸੇਜ ਸਾਰਾ ਸਕਰੀਨ 'ਤੇ ਤਾਂ ਨਹੀਂ ਦਿਸੇਗਾ ਪਰ ਮੈਂ ਪੜ੍ਹ ਕੇ ਸੁਣਾ ਦਿੰਦਾ। ਤਾਇਆ ਜੀ ਕਹਿੰਦੇ, ਗੱਲ ਸਿਰਫ ਦਿੱਲੀ ਦੀ ਨਹੀਂ, ਸ਼ੁਰੂ ਤੋਂ ਹੀ ਸੰਸਾਰ ਪੱਧਰ 'ਤੇ ਦੋ ਵਿਚਾਰ ਧਾਰਾਵਾਂ ਚੱਲ ਰਹੀਆਂ ਹਨ, ਸਚਿਆਰ ਅਤੇ ਕੁੜਿਆਰ ਮਨੁੱਖਾਂ ਦੀਆਂ। ਪਹਿਲਾ ਕੁੜਿਆਰ ਮਨੁੱਖਾਂ ਦਾ, ਤ੍ਰਿਸ਼ਨਾ ਅਧੀਨ ਇੱਕੋ ਇੱਕ ਨਿਸ਼ਾਨਾ ਦੂਜਿਆਂ 'ਤੇ ਰਾਜ ਕਰਨਾ ਹੁੰਦਾ ਹੈ, ਇਸ ਨਿਸ਼ਾਨੇ ਨੂੰ ਸਰ ਕਰਨ ਲਈ ਕੁਦਰਤੀ ਸਾਧਨ 'ਤੇ ਕਬਜ਼ਾ ਕਰਕੇ ਧਨ ਦੌਲਤ ਇਕੱਠੀ ਕਰਨ ਲਈ ਛਲ ਕਪਟ ਝੂਠ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ। ਦੂਜਾ ਹੈਗਾ ਆ ਤਰੀਕਾ ਸਚਿਆਰ ਮਨੁੱਖ ਦਾ, ਅਤੇ ਉਹ ਕਹਿੰਦੇ ਉਹਦਾ ਵਿਜ਼ਨ ਚੰਗਾ ਕਿਰਦਾਰ ਬਣਾ ਕੇ ਕੁਦਰਤੀ ਸਾਧਨਾਂ ਦੀ ਆਪਸੀ ਵੰਡ ਕਰਨੀ ਤਾਂ ਕਿ ਹਰ ਮਨੁੱਖ ਆਨੰਦਮਈ ਜੀਵਨ ਜੀਉ ਸਕੇ, ਅਜਿਹੇ ਸਮਾਜ ਦੀ ਸਿਰਜਣਾ ਲਈ ਕੰਮ ਕਰਨਾ ਜਿੱਥੇ ਜਨਮ ਤੋਂ ਬਰਾਬਰਤਾ ਅਤੇ ਆਜ਼ਾਦੀ, ਜਾਣੀ ਕਿ ਰੰਗ, ਲਿੰਗ, ਨਸਲ, ਅਖੌਤੀ, ਜਾਤੀ ਅਤੇ ਹੋਰ ਕਿਸੇ ਦੀ ਗੁਲਾਮੀ ਨਹੀਂ, ਨਿਆਂ, ਆਲਮੀ ਮਨੁੱਖੀ ਭਾਈਚਾਰਾ ਅਤੇ ਸਰਬੱਤ ਦਾ ਭਲਾ ਹੋਵੇ। ਘੁੜਿਆਰ ਅਤੇ ਸੁਚਿਆਰ ਮਨੁੱਖਾਂ ਦੇ ਵਿਚਾਰਧਾਰਕ ਵਿਰੋਧਤਾ ਹਮੇਸ਼ਾ ਰਹੀ ਹੈ ਅਤੇ ਰਹੇਗੀ। ਮੈਂ ਕਹਿੰਦਾ ਇਹਨਾਂ ਨੇ ਸਾਰੀ ਸਮਰੀ ਕਰਤੀ ਹੈ ਜੀ, ਮੈਨੂੰ ਲੱਗਦਾ ਕਿ ਸਾਰ ਕੱਢ ਦਿੱਤਾ
ਬਿਲਕੁਲ
ਸਾਰਾ।
ਬਿਲਕੁਲ ਬਿਲਕੁਲ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੇ ਕੁਝੇ ਚ, ਯਾਨੀ ਕੁਝੇ ਚ ਮੈਂ ਕਹਿੰਦਾ ਕੁਝੇ ਚ ਸਮੁੰਦਰ ਬੰਦ ਕੀਤਾ ਹੈ।
ਜੀ,
ਤੇ ਆਪਣਾ ਕਰਨੈਲ ਸਿੰਘ ਇੱਥੇ ਸਿਡਨੀ ਵਿੱਚ ਹੈ ਨਾ ਪੱਤਰਕਾਰ,
ਨਹੀਂ ਉਹ ਨਹੀਂ ਹੈਗੇ, ਇਹ ਮੈਲਬਨ ਤੋਂ ਨੇ ਸ਼ਾਇਦ ਆਪਣੇ ਸਤਿਕਾਰਯੋਗ। ਹਾਂਜੀ
ਮੈਲਬਨ
ਹਾਂਜੀ, ਇਹ ਚੇਮ
ਸਰਦਾਰ
ਬਹੁਤ।
ਕਰਨੈਲ ਸਿੰਘ ਹੀ ਹੈ ਇਹਨਾਂ ਦਾ ਨਾਮ।
ਹਾਂਜੀ,
ਅੱਗੇ
ਤੇ
ਅੱਗੇ ਨਹੀਂ ਲਾਉਂਦੇ ਕੋਈ ਗਿੱਲ ਸ਼ੈਲ ਉਰਲਮ ਪਰਲਮ।
ਨਹੀਂ, ਮੈਂ ਆਪਾਂ ਇਹਨਾਂ ਨੂੰ ਪੁੱਛਦੇ ਹਾਂ, ਭੇਜਿਓ ਮੈਸੇਜ ਜੀ ਅਤੇ ਤੁਸੀਂ ਲੋਕੇਸ਼ਨ ਭੇਜਿਓ, ਅਤੇ ਅਸੀਂ ਤਾਂ ਨੰਬਰ ਵੀ ਦੇ ਭੇਜ ਦਿਓ ਆਪਣਾ ਮੈਸੇਜ ਕਰਕੇ
ਕਿੰਨੇ
ਅਤੇ।
ਕਿੰਨੇ ਸੰਖੇਪ ਤੇ ਸੋਹਣੇ ਸ਼ਬਦਾਂ ਦੇ ਵਿੱਚ ਸਿੱਖੀ ਦਾ ਸਾਰ ਜਿਹੜਾ ਆ ਉਹ ਦੱਸ ਦਿੱਤਾ ਇਹਨਾਂ ਸ਼ਬਦਾਂ ਚ,
ਬਿਲਕੁਲ ਬਿਲਕੁਲ,
ਸਿੱਖੀ ਦਾ
ਚਲੋ
ਸਾਰ।
ਆਪਾਂ ਬਹੁਤ ਖੋਲ੍ਹ ਕੇ ਖੁਲਾਸਾ ਕੀਤਾ ਅਤੇ ਇਹਨਾਂ ਨੇ ਇਹਨੂੰ ਸਮਰਾਈਜ਼ ਕਰਕੇ ਸਾਰਾਂਸ਼ ਕੱਢ ਦਿੱਤਾ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਸਾਡੇ ਗਿਆਨ 'ਚ ਵੀ ਵਾਧਾ ਹੋਇਆ ਕਿ ਜਿਹੜਾ ਰਾਜ ਹੈ ਉਹ ਦੋ ਤਰ੍ਹਾਂ ਦੇ ਮਨੁੱਖ ਕਰ ਸਕਦੇ ਆ ਜਾਂ ਕਰਦੇ ਆ, ਇੱਕ ਜਾਣੀ ਕਿ ਜ਼ਾਲਮ ਮਨੁੱਖ ਜਿਹੜੇ ਸਾਧਨਾਂ ਨੂੰ ਬੰਦ ਕਰਦੇ ਨੇ, ਇੱਕ ਸਾਡੇ ਗੁਰੂ ਸਾਹਿਬ ਨੇ ਜਿਹੜੇ ਸਿਸਟਮ ਦਿੱਤੇ ਹੋਏ ਨੇ ਸਰਬੱਤ ਦਾ ਭਲਾ ਵੰਡ ਕੇ ਛਕਣਾ, ਇੱਕ ਉਹ ਬੰਦੇ ਕਰਦੇ ਨੇ।
ਬਿਲਕੁਲ ਬਿਲਕੁਲ
ਤਾਇਆ ਜੀ, ਗੱਲ ਇਹ ਹੈ ਕਿ ਆਪਾਂ ਕਹਿੰਦੇ ਸੀ ਨਾ ਵੀ ਅਮਰੀਕ ਭਾਅ ਜੀ ਨੂੰ ਲੈ ਕੇ ਆਇਓ, ਇੱਕ ਤਲਵਾਰ 'ਚ ਦੋ ਮਿਆਣਾਂ ਨਹੀਂ ਰਹਿ ਸਕਦੀਆਂ, ਅਤੇ ਆਪਣੇ
ਇੱਕ ਤਲਵਾਰ ਸੀ ਦੋ ਮਿਆਨਾਂ ਨਹੀਂ ਰਹਿ
ਸੱਚ ਇੱਕ
ਸਕਦੀਆਂ
ਇੱਕ ਮਿਆਨ 'ਚ ਦੋ। ਹਾਂ, ਅਤੇ ਉਹ ਰਵਿੰਦਰ ਧਨੀ ਕਹਿੰਦੇ ਨੇ ਕਿ ਦੀਪ ਭਾਅ ਜੀ ਨੂੰ ਕਹੋ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਨਹੀਂ ਹੋ ਸਕਦਾ, ਉਹ ਭਾਜਪਾ ਵਾਲੇ ਬੰਦੇ ਨੇ ਅਮਰੀਕ ਭਾਅ ਜੀ। ਤਾਂ ਜੀ ਲਈਏ ਇਜਾਜ਼ਤ ਫਿਰ, ਕਿਉਂਕਿ ਸਾਡੇ ਨਾਲ
ਜ਼ਰੂਰ
ਬ੍ਰਿਸਬਨ ਤੋਂ ਨੌਜਵਾਨ ਸ਼ਾਮਲ ਹੋ ਗਏ ਨੇ, ਉਹਨਾਂ ਨੇ ਪ੍ਰੋਗਰਾਮ
ਜ਼ਰੂਰ
ਕੀਤਾ।
ਜ਼ਰੂਰ ਓਕੇ, ਵਾਹਿਗੁਰੂ
ਗੁਰੂ
ਜੀ
ਜੀ
ਕਾ
ਕਾ
ਖਾਲਸਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਕੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ, ਜੋ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ। ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਅਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ, ਤੁਸੀਂ ਮੈਸੇਜ ਪਾਉਂਦੇ ਹੋ ਔਰ ਦੇਖੋ ਕਿੰਨੇ ਗਿਆਨ ਦਾ ਜਿਹੜਾ ਆਦਾਨ ਪ੍ਰਦਾਨ ਹੋ ਰਿਹਾ ਆ, ਅਤੇ ਸਾਡੇ ਨੌਲੇਜ 'ਚ ਵੀ ਬਹੁਤ ਵਾਧਾ ਹੁੰਦਾ ਆ, ਅਤੇ ਬੜੇ ਧੰਨਵਾਦੀ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਬੜੇ ਇੰਟੈਲੀਜੈਂਟ ਨੇ ਅਤੇ ਸੂਝਵਾਨ ਨੇ, ਅਤੇ ਸਾਨੂੰ ਆਪਣੇ ਆਪ ਦੇ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਅਸੀਂ ਬੈਠ ਕੇ ਗੱਲ ਕਰਦੇ ਹਾਂ ਅਤੇ ਉਹਨਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ। ਸੋ ਪਿਆਰਿਓ, ਸੁਨੇਹਾ ਭੇਜਣਾ ਜ਼ਰੂਰ ਭੇਜਣਾ ਅਤੇ ਗੱਲਾਂ ਬਾਤਾਂ ਅਸੀਂ ਕਰਦੇ ਰਹਾਂਗੇ। ਸਾਡੇ ਨਾਲ ਹਰਜਿੰਦਰ ਭਾਅ ਜੀ ਵੀ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਸੁਨੇਹੇ ਦਿੰਦੇ ਨੇ। ਅਤੇ ਲਓ ਜੀ, ਬ੍ਰਿਸਬਨ ਤੋਂ ਸਾਡੇ ਨਾਲ ਜਸਕਰਨ ਸਿੰਘ ਸ਼ਾਮਲ ਹੋ ਚੁੱਕੇ ਨੇ। ਜਸਕਰਨ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਭਾਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ, ਸਲਾਮ, ਆਦਾਬ।
ਹਾਂ, ਬ੍ਰਿਸਬਨ ਦੇ ਵਿੱਚ ਗਰਮੀ ਹੋ ਗਈ ਲੱਗਦੀ, ਜਿਹੜੀ ਕੋਟੀਆਂ ਲੈ ਗਈਆਂ ਨੇ, ਟੀ ਸ਼ਰਟਾਂ ਪੈ ਗਈਆਂ ਨੇ ਅਤੇ
ਹਾਂਜੀ, ਹਾਂ ਧੁੱਪ ਅੱਜ ਕਾਫੀ ਨਿਕਲੇ ਹੋਏ ਭਾਜੀ, ਪਿਛਲੇ 2-3 ਦਿਨਾਂ ਤੋਂ ਗਰਮੀ ਚੱਲ ਰਹੀ ਹੈ ਵੈਸੇ।
ਵੈਸੇ ਇੱਕ ਖਬਰ ਆਈ ਆ, ਮੈਂ ਸਾਂਝੀ ਤਾਂ ਨਹੀਂ ਕੀਤੀ, ਕਰ ਦਿੰਦਾ ਕਿ ਇਹ ਜਿਹੜੇ 2 ਹਫ਼ਤੇ ਆ ਨਾ, ਇਹ ਕਹਿੰਦੇ 20 ਡਿਗਰੀ ਤੋਂ ਉੱਤੇ ਹੀ ਰਹਿਣਾ
ਜੀ
ਤਾਪਮਾਨ ਸਿਡਨੀ ਜਾਂ ਨਿਊ ਸਾਊਥ ਵੇਲਸ, ਤੋਂ ਬ੍ਰਿਸਬਨ ਤਾਂ ਰਹੇਗਾ ਹੀ ਰਹੇਗਾ, ਅਤੇ ਇਹ ਰਿਕਾਰਡ ਦੇ ਉੱਤੇ ਕਹਿੰਦੇ ਵੀ ਸਾਰਿਆਂ ਨਾਲੋਂ ਨਿੱਘਾ ਜੂਨ ਮਹੀਨਾ ਹੋਏਗਾ ਸਿਡਨੀ ਵਾਸਤੇ। ਸੋ ਜਿਨ੍ਹਾਂ ਨੇ ਟੀ ਸ਼ਰਟਾਂ ਪੈਕ ਕਰਕੇ ਰੱਖਤੀਆਂ ਉਹ ਦੁਬਾਰਾ ਕੱਢ ਲੈਣ, ਅਤੇ ਜਿਨ੍ਹਾਂ ਨੇ ਰਜਾਈਆਂ ਕੱਢੀਆਂ ਸੀ ਉਹ ਰਜਾਈਆਂ ਸਾਈਡ 'ਤੇ ਕਰਕੇ ਕੰਬਲ ਪੈਕ ਕੀਤੇ ਉਹ ਦੁਬਾਰਾ ਖੋਲ੍ਹ ਲੈਣ। ਮੈਨੂੰ ਲੱਗਦਾ ਹੈ ਕਿ ਨਿੱਘੇ 2 ਹਫ਼ਤੇ ਨਿਕਲਣਗੇ। ਅਤੇ ਚਲੋ, ਸਾਡੇ ਨਾਲ ਹਾਂਜੀ ਰਵਿੰਦਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਚਾਰ ਸਨ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ। ਅਤੇ ਗੁਰਮੀਤ ਸਿੰਘ ਪਾੜਾ ਵੀ ਕਹਿੰਦੇ ਨੇ ਕਿ ਬਹੁਤ ਬਹੁਤ ਧੰਨਵਾਦ ਅਤੇ ਪ੍ਰੋਗਰਾਮ ਵਿੱਚ ਹਾਜ਼ਰੀ ਲਵਾਈ, ਅਤੇ ਪ੍ਰੋਗਰਾਮ ਅਗਲਾ ਕਦੋਂ ਹੋਣਾ ਜੀ? ਦੇਖੋ, ਇੱਕ ਤਾਂ ਕੱਲ੍ਹ ਪ੍ਰੋਗਰਾਮ ਸਵੇਰੇ, ਕੱਲ੍ਹ ਹੋਏਗਾ ਸਵੇਰੇ 8 ਤੋਂ 10, ਦਿਲ ਵਾਲੀ ਗੱਲ, ਅਤੇ ਸੋਮਵਾਰ ਅਮਰਦੀਪ ਭੈਣ ਜੀ ਦਾ ਹੁੰਦਾ 8 ਤੋਂ 10, ਅਤੇ ਵੀਕਐਂਡ 'ਤੇ ਸਾਡੇ ਪ੍ਰੋਗਰਾਮ ਚੱਲਦੇ ਨੇ, ਅਤੇ ਤੁਸੀਂ ਵੀਡੀਓ 'ਤੇ ਦੇਖ ਰਹੇ ਹੋ, ਸਾਡੀ ਆਪਣੀ ਐਪਸ ਡਾਊਨਲੋਡ ਕਰੋ। ਅਤੇ ਤੁਹਾਡੇ ਕੋਲ ਕਿਹੜਾ ਫੋਨ ਹੈ ਆਪਣੇ ਜਸਕਰਨ? ਆਈਫੋਨ?
ਹਾਂਜੀ
ਓਹੋ, ਆਈਫੋਨ ਦੀ ਹਜੇ ਐਪਲੀਕੇਸ਼ਨ ਅਪਰੂਵ ਨਹੀਂ ਹੋਈ, ਗਈ ਹੋਈ ਆ, ਜਮ੍ਹਾਂ ਕਰਾਈ ਹੋਈ ਆ, ਅਤੇ ਉਹ ਹੋ ਜਾਏਗੀ, ਪਰ ਸਾਡੀ
ਇੱਕ ਮੈਂ ਦੇਖਿਆ ਸੀ ਭਾਜੀ, ਕੱਲ ਹੀ ਚੈੱਕ ਕਰਦਾ ਪਿਆ ਸੀ ਹਰਮਨ ਰੇਡੀਓ ਦੀ ਐਪ, ਮੈਂ ਲੈਂਦਾ ਪਿਆ ਸੀ ਥੋੜੇ ਜਿਹੇ ਪੰਗੇ, ਤੇ ਵਿੱਚ ਕਈ ਹਜੇ ਬੱਗਸ ਹੈਗੇ ਆ ਐਪ ਦੇ ਵਿੱਚ
ਐਂਡਰਾਇਡ
ਪ੍ਰੋਪਰ।
ਐਂਡਰਾਇਡ ਦੀ
ਨਹੀਂ iOS
ਨਹੀਂ
ਦੀ।
ਨਹੀਂ ਉਹ ਤਾਂ ਹਜੇ ਅਪਡੇਟ ਨਹੀਂ ਨਾ ਹੋਈ, ਪੁਰਾਣੀ ਚੱਲ ਰਹੀ ਹੈ ਹਜੇ। ਹਾਂ
ਓਕੇ
ਹਾਂ
ਜੀ।
ਉਹ ਤਾਂ ਨਵਾਂ ਸਿਸਟਮ ਆ ਗਿਆ, ਉਹ ਸਬਮਿਟ ਕਰਾਈ ਹੋਈ ਆ, ਉਹਨਾਂ ਨੂੰ ਟਾਈਮ ਲੱਗਦਾ ਹੈ, ਉਹ 2-3 ਹਫ਼ਤੇ, ਕਈ ਵਾਰੀ ਮਹੀਨਾ ਮਹੀਨਾ ਵੀ ਲਾ ਦਿੰਦੇ ਨੇ।
ਜੀ
ਤੇ ਹਾਂ ਉਹ ਹਜੇ ਅਪਰੂਵ ਨਹੀਂ ਹੋਈ। ਖੈਰ ਆਪਾਂ ਥੋੜ੍ਹੀ ਗੱਲਬਾਤ ਕਰਨੀ ਆ ਕੀ ਕੀ ਚੱਲ ਰਿਹਾ। ਤੇ ਇੱਕ ਤਾਂ ਫੁੱਟਬਾਲ ਪਹਿਲਾਂ ਅਫਸੋਸ ਕਰ ਲਈ ਤੁਹਾਡੇ ਨਾਲ, ਸੋਕਰ ਫੁੱਟਬਾਲ ਦਾ ਮੈਚ ਹਾਰ ਗਿਆ ਆਸਟ੍ਰੇਲੀਆ।
ਜੀ
ਕੁਛ
ਬਿਲਕੁਲ। ਪਹਿਲਾਂ ਇੱਕ ਟਰਕੀ ਤੋਂ ਜਿੱਤਿਆ ਵੀ ਹੈ, ਖੁਸ਼ੀ ਤੇ ਗਮੀ ਦੋਨੇ ਸਾਥ ਸਾਥ ਚੱਲ ਰਹੀ ਹੈ ਜੀ।
ਕਭੀ ਖੁਸ਼ੀ ਕਭੀ ਗਮ ਹੈ ਨਾ।
ਜੀ
ਠੀਕ ਹੈ, ਪਰ ਹਜੇ ਹਜੇ ਬਾਹਰ ਨਹੀਂ ਹੋਇਆ, ਹਜੇ ਹਜੇ ਚਾਂਸ ਹੈਗੇ ਆਸਟ੍ਰੇਲੀਆ ਦੇ। ਸੋ ਇਸ ਕਰਕੇ ਮਤਲਬ ਮੈਨੂੰ ਲੱਗਦਾ ਹੈ, ਕੀ ਫੀਲਿੰਗ ਹੈ, 16 'ਚ ਆ ਜਾਊਗਾ?
50-50 ਚਾਂਸਸ ਨੇ ਭਾਜੀ। ਜੇ ਪਿਛਲੇ 40-50 ਸਾਲਾਂ ਦਾ ਦੇਖਿਆ ਜਾਵੇ ਤਾਂ ਜਿਹੜੀ ਟੀਮ ਹੈ ਵਧੀਆ ਪ੍ਰਦਰਸ਼ਨ ਕਰਦੀ ਰਹੀ ਹੈ, ਪਰ ਪਹਿਲੇ 5-7 ਮੈਚਾਂ 'ਚ ਹੀ ਬਾਹਰ ਹੋ ਜਾਂਦੀ ਹੈ। ਪਰ ਚਾਂਸ ਹੈ ਇਸ ਵਾਰ, ਪਲੇਅਰ ਜਿਹੜੇ ਆ ਵਧੀਆ ਪ੍ਰਦਰਸ਼ਨ ਹੀ ਕਰ ਰਹੇ ਨੇ। ਉਮੀਦ ਹੈ ਕਿ ਅਸੀਂ ਉਹਨਾਂ ਨੂੰ ਟੌਪ 16 ਦੇ ਵਿੱਚ ਦੇਖ ਸਕੀਏ।
ਇੱਧਰ ਸਾਡੇ ਮਿੱਤਰ ਕਰਨਵੀਰ ਹੁਣੀ ਜੁੜੇ ਨੇ, ਕਹਿੰਦੇ ਲਾਲ ਜੈਕਟ ਦਾ ਕੋਈ ਰਾਜ ਪਿਆ ਰਿਹਾ। ਲਾਲ ਸਲਾਮ ਹੈ ਜੀ ਤੁਹਾਨੂੰ ਇਸ ਕੁਐਸਚਨ ਪੁੱਛਣ ਦੀ। ਮੈਨੂੰ ਪਤਾ ਹੈ ਕਿੱਥੇ ਲਾਲ ਸਲਾਮ ਵੱਲ ਨੂੰ ਲੈ ਕੇ ਜਾ ਰਹੇ ਆ, ਵੀ ਪਤਾ ਨਹੀਂ ਕਦੇ ਲਾਲ ਸਲਾਮ ਵੱਲ ਨੂੰ ਹੋ ਗਏ ਅਸੀਂ। ਤੇ ਉਹ ਅਸਲ 'ਚ ਕਰਨਵੀਰ ਜੀ, ਇਹ ਜੈਕਟ ਰੇਡੀਓ ਦੇ ਰੰਗ ਦੀ ਆ, ਇਹ ਅਸੀਂ ਕਈਆਂ ਨੇ ਲਈ ਸੀਗੀ ਉਦੋਂ, ਮਤਲਬ ਵੰਡੀਆਂ ਵੀ ਸੀਗੀਆਂ ਆਪਾਂ ਟੀਮ ਨੂੰ, ਤੇ ਇਹ ਉਦੋਂ ਦੀ ਪਈ ਆ, ਬਸ ਰੇਡੀਓ 'ਤੇ ਪਾ ਲਈ ਦੀ ਆ। ਅਤੇ ਰੰਗ ਆਪਣੇ ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ ਕਿ ਲੋਗੋ ਵੀ ਲਾਲ ਹੈ ਆਪਣਾ, ਅਤੇ ਥੀਮ ਕਲਰ ਵੀ ਲਾਲ ਹੈ। ਸੋ ਸ਼ੁਰੂ ਤੋਂ ਹੀ ਇਹੀ ਰਾਜ ਹੈ, ਹੋਰ ਕੋਈ ਬਹੁਤਾ ਵੱਡਾ ਰਾਜ ਨਹੀਂ। ਸੋ ਕਰਨ, ਆਪਾਂ ਅੱਜ ਕੀ ਸ਼ੇਅਰ ਕਰ ਰਹੇ ਹਾਂ, ਕਿਹੜੀ ਕਿਹੜੀ ਖਬਰ, ਕਿਹੜੀ ਕਿਹੜੀ ਗੱਲਬਾਤ ਆਪਾਂ ਕਰਨੀ ਹੈ?
ਸਭ ਤੋਂ ਪਹਿਲਾਂ ਤਾਂ ਭਾਜੀ ਤੁਹਾਨੂੰ ਮੁਬਾਰਕਬਾਦ। ਸਿੱਖ ਖੇਡਾਂ ਦੀ ਜਿਹੜੀ ਨਵੀਂ ਕਮੇਟੀ ਉਹ ਚੁਣੀ ਗਈ ਹੈ ਪਿਛਲੇ ਹਫ਼ਤੇ, ਜਿਹੜੇ ਨਵੇਂ ਨੁਮਾਇੰਦੇ ਆ ਉਹ ਸਿੱਖ ਖੇਡਾਂ ਨੂੰ ਹਾਜ਼ਰ ਕਰਨਗੇ ਆਉਣ ਵਾਲੇ ਸਾਲ ਦੇ ਵਿੱਚ।
ਨਹੀਂ ਮੈਨੂੰ ਕਾਹਦੀਆਂ ਮੁਬਾਰਕਾਂ, ਮੁਬਾਰਕਾਂ ਤਾਂ ਤੁਹਾਨੂੰ ਹੈ, ਸਾਰਾ ਸਾਰੇ ਦਾ, ਤੁਹਾਡੇ ਬ੍ਰਿਸਬਨ ਦੀ ਕਮੇਟੀ ਬਣੀ ਹੈ, ਪ੍ਰਧਾਨ ਵੀ ਤੁਹਾਡਾ, ਸੈਕਟਰੀ ਵੀ ਤੁਹਾਡਾ, ਖਜ਼ਾਨਚੀ ਵੀ ਤੁਹਾਡਾ, ਹੈ ਕਲਚਰ ਵੀ ਤੁਹਾਡਾ, ਠੀਕ ਹੈ, ਅਤੇ ਵੁਮੈਨ ਰੈਪ ਵੀ ਤੁਹਾਡੇ, ਅਤੇ ਮੈਨੂੰ ਤਾਂ IT ਵਾਲੇ ਵੀ ਤੁਹਾਡੇ, ਉਹ 6 ਬੰਦੇ ਤਾਂ ਤੁਹਾਡੇ ਹੈ, ਬਾਕੀ ਰਹਿ ਕਿਹੜਾ ਗਿਆ?
ਇੱਥੋਂ ਪਤਾ ਲੱਗਦਾ ਭਾਜੀ ਜਿਹੜੇ ਕੁਈਨਸਲੈਂਡ ਜਾਂ ਬ੍ਰਿਸਬਨ ਦੇ ਵਾਸੀ ਆ ਉਹ ਜ਼ਿਆਦਾ ਮਿਹਨਤੀ ਤੇ ਜ਼ਿਆਦਾ ਹਿੰਮਤੀ ਨੇ।
ਨਹੀਂ ਉਹ ਤਾਂ ਸੋ ਫਾਰ ਤਾਂ ਹੈਗੇ ਆ, ਸੋ ਫਾਰ ਤਾਂ ਬ੍ਰਿਸਬਨ ਝੰਡੀ ਗੇਮਾਂ 'ਚ ਗੱਡੀ ਹੋਈ ਆ, ਠੀਕ ਹੈ। ਪਹਿਲਾਂ ਦੇਖੋ ਉਦੋਂ 93-94 ਦੇ ਵਿੱਚ ਪਹਿਲੀ ਵਾਰੀ ਸਟੇਡੀਅਮ 'ਚ ਬ੍ਰਿਸਬਨ ਵਾਲਿਆਂ ਨੇ ਖੇਡਾਂ ਕਰਾਈਆਂ, ਠੀਕ ਹੈ।
ਜੀ
ਉਹ ਤੋਂ ਬਾਅਦ ਵੀ ਬਹੁਤ ਆਲਾ ਦਰਜੇ ਦੀਆਂ ਖੇਡਾਂ ਹੋਈ ਗਈਆਂ। ਹੁਣ ਪਿੱਛੇ ਗੋਲਡ ਕੋਸਟ ਜਿਹੜਾ ਆ ਉਹ ਕਾਮਨਵੈਲਥ ਬੈਂਕ, ਕਾਮਨਵੈਲਥ ਗੇਮਸ ਦੇ ਸਟੇਡੀਅਮਾਂ ਦੇ ਵਿੱਚ ਗੋਲਡ ਕੋਸਟ ਦੇ ਵਿੱਚ ਹੋਈਆਂ, ਹੈ ਨਾ, ਉਹ ਵੀ ਮਤਲਬ ਬਹੁਤ ਸਲਾਹਿਆ ਗਿਆ। ਅਤੇ ਮਤਲਬ ਉਹ ਤਾਂ ਹੈਗਾ ਹੀ ਆ, ਜਿੱਦਾਂ ਹੁਣ ਉਦਣ ਧਾਮੀ ਸਾਹਿਬ ਦੱਸਦੇ ਸੀ AGM ਦੇ ਵਿੱਚ, ਮੀਟਿੰਗ ਦੇ ਵਿੱਚ ਇਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ, ਕਿਸੇ ਨੇ ਕਰਾਊਡ 'ਚੋਂ ਪੁੱਛਿਆ ਵੀ ਤੁਸੀਂ 11 ਕਲੱਬ ਹੋ, ਵੀ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ, ਤਾਂ ਉਹਨਾਂ ਨੇ ਸਾਰਾ ਦੱਸਿਆ ਵੀ ਅਸੀਂ ਸਾਰੇ ਇਕੱਠੇ ਹਾਂ, ਮੀਟਿੰਗ ਕਰੀ ਦੀ ਹੈ, ਇੱਕ ਰੂਲ ਬਣਾਈਦਾ ਆ, ਅਤੇ ਹੁਣ ਸ਼ਾਇਦ 11 ਕਲੱਬ ਹੈ ਅਤੇ 11 ਹੀ ਟੂਰਨਾਮੈਂਟ ਹੋਣੇ ਆ ਅਗਲੇ 4 ਮਹੀਨਿਆਂ 'ਚ, ਉੱਥੇ ਛੱਡ ਛੱਡ ਕੇ ਵੀਕ ਵੀਕ, ਅਤੇ ਉਹ ਇੱਕ ਤਰ੍ਹਾਂ ਨਾਲ ਲੀਗ ਬਣਦੀ ਆ। ਇਕੱਲਾ ਇਹ ਨਹੀਂ ਹੈਗਾ ਵੀ ਬ੍ਰਿਸਬਨ ਦੇ ਕਲੱਬ ਜਿਹੜੇ ਆ ਸਿਰਫ ਸਿੱਖ ਖੇਡਾਂ ਤੱਕ ਹੀ ਸੀਮਤ ਹੈ, ਵੀ ਬਸ ਉੱਥੇ ਹੀ ਟੀਮ ਭੇਜਣੀ ਆ, ਮੁੜ ਕੇ ਸੌਂ ਜਾਣਾ ਸਾਰਾ ਸਾਲ, ਕੋਈ ਕਰਨਾ ਹੀ ਨਹੀਂ, ਨਿਆਣਿਆਂ ਨੂੰ ਘਲਾਉਣਾ ਹੀ ਨਹੀਂ, ਹੈ ਨਾ, ਜਾਂ ਫਿਰ ਵੋਟਾਂ ਦੇ ਚੱਕਰ 'ਚ ਕਲੱਬ ਬਣਾਈ ਜਾਣੇ ਆ, ਫਿਰ ਵੋਟ ਪਾਵਾਂਗੇ, ਕਾਹਦੀ ਵੋਟ ਪਾਵਾਂਗੇ, ਕੀ ਆ ਉੱਥੇ ਕੱਢਣ ਪਾਣ ਨੂੰ, ਠੀਕ ਹੈ। ਅਤੇ ਪਰ ਜਿਹੜੇ ਮੈਂ ਇਹ ਦੇਖਦਾ ਹਾਂ ਕਿ ਸਾਰਿਆਂ ਨਾਲੋਂ ਵੱਧ ਪ੍ਰੋਐਕਟਿਵ ਜਿਹੜੇ ਕਿ ਇੱਕ ਕਲੱਬ ਹੋਣੇ ਚਾਹੀਦੇ ਆ, ਉਹ ਬ੍ਰਿਸਬਨ 'ਚ ਜ਼ਿਆਦਾ ਚੱਲ ਰਹੇ ਨੇ, ਪ੍ਰੋਫੈਸ਼ਨਲ ਵਧੀਆ ਤਰੀਕੇ ਨਾਲ, ਜਿਹੜੇ ਸਾਰਾ ਸਾਲ ਬੱਚਿਆਂ ਨੂੰ ਘਲਾਉਂਦੇ ਨੇ, ਨਾ ਕਿ ਸਿੱਖ ਖੇਡਾਂ ਦੇ ਮੂਹਰੇ ਮਤਲਬ 1-2 ਮਹੀਨੇ ਕਰਾ ਕੇ ਤਾਂ ਮੁੜ ਕੇ ਟੀਮ ਭੇਜ ਦੇਣੀ ਫਿਰ ਵੋਟ ਪਾਉਣ ਚੱਲ ਜਾਣਾ, ਠੀਕ ਹੈ। ਇਸ ਗੱਲੋਂ ਥੋੜ੍ਹਾ ਜਿਹਾ ਮਤਲਬ ਮੈਂ ਸਮਝਦਾ ਕਿ ਅਗਰ ਉਹ ਬਣੇ ਆ ਤਾਂ ਆਪਣੀ ਕੈਪੇਬਿਲਿਟੀ ਦੇ ਨਾਲ ਬਣੇ ਆ। ਇੱਦਾਂ ਦੇ ਮੈਲਬਰਨ 'ਚ ਵੀ ਕਲੱਬ ਹੈਗੇ ਆ, ਸਿਡਨੀ 'ਚ ਵੀ ਹੈਗੇ ਆ, ਪਰ ਜ਼ਿਆਦਾ ਕਲੱਬ ਜਿਹੜੇ ਨੇ ਉਹ ਬ੍ਰਿਸਬਨ ਦੇ ਆ,
ਬ੍ਰਿਸਬਨ ਦੇ ਵਿੱਚ
ਬ੍ਰਿਸਬਨ ਦੇ ਕਲੱਬ ਹੈ ਔਰ ਪ੍ਰੋਗਰੈਸਿਵ ਹੈ। ਅਤੇ ਸਿੱਖ ਖੇਡਾਂ ਨਾਲ ਇਹ ਸੰਬੰਧਿਤ, ਚਲੋ ਆਪਾਂ ਹੋਰ ਵੀ ਆ, ਅਤੇ ਸਾਡੇ ਨਾਲ ਰਣਜੋਤ ਸਿੰਘ ਜੁੜੇ ਨੇ, SBS ਕਲੱਬ ਇਹਨਾਂ ਦਾ, ਇਹ ਐਡਲੇਟ ਤੋਂ ਆ, ਅਤੇ ਇਹਨਾਂ ਨੇ ਸੁਨੇਹਾ ਭੇਜਿਆ ਗੁੱਡ
ਜੀ
ਮਾਰਨਿੰਗ, ਕਹਿੰਦੇ ਰਾਊਂਡ ਆਫ 32 ਤਾਂ ਪੱਕਾ ਆਸਟ੍ਰੇਲੀਆ ਦਾ ਜੀ। ਹਾਂਜੀ, ਇਹ ਮੈਨੂੰ ਮੈਨੂੰ ਲੱਗਦਾ ਕਿ ਅਗਲੇ ਰਾਊਂਡ ਜਿਹੜਾ ਆ, ਅਗਲੇ ਰਾਊਂਡ ਤੱਕ ਇਹ ਆਸਟ੍ਰੇਲੀਆ ਜਾਏਗਾ। ਉਹਦੇ ਵਿੱਚ ਵੈਸੇ ਪਹਿਲਾਂ ਵੀ ਜਾ ਚੁੱਕਾ ਆ, ਆਈ ਥਿੰਕ ਕਲੋਜ਼ ਟੂ ਪ੍ਰੀ ਕੁਆਟਰ ਫਾਈਨਲ ਪਹੁੰਚ ਚੁੱਕਾ ਆਸਟ੍ਰੇਲੀਆ ਅੱਗੇ, ਅਤੇ ਇਹ ਵੀ ਅੱਛੇ ਖਿਡਾਰੀ ਨੇ। ਚਲੋ ਵਧਾਈਆਂ, ਹੁਣ ਤੁਸੀਂ ਲੈ ਵੀ ਲਈਆਂ ਅਤੇ ਦੇ ਵੀ ਦਿੱਤੀਆਂ, ਅਤੇ ਇੱਧਰ ਇਹ ਮੈਸੇਜ ਕੱਲ੍ਹ ਨਹੀਂ ਆ ਰਿਹਾ, ਅਤੇ ਰਾਜਵਿੰਦਰ ਖੱਖ ਹੋਣਾ ਦਾ ਮੈਸੇਜ ਨਹੀਂ ਡਿਸਪਲੇ ਹੋ ਰਿਹਾ, ਕਹਿੰਦੇ ਵੀ ਹਿੰਮਤੀ ਤਾਂ ਮੈਲਬਨ ਵਾਲੇ ਵੀ ਬਹੁਤ ਨੇ, ਪਰ ਇੱਥੇ ਠੰਡ ਬਹੁਤ ਪੈਂਦੀ ਹੈ ਭਾਜੀ, ਨਾਲੇ ਹੱਸ ਰਹੇ ਨੇ, ਠੰਡ ਮਾਰਦੀ ਹੈ, ਹਿੰਮਤ ਤਾਂ ਬਹੁਤ ਹੈ। ਚਲੋ ਇਸ ਤੋਂ ਅਗਲੀ ਗੱਲ ਆਪਾਂ ਤੋਰਦੇ ਹਾਂ ਜੀ।
ਸਭ ਤੋਂ ਇੱਕ ਜਾਣਕਾਰੀ ਦੇ ਦਈਏ ਭਾਜੀ, ਜਿਹੜਾ ਅੱਜ ਦਾ ਦਿਨ ਅੱਜ ਦੀ ਰਾਤ ਹੈ ਜਿਹੜੀ, ਉਹ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਛੋਟਾ ਜਿਹੜੀ ਹੈਗੀ ਆ ਦਿਨ, ਤੇ ਸਭ ਤੋਂ ਵੱਡੀ ਰਾਤ ਹੋਣ ਵਾਲੀ ਹੈ। 20 ਤੇ 21 ਜੂਨ ਦਾ ਜਿਹੜਾ ਵੀਕਐਂਡ ਹੈ ਆਸਟ੍ਰੇਲੀਆ ਦਾ, ਉਹ ਸਭ ਤੋਂ ਵੱਡੀ ਰਾਤ ਦਾ ਗਿਣਿਆ ਜਾਂਦਾ ਹੈ।
ਇਹ ਚੇਤਾ ਹੀ ਨਹੀਂ ਸੀ ਮੈਨੂੰ, ਮੈਂ ਕੱਲ ਨੂੰ ਦੱਸਣਾ ਸੀ 21 ਜੂਨ ਜਿਹੜਾ। ਹਾਂ ਵੈਸੇ ਆਸਟ੍ਰੇਲੀਆ ਦੇ ਉੱਦਾਂ ਜਿਹੜੇ ਕਾਗਜ਼ਾਂ 'ਚ ਇੱਦਾਂ ਆ, ਕਾਗਜ਼ਾਂ ਦੇ ਵਿੱਚ ਐਵੇਂ ਹੀ ਆ, ਪਰ ਇਹ ਤਕਰੀਬਨ ਇੱਥੇ 27-28 ਜੂਨ ਜਿਹੜੀ ਆ ਉਹ ਹੋਏਗੀ ਸਾਰਿਆਂ ਨਾਲੋਂ
ਜੀ
ਵੱਡੀ ਰਾਤ। ਪਰ ਜਿੱਦਾਂ 21 ਜੂਨ ਇੱਧਰ ਸਾਰਿਆਂ ਨਾਲੋਂ ਵੱਡੀ ਰਾਤ ਹੋਏਗੀ, ਅਤੇ ਭਾਰਤ ਦੇ ਵਿੱਚ ਉੱਤਰੀ ਭਾਗ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਦਿਨ ਹੋਏਗਾ, ਹੈ ਨਾ। ਅਤੇ
ਜੀ
ਕਿਉਂਕਿ ਹੁਣ ਸੂਰਜ ਵੀ ਅਸੀਂ ਉੱਧਰ ਭੇਜਿਆ ਹੋਇਆ, ਅਤੇ ਉੱਧਰ ਕੰਮ ਕਰ ਰਿਹਾ ਆਪਣਾ, ਜੋਬ ਓਵਰਸੀਜ਼ ਗਿਆ ਹੋਇਆ ਸੂਰਜ, ਠੀਕ ਹੈ।
ਨਾਲ ਇੱਕ ਮੈਸੇਜ ਵੀ ਲੈ ਲਈਏ ਭਾਜੀ, ਕੁਲਵਿੰਦਰ ਧਾਲੀਵਾਲ ਜੀ ਦਾ ਮੈਸੇਜ ਆਇਆ ਕਿ
ਹਾਂਜੀ,
ਬ੍ਰਿਸਬਨ ਦੇ ਵਿੱਚ ਅੱਜ ਵੀ ਟੂਰਨਾਮੈਂਟ ਹੈ ਤੇ ਅਗਲੇ ਹਫਤੇ ਵੀ ਹੈ,
ਤੁਹਾਨੂੰ ਲਾਈਵ
ਤੁਹਾਨੂੰ
ਦਿਖਾਵਾਂਗੇ।
ਲਾਈਵ ਦਿਖਾਵਾਂਗੇ।
ਬਿਲਕੁਲ ਜੀ, ਰਿਪੋਰਟਾਂ ਨਾਲੇ ਇਹ ਫੋਟੋਆਂ ਵੀ ਦਿਓ, ਆਪਾਂ ਚੜ੍ਹਾਵਾਂਗੇ ਵੀ ਫੇਸਬੁੱਕ ਤੇ, ਸਾਰਾ ਸ਼ੇਅਰ ਵੀ ਕਰਾਂਗੇ। ਅਤੇ ਸਾਡੇ ਸਤਿਕਾਰਯੋਗ ਡਾਕਟਰ ਸੰਤੋਖ ਸਿੰਘ ਔਜਲਾ ਮੈਲਬਨ ਤੋਂ ਸ਼ਾਮਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ ਤਹਿ ਦਿਲੋਂ ਜੀ ਆਇਆਂ ਨੂੰ ਇਹਨਾਂ ਦਾ। ਅਤੇ ਹਾਂਜੀ, ਇਸ ਤੋਂ ਅੱਗੇ ਚੱਲਦੇ ਹਾਂ ਜੀ ਆਪਾਂ ਅਗਲੇ ਟੌਪਿਕ ਵੱਲ।
ਇੱਥੋਂ ਭਾਜੀ ਥੋੜੀ ਜਾਣਕਾਰੀ ਆਪਾਂ ਬ੍ਰਿਸਬਨ ਵਾਲੇ ਵਾਸੀਆਂ ਨੂੰ ਦਿੰਦੇ ਜਾਈਏ ਕਿ ਜਿਹੜਾ ਅੱਜ ਦਾ ਟੂਰਨਾਮੈਂਟ ਆ ਉਹ ਮਾਝਾ ਯੂਥ ਕਲੱਬ ਵੱਲੋਂ
ਹਾਂਜੀ
ਹੋ ਰਿਹਾ ਵਾਟਰਫੋਰਡ ਦੇ ਵਿੱਚ,
ਜੀ
ਜਿਹਦੇ ਵਿੱਚ ਐਥਲੈਟਿਕਸ ਤੇ ਵਾਲੀਬਾਲ ਦੇ ਮੁਕਾਬਲੇ ਹੋਣੇ ਆ, ਤੇ
ਜੀ
ਅਗਲੇ ਹਫਤੇ ਸਪ੍ਰਿੰਗਫੀਲਡ ਦੇ ਵਿੱਚ ਜਿਹੜਾ ਅੰਡਰ 16 ਕਬੱਡੀ ਦੇ ਜਿਹੜੇ ਮੈਚਸ ਹੋਣੇ ਆ, ਤੇ ਵੱਧ ਤੋਂ ਵੱਧ ਹਾਜ਼ਰੀ ਲਵਾਉਣੀ ਆ ਸਾਰਿਆਂ ਨੇ
ਤੁਸੀਂ ਜਾ ਰਹੇ ਹੋ?
ਜੀ। ਬਿਲਕੁਲ, ਮੈਂ ਤਾਂ ਫੋਟੋਆਂ ਤੁਹਾਨੂੰ ਤੇ ਵੀਡੀਓ ਸ਼ੇਅਰ ਜਲਦੀ ਸ਼ੇਅਰ
ਹਾਂ,
ਕਰਾਂਗੇ।
ਮੈਂ ਇਹੀ ਕਹਿਣਾ ਚਾਹੁੰਦਾ, ਕੱਲ੍ਹ ਮੈਂ ਦੇਖ ਲਿਆ ਸੀਗਾ ਤੁਹਾਡਾ ਪੋਸਟਰ, ਸਪੋਰਟਰ ਆਫ ਮਾਝਾ ਸਪੋਰਟਸ ਕਲੱਬ ਅਤੇ
ਜੀ
ਪਾਇਆ ਸੀ, ਅਤੇ ਫੋਟੋਆਂ ਅਤੇ ਤਸਵੀਰਾਂ ਜ਼ਰੂਰ ਆਪਣੇ ਵੀਡੀਓ ਸ਼ੇਅਰ ਕਰ ਦੇਣਾ, ਅਤੇ
ਜੀ
ਫੇਸਬੁੱਕ ਆਪਣੇ ਸੋਸ਼ਲ ਮੀਡੀਆ 'ਤੇ, ਕਿਉਂਕਿ ਇਹਦੇ ਨਾਲ ਕੀ ਹੈ ਨਾ, ਬੱਚਿਆਂ ਨੂੰ ਪਲੇਅਰਾਂ ਨੂੰ ਥੋੜ੍ਹਾ ਹੌਸਲਾ ਹੋ ਜਾਂਦਾ ਹੈ ਕਿ
ਜੀ
ਔਰਗਨਾਈਜ਼ਰਾਂ ਨੂੰ ਕਿ ਕਵਰ ਕਰ ਰਹੇ ਹਾਂ, ਅਸੀਂ ਕਵਰ ਕਰ ਹੀ ਰਹੇ ਹਾਂ ਐਨੀਵੇ। ਹਾਂਜੀ
ਤੇ ਅਗਲਾ ਭਾਜੀ, ਇੱਕ ਜਿਹੜੀ ਅੱਜ ਦੀ ਸਭ ਤੋਂ ਮੇਨ ਤੇ ਗੱਲ ਹੈ ਵੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਤੇ ਬੜਾ ਵਿਵਾਦ ਚੱਲ ਰਿਹਾ,
ਹਾਂਜੀ,
ਉਹਦੇ ਬਾਰੇ ਜਥੇਦਾਰ ਸਾਹਿਬ ਨੂੰ ਵੀ ਮਤਲਬ ਕਿ ਕੀਤਾ ਗਿਆ ਕਿ ਇਹ ਜਾਲੀ ਵੀਡੀਓ ਹੈ ਸੁਖਬੀਰ ਬਾਦਲ ਵੱਲੋਂ, ਜਿਹੜਾ ਇਹ ਉਹਨਾਂ ਨੇ ਮੂਹਰੇ ਹੋ ਕੇ ਬੋਲੇ ਆ। ਕੀ ਸੋਚਦੇ ਹੋ ਤੁਸੀਂ ਇਸ ਬਾਰੇ, ਕੀ ਉਹ ਵੀਡੀਓ ਅਸਲੀ ਹੈ ਕਿ ਨਕਲੀ ਹੈ ਜੀ?
ਦੇਖੋ, ਜਦੋਂ ਪਹਿਲਾਂ ਇਹ ਵੀਡੀਓ ਕੱਢੀ ਸੀ,
ਜੀ
ਨਿਕਲੀ ਸੀ, ਪਹਿਲਾਂ ਤਾਂ ਸੋਰਸ ਦੇਖਣਾ ਆ, ਇਹ ਕੱਢੀ ਸੀ ਇਹਨਾਂ ਦੇ ਆਪਣੇ ਬੰਦਿਆਂ ਨੇ, ਭਗਵੰਤ ਮਾਨ
ਜੀ
ਦੇ, ਉਹ ਆਪਣੇ ਹੀ ਬੰਦੇ ਸੀਗੇ ਉਹਨਾਂ ਦੇ, ਉਹ ਜਗਮਨ ਜਿਹੜਾ ਆ ਉਹ ਇਹਦਾ ਹੀ PA ਸੀਗਾ ਤਕਰੀਬਨ, ਨਾਲ ਇਹਦੇ ਇਹਨਾਂ ਉਹਨਾਂ ਨੇ ਬਣਾਈਆਂ ਹੋਈਆਂ, ਉਹਨਾਂ ਨੇ ਕੱਢੀਆਂ ਹੋਈਆਂ, ਉਹਨਾਂ ਨੇ ਦੋਸ਼ ਲਾਏ ਹੋਏ ਆ ਇਹਦੇ ਵਿੱਚ, ਸੁਖਬੀਰ ਬਾਦਲ, ਅਕਾਲ ਤਖਤ ਸਾਹਿਬ, ਚੰਨੀ ਉਹਨਾਂ ਦਾ, ਜਾਂ ਕਾਂਗਰਸ ਦਾ, ਕਿਸੇ ਦਾ ਕੋਈ, BJP ਦਾ ਕੋਈ ਲੈਣ ਦੇਣ ਨਹੀਂ ਹੈਗਾ, ਇਹ ਆਪਣੀ ਇਹਨਾਂ ਦੀ ਅੰਦਰੂਨੀ ਮਤਲਬ ਲੜਾਈ ਆ ਆਪਸ ਦੇ ਵਿੱਚ, ਪਤਾ ਨਹੀਂ ਇਹਨਾਂ ਦੇ ਕੀ ਡਿਸਕਰੀਮੈਂਟ ਹੋਏ ਆ। ਦੇਖੋ ਕੋਈ ਕਿਸੇ ਦਾ, ਆਪਾਂ ਦੋਨੋਂ ਦੋਸਤ ਹੈ, ਠੀਕ ਹੈ,
ਜੀ
ਸਾਨੂੰ ਇੱਕ ਦੂਜੇ ਦੇ ਭੇਤ ਪਤਾ ਆ। ਸਾਡੇ
ਜੀ
ਚ ਕੋਈ ਲੜਾਈ ਹੋਈ ਹੋਏਗੀ, ਕੋਈ ਡਿਸਐਗਰੀਮੈਂਟ ਹੋਏਗਾ, ਤਾਂ ਹੀ ਬੰਦਾ ਇਸ ਹੱਦ ਤੱਕ ਜਾਂਦਾ ਕਿ ਅਸੀਂ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਾਂਗੇ। ਜਦੋਂ ਅਸੀਂ ਦੂਸ਼ਣਬਾਜ਼ੀ ਕਰਾਂਗੇ, ਲੋਕਾਂ ਨੂੰ ਦਿਖਾਲਾਂਗੇ ਜਾ ਜਾ ਕੇ ਵੀ ਆਹ ਵੀ ਦੇਖੋ ਜੀ ਇਹਨਾਂ ਆਹ ਕੀਤਾ, ਇਹਨਾਂ ਉਹ ਕੀਤਾ, ਤਾਂ ਲੋਕ ਆਪਣੀ ਟਿੱਪਣੀ ਕਰਨਗੇ, ਜਿੱਥੇ ਉਹਨਾਂ ਨੇ ਵਰਤਣਾ ਉਹ ਵਰਤਣਗੇ ਵੀ ਉਹਨੂੰ, ਕਿਉਂਕਿ ਇਹ ਪੋਲਿਟਿਕਸ ਹੈ। ਸੋ ਇਸ ਕਰਕੇ ਪਹਿਲਾ ਕਸੂਰ ਤਾਂ ਇਹਨਾਂ ਦਾ ਆਪਣਾ ਹੀ ਹੈ ਕਿ ਇਹਨਾਂ ਨੇ ਇੱਕ ਦੂਜੇ ਦੇ ਭੇਤ ਜਿਹੜੇ ਇਦਾਂ ਦੇ ਕੰਮ ਕਰਨੇ। ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਐਸੀ ਕਲਾ ਨਾ ਖੇਡੀਏ ਜਿੱਤ ਦਰਗ ਗਿਆ ਹਾਰੀਏ, ਵੀ ਤੁਹਾਨੂੰ ਰੀਅਲ ਵਰਲਡ ਦੇ ਵਿੱਚ ਇਦਾਂ ਦਾ ਕੰਮ ਹੀ ਨਹੀਂ ਕਰਨਾ ਚਾਹੀਦਾ ਕਿ ਦਰਗਾਹ ਦੇ ਵਿੱਚ ਜਾ ਕੇ ਤੁਹਾਡੀ ਹਾਰ ਹੋ ਜਾਵੇ, ਠੀਕ ਹੈ। ਔਨ ਜੇ ਉਹ ਇੱਕ ਦੂਜੇ ਦੀ ਦੂਸ਼ਣਬਾਜ਼ੀ ਕੀਤੀ ਹੈ ਤਾਂ ਉਹਨਾਂ ਦੀ ਇਹ ਇਹਨਾਂ ਦੀ ਆਪਣੀ ਗੱਲ ਹੈ। ਦੂਜੀ ਗੱਲ ਫਿਰ ਜਦੋਂ ਇਹ ਵੀਡੀਓ ਆਇਆ ਸੀਗਾ ਉਦੋਂ ਕਹਿੰਦੇ ਸੀ ਵੀਡੀਓ AI ਨਾਲ ਬਣਾਈ ਹੋਈ ਹੈ, ਜਾਅਲੀ ਹੈ ਨਾ।
ਜੀ
ਉਹਦੇ ਵਿੱਚ ਇਹ ਕਿਤੇ ਨਹੀਂ ਕਿਹਾ ਹੋਇਆ ਵੀ ਭਗਵੰਤ ਮਾਨ ਨਹੀਂ ਹੈਗਾ ਵਿੱਚ, ਉਹ ਕਹਿੰਦੇ ਭਗਵੰਤ ਮਾਨ ਹੈਗਾ ਆ ਪਰ AI ਨਾਲ ਬਣਾਇਆ ਹੋਇਆ, ਠੀਕ ਹੈ। ਉੱਥੋਂ ਫਿਰ ਇਹ ਲੈਬੋਰਟਰੀ ਦੇ ਟੈਸਟ ਸ਼ੁਰੂ ਹੋਏ ਜਿਹੜਾ ਕਿ CM ਨੂੰ ਆਪੇ ਕਰਾ ਲੈਣੇ ਚਾਹੀਦੇ ਸੀ ਜੇ ਉਹਨੂੰ ਪਤਾ ਸੀਗਾ AI ਦਾ, ਉਹ ਆਪ ਕਰਾ ਕੇ ਆਪ ਹੀ ਜਸਟੀਫਾਈ ਕਰ ਦਿੰਦਾ, ਹੋ ਜਾਣਾ ਸੀਗਾ। ਪਰ
ਜੀ
ਹੁਣ ਹੁਣ ਉਹ ਲੈਬਾਂ 'ਚੋਂ ਆ ਗਿਆ ਆ, ਹੁਣ ਲੈਬਾਂ ਕਹਿੰਦੀਆਂ ਸਹੀ ਹੈ, ਹੁਣ ਜਦੋਂ ਇੱਥੇ ਫੜ ਹੋ ਗਏ ਹੈ ਨਾ ਇਸ ਮੁੱਦੇ 'ਤੇ, ਤਾਂ ਹੁਣ ਕਹਿੰਦੇ ਉਹਦੇ ਵਿੱਚ ਬੰਦਾ ਹੀ ਭਗਵੰਤ ਮਾਨ ਹੈ ਨਹੀਂ। ਜੇ ਭਗਵੰਤ ਮਾਨ ਹੈ ਨਹੀਂ ਸੀ ਤਾਂ ਪਹਿਲਾਂ ਰਿਐਕਸ਼ਨ ਕਰਨ ਦੀ ਕੀ ਲੋੜ, ਸਿੱਧੇ ਕਹਿੰਦੇ ਇਹ ਤਾਂ ਮੇਰਾ ਵੀਡੀਓ ਹੀ ਨਹੀਂ,
ਜੀ
ਠੀਕ ਹੈ ਨਾ। ਸੋ ਇਸ ਕਰਕੇ ਮਤਲਬ ਉਹ ਪੈਂਚਰ 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 ਅਤੇ ਪੈਂਚਰ ਪੈਂਚਰ ਅਤੇ ਪੈਂਚਰ ਅਤੇ ਇੱਕ ਦਿਨ ਹੁਣ ਪਟਾਕਾ ਪੈਣਾ, ਇੰਨੇ ਪੈਂਚਰ ਹੋ ਜਾਣੇ ਆ, ਟੂਬ ਬਦਲਣੀ ਪੈਣੀ ਆ, ਕਿਉਂਕਿ ਉਹ ਜਗਮਨ ਨੂੰ ਨਹੀਂ ਕਹਿੰਦੇ ਇਹਦਾ ਹਜੇ ਚਾਰ ਵੀਡੀਓ ਆ, ਚਾਰ ਹਜੇ ਹੋਰ ਆਉਣੇ ਆ, ਅਤੇ ਉਹ ਆਉਣੇ ਉਦੋਂ ਜਿੱਦਣ ਇਲੈਕਸ਼ਨਾਂ ਡਿਕਲੇਅਰ ਹੋਣੀਆਂ। ਸੋ ਇਸ ਕਰਕੇ ਇਹ ਜਿਹੜੀ ਸਮੱਸਿਆ ਆ ਵੀਡੀਓ ਵਾਲੀ, ਇਹ ਜਾਣੀ ਨਹੀਂ ਹੈਗੀ, ਇਹ ਇਲੈਕਸ਼ਨਾਂ ਤੋਂ ਬਾਅਦ ਤੱਕ ਵੀ ਨਹੀਂ ਜਾਣੀ, ਇਹ ਇਹਨਾਂ ਦੀ ਆਪਣੀ ਡੂਇੰਗ ਹੈ। ਔਰ ਸਾਰਿਆਂ ਨੂੰ ਪਤਾ ਆ ਭਗਵੰਤ ਮਾਨ ਹੋਣੀ ਬਹੁਤ ਪੁਰਾਣੇ ਆਉਂਦੇ ਜਾਂਦੇ ਵਿਦੇਸ਼ਾਂ ਦੇ ਵਿੱਚ, ਸਾਰਿਆਂ ਨੂੰ ਇੱਕ ਦੂਜੇ ਦੇ ਕਰਦਾਰਾਂ ਦਾ ਪਤਾ ਆ, ਇੱਥੋਂ ਤੱਕ ਕਿ ਉਹਦੀ ਆਪਣੀ ਬੇਟੀ ਵੀ ਦੋਸ਼ ਲਾ ਚੁੱਕੀ ਆ, ਠੀਕ ਹੈ। ਉਹ ਆਪਣੇ ਉਹਦੇ ਹੋਰ ਵੀਡੀਓ ਜਿਹੜੇ ਨੇ ਬੜੇ ਵਧੀਆ ਬੜੇ ਚੱਲਦੇ ਨੇ ਹੈ ਨਾ, ਵੀ ਜਿੱਥੇ ਉਹ ਉਹਨਾਂ ਨੇ ਕਿ ਮੈਂ ਸਵੇਰੇ ਹੀ ਮੈਂਸ਼ਨ ਕਰ ਰਿਹਾ ਸੀ ਇੱਕ ਵੀਡੀਓ 'ਚ, ਇਹ ਕਹਿ ਰਿਹਾ ਰਾਜ ਕਰੇਗਾ ਖਾਲਸਾ ਮਰਾਸੀ ਰਹੇ ਨਾ ਕੋਈ, ਹੈ ਨਾ।
ਜੀ
ਇਹ ਵੀ ਵੀਡੀਓ ਹੁਣ ਤੁਰਿਆ ਫਿਰਦਾ ਆ, ਇਹ ਵੀ ਤਾਂ ਬੇਅਦਬੀ ਹੈ ਇੱਕ ਤਰ੍ਹਾਂ ਨਾਲ, ਠੀਕ ਹੈ। ਸੋ ਮੇਰੀ ਤਾਂ ਇਹ ਟਿੱਪਣੀ ਹੈ ਵੀ ਕਹਿੰਦੇ ਕਿ ਜਿੱਦਾਂ ਦਾ ਬੀਜਣਾ ਆ ਉਦਾਂ ਦਾ ਹੀ ਖਾਣਾ ਆ, ਇਸ ਕਰਕੇ
ਪਰ ਵਿੱਚ ਭਾਜੀ
ਹਾਂਜੀ
ਸਵਾਲ ਇੱਕ ਇਹ ਵੀ ਆ ਰਿਹਾ ਕਿ ਅਕਾਲ ਤਖਤ ਤੋਂ ਜਦੋਂ ਤਲਬ ਕੀਤਾ ਗਿਆ ਸੀਗਾ ਭਗਵੰਤ ਮਾਨ ਨੂੰ, ਇਹਦੇ ਪਿੱਛੇ ਸੁਖਬੀਰ ਬਾਦਲ ਵੱਲੋਂ ਇਹ ਮਤਲਬ ਚਾਲ ਖੇਡੀ ਗਈ ਆ। ਅਕਾਲ ਤਖਤ ਇਸ ਦੇ ਵਿੱਚ ਕਿਤੇ ਵੀ ਮਤਲਬ ਕਿ ਕਰਦਾ ਨਹੀਂ, ਜੇ ਇਹ ਵੀਡੀਓ ਅਸਲੀ ਹੈ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਹਾਂ ਮੈਂ ਤਾਂ ਆਪ ਕਹਿੰਦਾ ਅਕਾਲ ਤਖਤ ਸਾਹਿਬ ਨੂੰ ਕੇਸ ਕਰਨਾ ਚਾਹੀਦਾ, ਬੇਅਦਬੀ ਦਾ ਕਾਨੂੰਨ ਜਿਹੜਾ ਹੁਣੇ ਭਗਵੰਤ ਮਾਨ ਬਣਾ ਕੇ ਹਟਿਆ ਉਹਦੇ ਅੰਡਰ ਕਰਨਾ ਚਾਹੀਦਾ, ਹੋਏਗਾ ਤਾਂ ਤੁਹਾਡੇ ਸਾਹਮਣੇ ਦੇਖਿਓ। ਇਹ ਇੱਧਰ ਨੂੰ ਹੀ ਆਉਣੀ ਆ ਗੱਲ, ਇੱਧਰ ਨੂੰ ਹੀ ਆਉਣੀ ਆ, ਇਹ ਆਪਣਾ ਹੀ ਕਾਨੂੰਨ ਬਣਾ ਕੇ ਆਪ ਜਿਹਨੂੰ ਸੈਲਫ ਗੋਲ ਕਹਿੰਦੇ ਆ ਨਾ, ਵੀ ਆਪੇ ਗੋਲ ਕਰ ਲੈਣਾ, ਭਗਵੰਤ ਮਾਨ ਨੇ ਆਪੇ ਗੋਲ ਕੀਤਾ ਆ ਇਹ ਸਾਰਾ ਕੁਛ ਉਹਨਾਂ ਨੂੰ, ਇਹ ਇੱਥੇ ਇੱਥੇ ਹੀ ਆਉਣੀ ਆ ਗੱਲ। ਇਹ ਹੌਲੀ ਹੌਲੀ ਪਤੀਲਾ ਜਿਹੜਾ ਹੁਣ ਰੱਖਿਆ ਹੋਇਆ ਸੁਖਬੀਰ ਬਾਦਲ ਨੇ ਥੱਲੇ ਉਹਦੇ ਅੱਗ ਬਾਲ ਲਿਆ, ਅਤੇ ਇਹ ਰਿੱਝਣਾ ਆ, ਇਹ ਇਲੈਕਸ਼ਨਾਂ ਤੱਕ ਇੱਦਾਂ ਹੀ ਚੱਲਣਾ। ਤੁਹਾਡੇ ਸਾਹਮਣੇ ਦੇਖਿਓ ਵੀਡੀਓ ਹੋਰ ਵੀ ਆਉਣੇ ਆ, ਉਹ ਸੁਖਬੀਰ ਨੇ ਨਹੀਂ ਕੱਢਣੇ, ਉਹ ਇਹਨਾਂ ਦੇ ਭਗਵੰਤ ਮਾਨ ਦੇ ਮਿੱਤਰਾਂ ਨੇ ਕੱਢਣੇ ਆ, ਉਹਦੇ ਵਿੱਚ BJP ਨੇ ਵੀ ਫਾਇਦਾ ਉਠਾਉਣਾ, ਉਹਦੇ ਵਿੱਚ ਇੱਕ ਵੱਡਾ ਪਰਚਾ ਹੋਊਗਾ ਜਦੋਂ ਇਲੈਕਸ਼ਨਾਂ ਡਿਕਲੇਅਰ ਹੋ ਗਈਆਂ, ਉਹ ਵੱਡਾ ਪਰਚਾ ਇਹਦੇ 'ਤੇ ਹੋਊਗਾ ਭਗਵੰਤ ਮਾਨ 'ਤੇ, ਇਹਦੇ ਆਪਣੇ ਕਾਨੂੰਨ ਦੇ ਅਧੀਨ ਹੋਊਗਾ। ਸੋ ਉਹ ਗਲਤੀ ਕੀਤੀ ਹੈ ਇਹਨੇ, ਇੱਕ ਨਹੀਂ ਗਲਤੀ ਗਲਤੀ ਦੇ ਉੱਤੇ ਗਲਤੀ ਗਲਤੀ ਦੇ ਉੱਤੇ ਗਲਤੀ, ਠੀਕ ਹੈ। ਔਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਇਹ ਪੋਲੀਟੀਸ਼ੀਅਨ ਨਹੀਂ ਹੈਗਾ ਭਗਵੰਤ ਮਾਨ, ਇਹ ਇਮੋਸ਼ਨਲੀ ਬਣਾਇਆ ਹੋਇਆ ਲੋਕਾਂ ਨੇ, ਇਹ ਵੀ ਆਪ ਵੀ ਇਮੋਸ਼ਨਲ ਹੈ ਅਤੇ ਲੋਕਾਂ ਨੇ ਵੀ ਇਮੋਸ਼ਨਲੀ ਹੀ ਬਣਾਇਆ ਹੋਇਆ ਸਰਕਾਰਾਂ ਤੋਂ ਦੁੱਖ ਕੇ। ਸੋ ਇਸ ਕਰਕੇ
ਜੀ
ਹਾਂ ਇਹ ਬਹੁਤ ਹੀ, ਜਿੱਦਾਂ ਹੁਣ ਦੇਖੋ ਕੇਜਰੀਵਾਲ ਨੇ ਪਹਿਲਾਂ ਕਹਿਤਾ ਮਜੀਠੇ 'ਤੇ ਬਿਆਨ ਦੇ ਦਿੱਤਾ ਜੀ ਇਹ ਤਾਂ ਡਰੱਗ ਦਾ ਤਸਕਰ ਹੈ ਚਿੱਟੇ ਦਾ, ਅਖੀਰ ਨੂੰ ਨਹੀਂ ਕੇਸ ਕਰਤਾ, ਉਹ ਕਹਿੰਦੇ ਲਿਆਓ ਪਰੂਫ, ਪਰੂਫ ਨਿਕਲੇ ਨਹੀਂ, ਅਖੀਰ ਨੂੰ ਮਾਫੀਆਂ ਮੰਗ ਕੇ ਚੁੱਟੇ ਸਾਰੇ ਉਹ, ਠੀਕ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਆਪੇ ਹੀ ਇਹ ਕਰ ਦਿੰਦੇ ਨੇ ਅਤੇ ਆਪੇ ਫਸ, ਇਹ ਸਮਝਦੇ ਆ ਵੀ ਬਿਆਨਬਾਜ਼ੀ ਕਰਕੇ ਹੈ ਨਾ ਆਪਾਂ ਦੱਬ ਲੈਣਾ ਲੋਕਾਂ ਨੂੰ ਵੀ।
ਜੀ
ਹਾਂ ਇਹ ਮਸਲਾ ਆ ਰਿਹਾ। ਸਾਡੇ ਨਾਲ ਡਾਕਟਰ ਸੰਤੋਖ ਸਿੰਘ ਹੁਣੀ ਜੁੜੇ ਹੋਏ ਨੇ, ਕਹਿੰਦੇ ਭਾਊ ਜੀ ਅਗਲੇ ਸਾਲ ਰਬਾਬ ਦਾ ਸੁਰ ਛਿੜੇਗਾ, ਭਾਅ ਜੀ ਤੁਹਾਡਾ ਸਾਥ ਹੋਏਗਾ ਤਾਂ ਜ਼ਰੂਰ ਛਿੜੇਗਾ। ਜਿਸ ਕਾਰਨ ਹੁਣੀ ਬੈਠੇ ਨੇ ਆਪਣੇ ਨਾਲ ਅਤੇ ਇਹਨਾਂ ਦੀ ਵੀ ਡਿਊਟੀ ਲੱਗੀ ਹੋਈ ਆ, ਅਤੇ ਰੱਬ ਨੇ ਚਾਹਿਆ ਤਾਂ ਜ਼ਰੂਰ ਛਿੜੇਗਾ ਜੀ। ਅਤੇ ਕਹਿੰਦੇ ਨੇ ਕਿ ਇਹ ਸਭ ਕੁਛ ਸਾਮ ਦਾਮ ਦੰਡ ਭੇਦ ਦਾ ਹਿੱਸਾ ਹੈ ਜੀ। ਬਿਲਕੁਲ ਸਹੀ ਗੱਲ ਹੈ ਜੀ। ਅਤੇ ਸਾਡੇ ਨਾਲ ਜੋਗਿੰਦਰ ਜੋਗੀ ਜੀ ਜੁੜੇ ਨੇ ਐਡਲੇਡ ਤੋਂ। ਪੋਲੀਟੀਸ਼ੀਅਨ ਐਂਡ ਡਾਇਪਰਸ ਹੈਵ ਵਨ ਥਿੰਗ ਇਨ ਕਾਮਨ, ਦੇ ਬੋਥ ਹੈਵ ਟੂ ਬੀ ਚੇਂਜਡ ਆਫਨ ਐਂਡ ਐਗਜੈਕਟ ਫੋਰ ਦਾ ਸੇਮ ਐਗਜੈਕਟ ਰੀਜ਼ਨ। ਕਹਿੰਦੇ ਕਿ ਜਿਹੜੀ ਨਾਪੀਆਂ ਅਤੇ ਪੋਲੀਟੀਸ਼ੀਅਨ ਹੈ ਉਹਨਾਂ ਦਾ ਇੱਕੋ ਚੀਜ਼ ਕਾਮਨ ਹੈ ਕਿ ਉਹਨੂੰ ਬਦਲਣਾ ਪੈਂਦਾ ਛੇਤੀ ਛੇਤੀ। ਉਹਨਾਂ ਦਾ ਕਾਰਨ ਇੱਕੋ ਹੀ ਹੁੰਦਾ ਵੀ
ਜੀ
ਕਿਉਂ ਗੰਦੇ ਹੋ ਜਾਂਦੇ ਨੇ। ਕਿਆ ਬਾਤ ਹੈ।
ਜਿਵੇਂ ਬ੍ਰਿਸਬਨ ਦੇ ਵਿੱਚ ਇੱਥੇ ਹੁਣ ਸਾਡੀ ਜਿਹੜੀ ਬੜੀ ਮਹਾਨ ਪੌਲਿਨ ਬੀਬੀ ਹੈ ਜਿਹੜੀ ਬ੍ਰਿਸਬਨ ਦੀ, ਉਹ ਵੀ ਅੱਜ ਕੱਲ ਬੜੇ ਗਰਮ ਵਿਚਾਰ ਦੇ ਰਹੀ ਹੈ ਮਾਈਗ੍ਰੇਸ਼ਨ ਦੇ ਖਿਲਾਫ।
ਨਹੀਂ ਖਿਲਾਫ ਤਾਂ ਨਹੀਂ ਹੈਗੀ ਉਹ ਮਾਈਗ੍ਰੇਸ਼ਨ ਦੇ, ਅਤੇ ਉਹ ਵਿਚਾਰ ਤਾਂ ਉਹਦੇ ਪਹਿਲਾਂ ਹੀ ਬਹੁਤ ਗਰਮ ਸੀਗੇ। ਉਹ ਰਾਈਟ ਰਾਈਟ ਵਿੰਗ ਹੈ ਨਾ, ਅਤੇ ਉਹ
ਜੀ
ਦੂਜੀ ਗੱਲ ਇਹ ਆ ਵੀ ਉਹਦੀ ਜਿਹੜੀ ਪਾਪੂਲੈਰਿਟੀ ਆ ਉਹ ਤਿੰਨਾਂ ਪਾਰਟੀਆਂ 'ਚੋਂ
ਜੀ
ਜ਼ਿਆਦਾ ਆ, ਅਤੇ ਜੇ ਕਿਤੇ ਟ੍ਰਾਂਸਲੇਟ ਹੋ ਗਈਆਂ ਨਾ ਵੋਟਾਂ, ਅਤੇ ਜਿਹੜੀਆਂ ਹੋਣਗੀਆਂ ਨਹੀਂ, ਪਰ ਇੱਦਾਂ ਹੋਣਗੀਆਂ ਨਹੀਂ, ਪਰ
ਜੀ
ਜੇ ਕਿਤੇ ਹੋ ਗਈਆਂ ਇਸੇ ਰੇਸ਼ੋ 'ਚ ਤਾਂ ਉਹ ਪੀਐਮ ਬਣ ਸਕਦੀ ਆ। ਬਹੁਤ ਜ਼ਿਆਦਾ ਚਾਂਸਿਸ ਨੇ ਉਹਦੇ ਪੀਐਮ ਬਣਨ ਦੇ। ਸੋ ਜੇ ਪੀਐਮ ਨਾ ਵੀ ਬਣੀ, ਪਰ ਇੰਨਾ ਤਾਂ ਸ਼ੋਰ ਹੈ ਕਿ ਉਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਨੂੰ ਜ਼ਰੂਰ ਹਿਲਾਏਗੀ, ਠੀਕ ਹੈ, ਜਿਹੜੀ ਲੇਬਰ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ, ਅਤੇ ਇਹਦੇ ਵਿੱਚ ਕੋਇਲੇਸ਼ਨ ਜਿਹੜੀ ਪਾਰਟੀ ਆ ਉਹਦੇ ਮੁੜ ਕੇ ਗੱਠਜੋੜ ਹੋਣ ਦੇ ਨਾਲ, ਪੋਲਿਨ ਦੇ ਨਾਲ ਸਰਕਾਰ ਬਣਨ ਦੇ ਚਾਂਸਿਸ ਵੱਧ ਜਾਂਦੇ ਨੇ, ਅਤੇ ਇਹੀ ਪੋਲਿਟਿਕਸ ਹੈ। ਬਾਕੀ ਜਿਹੜੀ ਮਾਈਗ੍ਰੈਂਟਸ ਦੀ ਗੱਲ ਹੈ, ਮਾਈਗ੍ਰੈਂਟਸ ਦੀ ਗੱਲ ਉਹਦੀ ਜਿਹੜੀ ਆ ਉਹ ਸੋਚਣ ਵਾਲੀ ਆ, ਸਮਝਣ ਵਾਲੀ ਆ। ਉਹ ਮੈਂ ਇਸ ਤਰ੍ਹਾਂ ਕਹਿੰਦਾ ਕਿ ਕਿਸੇ ਬੰਦੇ ਨੂੰ ਵੀ ਜਾਂ ਪੋਲੀਟੀਸ਼ੀਅਨ ਨੂੰ ਜਾਂ ਕਿਸੇ ਨੂੰ ਵੀ ਉਹਨੂੰ ਖਾਰਜ ਨਹੀਂ ਕਰਨਾ ਚਾਹੀਦਾ, ਟੋਟਲੀ ਖਾਰਜ ਨਹੀਂ ਕਰਨਾ ਚਾਹੀਦਾ ਇੱਕ ਲੇਬਲ ਲਾ ਕੇ, ਠੀਕ ਹੈ।
ਜੀ
ਉਹ ਜੇ ਆਪਾਂ ਉਹਦੇ ਪੁਆਇੰਟ ਆਫ ਵਿਊ ਨਾਲ ਸੋਚੀਏ, ਉਹ ਆਪਣੇ ਦੇਸ਼ ਲਈ ਸਮਰਪਿਤ ਆ। ਜਿਵੇਂ ਆਪਾਂ ਪੰਜਾਬ ਦੇ ਲਈ ਚਿੰਤਤ ਹੈ, ਇੰਨੇ ਉਹ ਵੀ ਚਿੰਤਤ ਹੈ ਕਿ ਟੂ ਮੈਨੀ ਮਾਈਗ੍ਰੈਂਟਸ ਆਈ
ਜੀ
ਜਾ ਰਹੇ ਨੇ, ਹੈ ਨਾ, ਹਰ ਥਾਂ ਦੇ ਉੱਤੇ। ਮਤਲਬ ਉਹਨਾਂ ਨੂੰ ਇੱਦਾਂ ਲੱਗਦਾ ਆ, ਠੀਕ ਹੈ, ਕਈ ਵਾਰੀ ਸਾਨੂੰ ਵੀ ਇੱਦਾਂ ਲੱਗਦਾ ਜਿਹੜੇ ਪੁਰਾਣੇ ਬੰਦੇ, ਇਹ ਸਾਡੀ ਕਮਿਊਨਿਟੀ 'ਚ ਵੀ ਆ, ਹੁਣ ਸਾਰੇ ਆਪਾਂ ਸੁਣਦੇ ਹਾਂ ਪ੍ਰੋਗਰਾਮ, ਪਿੱਛੋਂ ਪੁਰਾਣੇ ਵੀ ਹੋਣਗੇ ਨਵੇਂ ਵੀ ਹੋਣਗੇ, ਅਤੇ ਮੀਡੀਅਮ ਟਾਈਮ ਤੋਂ 10-15 ਸਾਲ ਵਾਲੇ ਵੀ ਹੋਣਗੇ। ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਆਏ ਆ ਉਹਨਾਂ ਨੂੰ ਇੱਦਾਂ ਲੱਗਦਾ ਯਾਰ ਇਹ ਆ ਗਏ, ਹੈ ਨਾ, ਸਾਨੂੰ।
ਜੀ
ਜਿਹੜੇ 15 ਸਾਲ ਪਹਿਲਾਂ ਆਏ ਉਹ ਜਿਹੜੇ ਹੁਣ ਆਉਂਦੇ ਆ, ਯਾਰ ਇਹਨਾਂ ਨੂੰ ਅਕਲ ਨਹੀਂ ਹੈਗੀ, ਅਸੀਂ ਐਂ ਨਹੀਂ ਮਿਹਨਤ ਕੀਤੀ, ਐਂ ਕਰੀ ਯਾਰ। ਸੋ ਇਹ ਵੀ ਇੱਕ ਲੇਅਰਸ ਬਣੀਆਂ ਹੋਈਆਂ, ਇੱਕ ਵਿਦਇਨ ਕਮਿਊਨਿਟੀ ਵੀ, ਜਿਹੜੇ ਪੁਰਾਣੇ ਬੰਦੇ ਆ ਉਹ ਨਹੀਂ ਚਾਹੁੰਦੇ, ਹੈ ਨਾ, ਵੀ ਸਾਡੀ ਜਿਹੜੀ ਆ ਪੁੱਛ ਗਿੱਛ ਘਟੇ। ਜਿਹੜੇ ਉਹ ਤੋਂ ਬਾਅਦ ਆਏ ਉਹ ਅਗਲਿਆਂ ਨੂੰ ਨਹੀਂ ਚਾਹੁੰਦੇ, ਹੈ ਨਾ,
ਜੀ ਬਿਲਕੁਲ
ਇਹ ਫੈਕਟਰ ਹੈ ਨਾ। ਸੋ ਉੱਥੇ ਕੀ ਹੋਣਾ ਆ ਕਿ ਜਿਹੜੇ ਨਵੇਂ ਆ ਉਹ ਨਵੇਂ ਹੀ ਰਹਿ ਜਾਣੇ, ਬਾਕੀ ਦੋਨੇ ਪੌਲਿਨ ਹੈਨਸਨ ਦੇ ਨਾਲ ਲੜ ਜਾਣਾ ਵੀ ਯਾਰ ਇਹ ਠੀਕ ਕਹਿੰਦੀ ਆ। ਸੋ ਇਹ
ਜੀ
ਪੋਲਿਟਿਕਸ ਹੈ, ਔਰ ਇਹ ਚਿੰਤਾ ਦਾ ਵਿਸ਼ਾ ਵੀ ਆ ਕਿ ਅਸੀਂ, ਸਾਡਾ ਭਾਈਚਾਰਾ ਤਾਂ ਆਉਂਦਾ ਆ, ਉਹ ਮਿਹਨਤ ਕਰਦਾ ਆਉਂਦਾ ਹੀ, ਜੋਬ ਲੱਗ ਜਾਂਦਾ, ਟਰੱਕ ਚਲਾਉਣ ਲੱਗ ਜਾਂਦਾ। ਇਹ ਜਿਹੜੇ ਬਾਕੀ ਆਉਂਦੇ ਨੇ ਆਉਂਦੇ ਹੀ ਸੈਂਟਰ ਲਿੰਕ 'ਤੇ ਚਲ ਜਾਂਦੇ ਨੇ, ਤਿੰਨ ਤਿੰਨ ਚਾਰ ਚਾਰ ਸਾਲ ਮਤਲਬ ਨਜ਼ਾਰੇ ਲੈਂਦੇ ਨੇ, ਫਿਰ ਜਾ ਕੇ ਕਿਤੇ ਇਹਨਾਂ ਦੇ ਨਿਆਣੇ ਪੜ੍ਹਦੇ ਨੇ, ਤਾਂ ਉਹ ਜੋਬਾਂ ਦੇ ਮਤਲਬ ਦੇ ਆਰ ਵੈਰੀ ਐਕਸਪੈਂਸਿਵ ਜਿਹੜੇ ਹੋਰ ਆਉਂਦੇ। ਅਤੇ ਉਹ ਵੀ ਕਹਿੰਦੀ ਹੈ ਪੌਲਿਨ ਹੈਨਸਨ ਵੀ ਮੈਂ ਕੁਛ ਮਾਈਗ੍ਰੈਂਟਸ ਦੀ ਗੱਲ ਕਰ ਰਹੀ ਹਾਂ, ਨੋਟ ਓਵਰਆਲ, ਵੀ ਇਹਨਾਂ ਦੇਸ਼ਾਂ ਤੋਂ ਨਹੀਂ ਆਉਣੇ ਚਾਹੀਦੇ। ਦੂਜੀ ਗੱਲ ਇਹ ਆ ਵੀ
ਜੀ
ਸਿੱਖਾਂ ਨੂੰ ਜਾਂ ਇੰਡੀਆ, ਖਾਸ ਕਰਕੇ ਸਿੱਖਾਂ ਨਾਲ ਤਾਂ ਉਹਦੀ ਬਣਦੀ ਆ, ਗੁਰਦੁਆਰਾ ਸਾਹਿਬ ਵੀ ਗਈ ਆ ਪਰਤ, ਉਹਨੇ ਬਿਆਨ ਵੀ ਦਿੱਤੇ ਆ ਵੀ ਇਹ ਤਾਂ ਮਿਹਨਤੀ ਬੰਦੇ ਨੇ। ਬਾਰਨਬੀ ਜੋਇਸ ਜਿਹੜਾ ਉਹਨਾਂ ਦਾ ਮੇਨ ਲੀਡਰ ਹੈ, ਉਹ ਭਲੀ ਭਾਂਤੀ ਇੱਥੇ ਸਾਡੇ ਨਿਊ ਇੰਗਲੈਂਡ ਦਾ ਹੀ ਆ, ਨਾਲ ਦੇ ਇਲਾਕੇ ਦਾ, ਉਹਨੂੰ ਪਤਾ ਆ।
ਪਰ ਉੱਥੇ ਵੀ ਭਾਜੀ ਜਿਹੜਾ ਰੀਸੈਂਟਲੀ ਗੁਰਦੁਆਰੇ ਉਹਨੇ ਵਿਜ਼ਿਟ ਕੀਤਾ ਉਹਦੇ ਤੇ ਵੀ ਕਾਫੀ ਵਿਵਾਦ ਜਿਹੜਾ ਚੱਲ ਰਿਹਾ ਕਿ ਇੱਕ ਤੁਹਾਨੂੰ ਪਤਾ ਹੋਊਗਾ ਕਿ ਮੋਨੋਕਲਚਰਲ ਵਾਲਾ ਹੋ ਕੇ ਹਟਿਆ ਹੁਣੇ ਉਹਦੇ ਬਿਆਨ, ਤੇ ਉਹਦੇ ਕਰਕੇ ਕਹਿ ਰਹੇ ਕਿ ਇਹਨਾਂ ਨੂੰ ਗੁਰਦੁਆਰੇ ਦੇ ਵਿੱਚ ਕਿਉਂ ਅਲਾਉ ਕੀਤਾ ਗਿਆ।
ਨਹੀਂ ਗੁਰਦੁਆਰੇ ਦੇ ਵਿੱਚ ਵੈਸੇ ਉੱਦਾਂ ਕੋਈ ਰੁਕਾਵਟ ਨਹੀਂ ਹੈਗੀ। ਕਈ ਗੁਰਦੁਆਰਿਆਂ ਨੇ ਜਿੱਦਾਂ ਭਾਰਤੀ ਜਿਹੜੇ ਪੋਲੀਟੀਸ਼ੀਅਨ ਹੈ, ਆਫੀਸਰ ਹੈ, ਉਹਨਾਂ ਨੂੰ ਬੈਨ ਕੀਤਾ ਹੋਇਆ, ਸਾਰਿਆਂ ਨੂੰ ਨਹੀਂ ਕੀਤਾ ਹੋਇਆ।
ਜੀ
ਜਿੱਦਾਂ ਹੁਣ ਸਾਡੇ ਇੱਥੇ ਬੁਲਗੁਲਗਾ ਗੁਰਦੁਆਰਾ ਸਾਹਿਬ ਹੈ, ਸਾਡੇ ਇੱਥੇ ਕੌਂਸਲ ਦੀ ਕੌਂਸਲਰ ਵੀ ਆ ਜਾਂਦੇ ਨੇ, ਐਮਐਲਏ ਵੀ ਆ ਜਾਂਦੇ ਨੇ, ਅਸੀਂ ਉਹਨਾਂ ਨੂੰ ਸਾਰੇ ਅਲਾਓ ਕਰਦੇ ਹਾਂ, ਉਹ ਐਡਰੈਸ ਕਰ ਸਕਦੇ ਆ ਸੰਗਤ ਨੂੰ, ਅਤੇ ਮਤਲਬ ਅਸੀਂ ਚਾਂਸ ਦੇ ਦਿੰਦੇ ਹਾਂ, ਐਡੀ ਗੱਲ ਨਹੀਂ ਹੈਗੀ। ਸੋ ਇਸ ਕਰਕੇ ਇਹ ਗੁਰਦੁਆਰਾ ਗੁਰਦੁਆਰਾ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਉਹਨਾਂ ਦੀ ਪਾਲਿਸੀ ਕੀ ਆ, ਠੀਕ ਹੈ। ਜਾਂ ਤਾਂ ਕਿਉਂਕਿ ਹੁਣ ਦੇਖੋ ਉੱਥੇ ਸਰਕਾਰਾਂ ਆ, ਮੈਂ ਪਰਥ ਗੁਰਦੁਆਰੇ ਦੀ ਗੱਲ ਕਰਦਾ, ਔਰ ਬੜਾ ਯੋਗਦਾਨ ਪਾਉਂਦੀ ਹੈ ਗਵਰਨਮੈਂਟ ਗੁਰਦੁਆਰਿਆਂ ਦੇ ਫੰਕਸ਼ਨਸ ਦੇ ਵਿੱਚ, ਗ੍ਰਾਂਟਾਂ ਵੀ ਦਿੰਦੀ ਹੈ, ਸੋ ਉਹਨਾਂ ਨੂੰ ਥਾਂ ਵੀ ਮਿਲਦਾ ਆ, ਮਿਲਣਾ ਚਾਹੀਦਾ ਵੀ ਆ, ਠੀਕ ਹੈ ਨਾ, ਸੰਗਤ ਨੂੰ ਐਡਰੈਸ ਕਰਨਾ, ਧੰਨਵਾਦ ਕਰਨਾ ਜਾਂ ਹੋਰ ਵੀ ਕਰਨਾ, ਪਰ ਰੌਲਾ ਇਹ ਹੈ ਵੀ ਜੇ ਸਰਕਾਰ ਨੂੰ ਦਿੰਦਾ, ਉਹ ਵੀ ਕਿਸੇ ਵੇਲੇ ਸਰਕਾਰ ਬਣਾ ਸਕਦੀ ਹੈ, ਠੀਕ ਹੈ ਨਾ।
ਜੀ
ਅਤੇ ਵਾਈ ਨਾਟ ਉਹਦੇ ਵਿਚਾਰ ਹੀ ਸੁਣਨੇ ਆ, ਉਹਨੂੰ ਵਿਚਾਰ ਕਹਿ ਲੈਂਦੇ ਹੋ, ਜ਼ਰੂਰੀ ਥੋੜ੍ਹਾ ਵੀ ਜੇ ਸਾਡੇ ਇਹਨਾਂ ਵਿਚਾਰ ਨਹੀਂ ਮਿਲਦੇ ਤਾਂ ਆਪਾਂ ਇਹਨਾਂ ਨੂੰ ਬੋਲਣ ਹੀ ਨਹੀਂ ਦੇਣਾ, ਨਹੀਂ ਉਹਦੇ ਵੀ ਸੁਣੋ ਨਾ। ਅਤੇ ਮੈਂ ਤਾਂ ਉਹਦਾ ਇਸ ਹੱਕ 'ਚ ਹਾਂ ਵੀ ਜੇ ਉਹ ਆ ਕੇ ਵਿਚਾਰ ਦੱਸਣਾ ਚਾਹੁੰਦੀ ਹੈ ਤਾਂ ਗੁਰਦੁਆਰਾ ਸਾਹਿਬ ਉਹ ਤੂੰ ਦੱਸ ਲਵੇ। ਦੇਖੋ ਇਕੱਲਾ ਇੱਦਾਂ ਨਹੀਂ ਵੀ ਉੱਥੇ ਲੈਕਚਰ ਦੇ ਕੇ ਚਲੇ ਜਾਂਦੇ ਨੇ, ਸਾਡੇ ਇੱਥੇ ਬਾਹਰ ਬਹਿੰਦੇ ਆ, ਪੂਰਾ ਪ੍ਰੋਪਰ ਗੱਲਾਂ ਕਰਦੇ, ਸਵਾਲ ਜਵਾਬ ਹੁੰਦੇ ਆ ਨਾ। ਅਤੇ ਡਾਕਟਰ ਸਾਹਿਬ ਵੀ ਕਹਿੰਦੇ ਨੇ ਕਿ ਪੌਲੀਨ ਦੇ ਤੌਖਲੇ ਗਲਤ ਨਹੀਂ, ਸਿੱਖਾਂ ਬਾਰੇ ਉਸਨੂੰ ਕੋਈ ਅਖਿਆਈ ਨਹੀਂ ਹੈਗੀ। ਇਹੀ ਗੱਲ ਮੈਂ ਕਹਿ ਕੇ ਹਟਿਆ ਕਿ ਉਹ ਦੇ ਰਿਸਪੈਕਟਫੁਲ ਆਪਣੇ ਬਾਰਨਬੀ ਜੋਇਸ ਹੁਣੀ ਹੈਗੇ ਆ, ਉਹਨਾਂ ਦੇ ਡਿਪਟੀ, ਉਹ ਇੱਥੋਂ ਨਿਊ ਇੰਗਲੈਂਡ ਏਰੀਏ ਤੋਂ ਨੇ, ਅਤੇ ਉਹ ਡਿਪਟੀ ਪ੍ਰਾਈਮ ਮਿਨਿਸਟਰ ਵੀ ਰਹਿ ਚੁੱਕੇ ਨੇ, ਔਰ ਇੱਥੇ ਸਾਡੇ ਸਾਨੂੰ ਮਿਲਣ ਆਉਂਦੇ ਰਹੇ ਆ, ਮਿਲਦੇ ਰਹੇ ਆ, ਸਾਡੀ ਕਮਿਊਨਿਟੀ ਦਾ ਬੜਾ ਅਪਰੀਸ਼ੀਏਟ ਕਰਦੇ ਆ ਉਹ। ਸੋ ਇਕੱਲੀ ਪੌਲਿਨ ਦੀ ਪਾਰਟੀ ਨਹੀਂ ਹੈਗੀ, ਦੇਰ ਆਰ ਲੋਟ ਆਫ ਪੀਪਲ ਬਿਹਾਈਂਡ ਇਟ ਇਨਸਾਈਡ। ਹਾਂਜੀ ਆਪਾਂ ਅੱਗੇ ਚੱਲਦੇ ਹਾਂ।
ਜੀ ਤੇ ਸਭ ਤੋਂ ਮੇਨ ਜਿਹੜੀ ਗੱਲ ਹੈ, ਜਿਹੜਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਭਾਜੀ, ਘਰ ਲੈਣਾ ਮੈਲਬਨ ਦੇ ਵਿੱਚ ਖਾਸ ਕਰਕੇ। ਸਭ ਤੋਂ ਪਹਿਲਾਂ ਤਾਂ ਜੇ ਵਿਆਜ ਦਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਜਿਹੜੀ RBI ਨੇ ਵਿਆਜ ਦਰ ਫੋਰ ਕੈਸ਼ ਰੇਟ ਆ ਉਹ 4.35% ਤੇ ਫੇਰ ਲੋਕ ਕਰ ਦਿੱਤਾ, ਉਹਨਾਂ ਨੇ ਇਸ ਵਾਰ ਨਹੀਂ ਵਧਾਇਆ। ਪਰ ਜਿਹੜੀਆਂ ਘਰਾਂ ਦੀਆਂ ਕੀਮਤਾਂ ਪਿਛਲੇ ਦੇਖਣ ਆਇਆ, ਜਦੋਂ ਤੋਂ ਰੂਲ ਚੇਂਜ ਹੋਇਆ ਕਿ ਘਰਾਂ ਦੀਆਂ ਕੀਮਤਾਂ ਕਾਫੀ ਡਿੱਗਣ ਲੱਗ ਗਈਆਂ ਨੇ। ਕੁਛ ਲੋਕਾਂ ਦਾ ਪੱਖ ਹੈ ਕਿ ਇਹ ਸਹੀ ਸਮਾਂ ਘਰ ਲੈਣ ਦਾ, ਕੁਛ ਲੋਕਾਂ ਦਾ ਪੱਖ ਹੈ ਕਿ ਨਹੀਂ ਹਜੇ ਰੁਕ ਲਿਆ ਜਾਵੇ ਕਿ ਮਾਰਕੀਟ ਹਜੇ ਹੋਰ ਡਾਊਨ ਜਾਣੀ ਆ। ਪਰ ਜਿਹੜੇ ਮੌਜੂਦਾ ਸਥਿਤੀ ਦੇ ਵਿੱਚ ਔਸਤਨ ਘਰ ਦੀ ਕੀਮਤ ਮੈਲਬਨ ਦੇ ਵਿੱਚ 9 ਤੋਂ 9.5 ਲੱਖ ਦੇ ਵਿਚਕਾਰ ਅੱਜ ਬੜੇ ਵਧੀਆ ਘਰ ਮਿਲ ਰਹੇ ਨੇ।
ਹਾਂਜੀ
ਤੇ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਨੇ ਉਹਨਾਂ ਵਾਸਤੇ ਮੇਰੇ ਹਿਸਾਬ ਨਾਲ ਸਹੀ ਸਮਾਂ ਇਸ ਵਕਤ ਹੈਗਾ ਕਿ ਲੈ ਲਿਆ ਜਾਵੇ,
ਅੱਛਾ
ਕਿਉਂਕਿ ਕਿਉਂਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੈਸ਼ ਦੀ ਦਰ ਹੈ, ਵਿਆਜ ਰੇਟ ਹੈ, ਉਹ ਹਜੇ ਹੋਰ ਉੱਪਰ ਜਾਣਾ। ਤੇ ਜੇ ਆਪਾਂ ਕਹਿ ਲਈਏ ਕਿ ਅਸੀਂ ਅੱਜ ਤੋਂ ਪਿਛਲੇ 5-7 ਸਾਲ ਪਹਿਲਾਂ ਦੀ ਗੱਲ ਕਰੀਏ ਜਾਂ 2018-19 ਦੀ ਗੱਲ ਕਰੀਏ, ਉਸ ਸਮੇਂ ਦੇ ਜੋ ਰੇਟ ਸੀ ਜਾਂ ਉਸ ਸਮੇਂ ਦੀ ਮਹਿੰਗਾਈ ਸੀ, ਜੇ ਉਹ ਆਪਾਂ ਸੋਚਾਂਗੇ ਉਹ ਵਾਪਸ ਆ ਜੂਗੀ, ਉਹ ਨਹੀਂ ਕਦੇ ਨਹੀਂ ਉਹ ਹੋਣਾ, ਕਿਉਂਕਿ ਉਸ ਸਮੇਂ ਜਿਹੜੇ 1.8 1.9 ਤੇ ਮਤਲਬ ਘਰ ਮਿਲ ਜਾਂਦੇ ਸੀਗੇ ਵਿਆਜ ਦਰ ਤੇ, ਉਹ ਹੁਣ ਨਹੀਂ ਮਿਲਣੇ। ਉਹ ਆਉਣ ਆ ਸਕਦਾ ਹੈ ਪਰ ਉਹਦੇ ਆਉਣ ਤੇ ਬੜਾ ਲੰਮਾ ਸਮਾਂ ਲੱਗਣਾ। ਜਿਹੜੀ ਵਿਆਜ ਦੀ ਦਰ ਆ 5-6% ਹੀ ਰਹਿਣੀ ਆ ਆਉਣ ਵਾਲੇ ਕੁਝ ਸਾਲਾਂ ਲਈ।
ਜਿੱਦਾਂ ਆਪਾਂ ਲੜਾਈ ਦੇ ਵੇਲੇ ਨਹੀਂ ਸੀ ਕਹਿੰਦੇ ਤੇਲ ਦਾ ਭਾਅ ਵੱਧ ਗਿਆ, ਹੁਣ $3.10 ਤੋਂ ਮੁੜ ਕੇ ਆਇਆ ਸਾਡੇ ਏਰੀਏ 'ਚ, ਠੀਕ ਹੈ।
ਜੀ
ਅਤੇ ਕੱਲ੍ਹ ਹੀ ਮੈਂ ਸਿਡਨੀ ਜਾ ਰਿਹਾ ਸੀ, ਧਿਆਨ ਫਿਰ ਡੀਜ਼ਲ ਵਾਲੇ ਰਹਿੰਦਾ, ਜੇ ਬੰਦੇ ਮੇਰੇ ਕੋਲ ਡੀਜ਼ਲ ਗੱਡੀ ਸੀਗੀ, ਅਤੇ ਉਹ ਰਾਹ ਦੇ ਵਿੱਚ ਇੱਕ ਦੋ ਪੰਪ ਹੁੰਦੇ, ਉਹ ਸਸਤੇ ਹੁੰਦੇ, ਅਤੇ ਉੱਤੇ ਲੱਗਾ ਹੋਇਆ ਸੀ 185 ਦਾ, ਠੀਕ ਹੈ,
ਜੀ
188 ਦਾ। ਅਤੇ ਸਿਡਨੀ ਗਏ ਤਾਂ ਉੱਥੇ 181 ਦਾ ਸ਼ੁਰੂ ਹੋ ਗਿਆ, ਅਤੇ ਇੱਕ ਥਾਂ ਤਾਂ ਫਿਰ ਤੇਲ ਪਾਉਣਾ ਹੀ ਸੀਗਾ ਘਰ ਦੇ ਲਾਗੇ ਜਾ ਕੇ, ਅਤੇ ਮੈਂ ਸੋਚਿਆ ਸੀ ਵੀ ਘਰੇ ਜਾ ਕੇ ਲਾਗੇ ਹੈਗਾ ਪੰਪ ਉੱਥੇ 7-Eleven ਦਾ, ਉੱਥੇ ਪਵਾਵਾਂਗਾ ਵੀ ਉਹ ਸਸਤਾ ਹੋਏਗਾ,
ਜੀ
ਪਰ ਉਹ ਰਾਹ ਦੇ ਵਿੱਚ ਹੀ ਆ ਗਿਆ 178 ਦਾ, 178 ਦਾ, ਠੀਕ ਹੈ।
ਜੀ
ਅਤੇ ਆਪਾਂ ਗੱਡੀ ਭਰਾ ਲਈ, ਅਤੇ ਚੰਗਾ ਹੋਇਆ ਭਰਾ ਲਈ, ਕਿਉਂਕਿ ਜਦੋਂ ਮੈਂ ਘਰੇ ਗਿਆ ਤਾਂ ਉਹਨੀ ਪਤਾ ਕਿੰਨੇ ਦਾ ਲਾਇਆ ਸੀ, 229 ਦਾ, 52 ਸੈਂਟ ਦਾ ਫਰਕ, ਠੀਕ ਹੈ। ਜੇ 60 ਲੀਟਰ ਟੈਂਕੀ ਹੈਗੀ ਹੈ ਤਾਂ ਇਹਦਾ ਮਤਲਬ $30 ਦੀ ਸੇਵਿੰਗ ਸਿਰਫ 10 ਕਿਲੋਮੀਟਰ ਦੇ ਵਿੱਚ ਹੋਈ ਆ, ਠੀਕ ਹੈ। ਸੋ
ਜੀ
ਇਹ ਅੰਦਾਜ਼ਾ ਸੀਗਾ ਵੀ ਤੇਲ ਦਾ ਭਾਅ ਘਟੇਗਾ ਨਹੀਂ, ਇੰਨਾ ਨਹੀਂ ਘਟੇਗਾ, ਪਰ ਮੈਨੂੰ ਲੱਗਦਾ ਹੈ ਕਿ ਇਹ ਲੜਾਈ ਤੋਂ ਪਹਿਲਾਂ ਵਾਲੇ ਭਾਵਾਂ ਦੇ ਦਰਾਂ ਤੇ ਆ ਗਿਆ ਆ ਤੇਲ ਡੀਜ਼ਲ, ਦੂਜਾ
ਜੀ
ਵੀ ਤੇ ਹੋਰ ਵੀ ਥੋੜਾ ਨੀਚੇ ਆਏਗਾ। ਇੱਦਾਂ ਹੀ ਜਿਹੜੇ ਘਰਾਂ ਦੇ ਵਿਆਜ ਦਰ ਹੈ ਨਾ, ਅਤੇ ਇਹਨਾਂ ਦਾ ਵੀ ਜਿਹੜੀ ਆ ਹੁਣ ਨੈਗੇਟਿਵ ਗੇਅਰਿੰਗ ਦੀ ਬੰਦ ਕੀਤੀ ਹੈ ਪੋਲਿਸੀ ਇਹ ਲਿਆਂਦੀ ਹੈ, ਇਹਦੇ ਬਾਰੇ ਬਹੁਤ ਬਖੇੜਾ ਚੱਲ ਰਿਹਾ ਆ। ਹਜੇ ਇਹ ਵੀ ਸਟੇਬਲ ਨਹੀਂ ਹੈਗੀ, ਇਹਦੇ ਵਿੱਚੋਂ ਸਰਕਾਰ ਨੇ ਇੱਕ ਦੋ ਪੋਲਿਸੀਆਂ 'ਤੇ ਕਾਂਟਾ ਮਾਰ ਦਿੱਤਾ ਹੈ। ਹੁਣ ਮੈਂ ਡਿਟੇਲ 'ਚ
ਜੀ
ਨਹੀਂ ਜਾਣਾ ਚਾਹਾਂਗਾ, ਪਰ ਗੱਲ ਇਹ ਚੱਲ ਰਹੀ ਹੈ, ਆਪੋਜੀਸ਼ਨ ਇਸ ਗੱਲ 'ਤੇ ਅੜ ਗਈ ਹੈ ਵੀ ਬਜਟ 'ਤੇ ਹੀ ਕਾਂਟਾ ਮਾਰੋ, ਦੁਬਾਰਾ ਬਣਾਓ। ਸੋ ਇਸ
ਜੀ
ਕਰਕੇ ਇਹ ਜਿਹੜੇ ਹਜੇ ਅਨਸਟੇਬਲ ਹੈ, ਲੇਬਰ ਗਵਰਨਮੈਂਟ ਰਿਐਕਸ਼ਨਰੀ ਗਵਰਨਮੈਂਟ ਵੱਲੋਂ ਬਿਹੇਵ ਕਰ ਰਹੀ ਹੈ ਵੀ ਰਿਐਕਸ਼ਨ ਕੀ ਹੋ ਰਿਹਾ ਵੋਟਾਂ 'ਚ, ਆਹ ਲੋਕ ਸਾਡੇ ਅਗੇਂਸਟ ਹੋ ਗਏ, ਇਹਨੂੰ ਕਾਂਟਾ ਮਾਰ ਦਿਓ, ਇਹਨੂੰ ਕਾਂਟਾ ਮਾਰ ਦਿਓ। ਉਹ ਕੋਈ ਲੌਂਗ ਟਰਮ ਹੈ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਪੌਲ ਇਨਹੈਂਸਨ ਆ ਗਈ ਜਾਂ ਕੋਅਲੀਸ਼ਨ ਆ ਗਈ, ਉਹਨੀ ਇਹ ਪਾਲਿਸੀ ਨੂੰ ਉਲਟਾਉਣਾ ਆ, ਕਿਉਂਕਿ ਇਹ
ਜੀ
ਪਾਪੂਲਰ ਨਹੀਂ ਹੈਗੀ, ਹੈ ਨਾ। ਸੋ ਇਸ ਕਰਕੇ ਇਹ ਬਹੁਤ ਅਨਸਟੇਬਲ ਕਰ ਦਿੱਤਾ ਹੈ ਮੌਜੂਦਾ ਗਵਰਨਮੈਂਟ ਨੇ ਘਰਾਂ ਦਾ ਸਿਸਟਮ, ਅਤੇ ਇਹ ਕੋਈ ਹੱਲ ਨਹੀਂ ਹੈਗਾ। ਜਿੱਦਾਂ ਜਿਹੜੀ ਜਿਹੜੀ ਨੈਗੇਟਿਵ ਗੇਅਰਿੰਗ ਬੰਦ ਕਰਨੀ, ਹੱਲ ਨਹੀਂ ਹੈਗਾ ਉਹਦੇ, ਉਹਨੂੰ ਟਵੀਕ ਕਰਨਾ, ਜਿੱਦਾਂ ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਕੀਤਾ ਸੀ ਵੀ ਤੁਸੀਂ ਲਿਮਿਟ ਲਾ ਦਿਓ ਵੀ ਕਿੰਨੇ ਘਰ ਇੱਕ ਬੰਦਾ
ਜੀ
ਖਰੀਦ ਸਕਦਾ ਨੈਗੇਟਿਵ ਗੇਅਰਿੰਗ ਦੇ ਵਿੱਚ ਬੈਨੀਫਿਟ ਲੈਣ, ਤਾਂ 3 ਘਰ ਖਰੀਦ ਸਕਦਾ, ਇੱਕ ਆਪਣੇ ਲਈ, ਇੱਕ ਹੋਮ ਜਿੱਦਾਂ ਗੋਰੇ ਕਹਿੰਦੇ ਆ, ਇੱਕ ਹੌਲੀਡੇ ਲਈ ਅਤੇ ਇੱਕ ਇਨਵੈਸਟਮੈਂਟ ਲਈ। ਜਿਹੜਾ ਬੰਦਾ ਚੌਥਾ ਘਰ ਖਰੀਦੇਗਾ ਉਹਨੂੰ ਪੂਰਾ ਟੈਕਸ ਲੱਗੇਗਾ, ਠੀਕ ਹੈ। ਸੋ ਉਹਦੇ
ਜੀ
ਨਾਲ ਕੀ ਹੋਏਗਾ ਕਿ ਜਿਹੜੇ ਲੋਕਾਂ ਕੋਲ ਪੈਸੇ ਆ ਉਹ ਘਰਾਂ 'ਚ ਇਨਵੈਸਟ ਕਰਕੇ ਰੈਂਟਲ ਪ੍ਰੋਪਰਟੀ ਵਾਸਤੇ ਫੀਡ ਕਰਨਗੇ, ਠੀਕ ਹੈ। ਹੁਣ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਟੈਕਸ ਲੱਗਦਾ, ਉਹ ਕਹਿੰਦੇ ਫਿਰ ਇਹਦੇ 'ਚ ਕੀ ਫਾਇਦਾ ਆਪਾਂ ਨੂੰ, ਹੈ ਨਾ, ਆਪਾਂ ਨੂੰ ਕੀ ਕੱਢਣਾ ਪੈਣਾ। ਚਲੋ, ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਭਾਅ ਜੀ ਜੁੜੇ ਨੇ, ਕਹਿੰਦੇ ਰਾਜਨੀਤਿਕ ਬੰਦੇ ਦਾ ਕੋਈ ਵੀ ਸਟੈਂਡ ਨਹੀਂ ਹੁੰਦਾ, ਜਦੋਂ ਮਰਜ਼ੀ ਪਾਰਟੀ ਬਦਲ ਲੈਂਦੇ ਹਨ, ਸਾਈਕਲ ਦਾ ਵੀ ਸਟੈਂਡ ਹੁੰਦਾ ਜੀ, ਠੀਕ ਹੈ। ਅਤੇ ਅਮਰਦੀਪ ਭੈਣ ਜੀ ਜੁੜੇ ਨੇ ਮੈਲਬਨ ਸਟੂਡੀਓ ਵਾਲੇ, ਕਹਿੰਦੇ ਹੋ ਸਕਦਾ ਸਿਰਫ ਸਿੱਖਾਂ ਦੀਆਂ ਵੋਟਾਂ ਹਥਿਆਉਣ ਲਈ ਪੋਲਿਨ ਸਿੱਖਾਂ ਨਾਲ ਹੀ ਭਾਈਬੰਦੀ ਵਾਲੀ ਨੀਤੀ ਰੱਖੇ, ਇਹੋ ਜਿਹੇ ਲੋਕਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਪਹਿਲੀ ਗੱਲ ਤਾਂ ਜਿਹੜੇ ਅਮਰਦੀਪ ਭੈਣ ਜੀ ਪੋਲੀਟੀਸ਼ਨ ਹੈਗਾ ਉਹ ਪੋਲੀਟੀਸ਼ਨ ਹੀ ਹੈ ਨਾ, ਉਹ ਤਾਂ ਪਤਾ ਹੀ ਹੈ, ਭਰੋਸਾ ਅਤੇ ਪੋਲੀਟੀਸ਼ਨ ਇੱਕ ਮਿਆਨ 'ਚ ਨਹੀਂ ਰਹਿ ਸਕਦੇ, ਕੀ ਖਿਆਲ ਹੈ
ਬਿਲਕੁਲ ਭਾਜੀ,
ਨਾ।
ਦੀਨ ਇਮਾਨ ਪੋਲੀਟੀਸ਼ਨ ਦਾ ਕੋਈ ਨਹੀਂ ਹੈ, ਉਹ ਕਿਸੇ ਪਾਸੇ ਕਿਸੇ ਵੇਲੇ ਵੀ ਪਾਸਾ ਬਦਲ ਸਕਦਾ ਹੈ।
ਹਾਂ, ਬਹੁਤ ਘੱਟ ਹੋਏ ਨੇ। ਹੁਣ ਦੇਖੋ ਟਰੰਪ, ਦੇਖੋ ਟਰੰਪ ਸਮਝੌਤਾ ਕਰਕੇ ਸਾਈਨ ਕਰਕੇ ਰਾਤੀ ਮੁੱਕਰ ਗਿਆ, ਕਹਿੰਦਾ ਮੈਂ ਤਾਂ ਨਹੀਂ, ਆਪਾਂ ਨਹੀਂ ਦਿੰਦੇ ਹੀ ਨਹੀਂ, ਕਹਿੰਦੇ ਇੱਕ ਦਵਾਨੀ ਵੀ ਨਹੀਂ ਦੇਣੀ। ਮੈਂ ਕਿਹਾ ਇਹ ਸਾਡੀ ਦੁੱਕੀ ਨਹੀਂ ਦੇਣੀ, ਪਾਰਟੀ 'ਚ ਜੁਆਇਨ ਕਰ ਗਿਆ ਇਹ ਹੁਣ ਇੱਧਰ ਵੀ ਪ੍ਰੈਜ਼ੀਡੈਂਟ ਬਣਨ ਦੀ ਸੋਚ ਰਿਹਾ ਨਾ, ਇੱਥੇ ਨਹੀਂ
ਜੀ
ਇਹਨੂੰ ਠੀਕ ਹੈ। ਸੋ ਆਪਾਂ ਵਿਦਾ ਲੈਂਦੇ ਹਾਂ, ਅਤੇ ਜਾਂਦੇ ਜਾਂਦੇ ਇੱਕ ਵਾਰੀ ਤੁਹਾਨੂੰ ਰਿਕੁਐਸਟ ਕਰਦਾ ਕਿ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਉਹਨਾਂ ਵਿੱਚ ਤੁਸੀਂ ਸ਼ਾਮਿਲ ਹੋਣਾ, ਰੇਡੀਓ ਵੱਲੋਂ ਫੋਟੋਆਂ, ਤਸਵੀਰਾਂ, ਵੀਡੀਓ,
ਜੀ
ਲੋਗੋਜ਼, ਵਟ ਐਵਰ ਤੁਸੀਂ ਕਰਨਾ ਚਾਹੋ ਤਾਂ ਜ਼ਰੂਰ ਕਰਨਾ, ਅਤੇ ਲਈਏ ਇਜਾਜ਼ਤ ਫਿਰ
ਜੀ
ਜਿਸ ਕਰਨੀ।
ਬਿਲਕੁਲ ਭਾਜੀ, ਬੁਲਾਈਓ
ਹਾਂਜੀ
ਫਤਿਹ ਜੀ,
ਹਾਂਜੀ,
ਵਾਹਿਗੁਰੂ ਜੀ ਕਾ
ਬਿਲਕੁਲ,
ਖਾਲਸਾ,
ਖਾਲਸਾ ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ ਫਤਿਹ।
ਫਤਿਹ। ਸੋ ਪਿਆਰਿਓ, ਸਮਾਂ ਕਾਫੀ ਹੋ ਗਿਆ ਹੈ, ਅਤੇ 2 ਮਿੰਟ ਰਹਿੰਦੇ ਨੇ ਪ੍ਰੋਗਰਾਮ ਸਮਾਪਤ ਹੋਣ ਨੂੰ, ਅਤੇ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਇਹ ਪਾਉਣੀਆਂ ਨੇ ਕਿ ਇਹ ਪ੍ਰੋਗਰਾਮ ਅਸੀਂ ਦਿਲੋਂ ਕਰਦੇ ਹਾਂ, ਦਿਲ ਵਾਲੀਆਂ ਗੱਲਾਂ ਹੁੰਦੀਆਂ, ਕੋਈ ਪ੍ਰੈਪਰੇਸ਼ਨ ਖਾਸ ਨਹੀਂ ਹੁੰਦੀ ਸਾਡੀ, ਅਤੇ ਡਿਊਰਿੰਗ ਦਾ ਵੀਕ ਆਪਾਂ ਜੋ ਮਨ ਦੇ ਵਿੱਚ ਚੱਲਦੀ ਹੈ, ਸੋਚਦੇ ਹਾਂ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਸੀਂ ਵੀ ਐਵੇਂ ਹੀ ਹੋ। ਔਰ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਬੜੇ ਹੀ ਵਧੀਆ ਵਿਚਾਰ ਜਿਹੜੇ ਨੇ ਆਦਾਨ ਪ੍ਰਦਾਨ ਹੋਏ ਨੇ ਸਾਡੇ ਤੁਹਾਡੇ ਵੱਲੋਂ, ਸਰੋਤਿਆਂ ਵੱਲੋਂ, ਅਤੇ ਆਪਾਂ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਸਾਂਝਾ ਪਾਉਣੀ ਹੈ ਪ੍ਰੋਗਰਾਮ ਦੇ ਵਿੱਚ, ਅਤੇ ਅਮਰੀਕ ਭਾਅ ਜੀ ਕੱਲ੍ਹ ਨੂੰ ਜੁੜਨਗੇ, GS ਚਾਹਲ ਜੁੜਨਗੇ ਕੱਲ੍ਹ ਨੂੰ, ਅਤੇ ਹੋਰ ਮਿੱਤਰ ਪਿਆਰੇ ਵੀ ਆਪਾਂ ਜੋੜਾਂਗੇ, ਅਤੇ ਸ਼ਾਇਦ ਵਾਲੀਆ ਸਾਹਿਬ ਨੂੰ ਵੀ ਲੈ ਕੇ ਆਈਏ ਕੁਛ ਮਿੰਟਾਂ ਵਾਸਤੇ। ਸੋ ਆਪਣਾ ਰੱਖਿਓ ਖਿਆਲ, ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਮੈਂ ਬੜੀ ਛੇਤੀ ਹੀ ਚੜ੍ਹਾ ਦੇਣਾ ਹੈ, ਅਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ। ਸਾਡੀਆਂ ਆਪਣੀਆਂ ਐਪਸ ਜਿਹੜੀਆਂ ਐਂਡਰੋਇਡ ਦੀਆਂ ਉਹ ਅਪਡੇਟ ਹੋ ਚੁੱਕੀਆਂ ਨੇ, ਸੋ ਤੁਸੀਂ ਜ਼ਰੂਰ ਉਹਨਾਂ ਨੂੰ ਇੰਸਟਾਲ ਕਰੋ, ਉਹਨਾਂ ਨੂੰ ਵਰਤੋ, ਅਤੇ ਫੀਡਬੈਕ ਜ਼ਰੂਰ ਦਿਓ। ਇੰਨਾ ਕੁਛ ਕਹਿੰਦਿਆਂ ਮੈਂ ਕਿਵੇਂ ਦਾ ਜਾਚਕ ਹਾਂ, ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।